ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਪਰਮ ਸਤਿਕਾਰਯੋਗ ਪਰਮ ਕਿਰਪਾ ਨਿਧਾਨ ਭਗਤ ਵਚਨ ਗੁਰੂ ਗਰੀਬ ਨਿਵਾਜ ਦਸਾਂ ਜੀ ਪਾਤਸ਼ਾਹੀਆਂ ਦੀ ਆਤਮਿਕ ਜੋਤ ਜਹਰਾ ਜਰੂਰ ਹਾਜ਼ਰਾ ਹਜ਼ੂਰ ਛਤਰ ਚਬਰ ਸਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿਚ ਗੁਰੂ ਸਵਾਰੀ ਗੁਰੂ ਪਿਆਰੀ ਸਾਧ ਸੰਗਤ ਜੀ ਵੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਸਤਿਗੁਰੂ ਮਹਾਰਾਜ ਦੇ ਚਰਨਾਂ ਵਿਚ ਬਹਿ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਰਸ਼ਨ ਦੀਦਾਰੇ ਕੀਤੇ ਹਨ ਔਰ ਸਤਿਗੁਰੂ ਮਹਾਰਾਜ ਦੀ ਪਵਿੱਤਰ ਪਾਵਨ ਬਾਣੀ ਦਾ ਹਰਿਜਸ ਕੀਰਤਨ ਸੁਣਿਆ ਹੈ ਜਿਸ ਨੂੰ ਸਤਿਗੁਰੂ ਮਹਾਰਾਜ ਨੇ ਕਲਯੁਗ ਦੇ ਵਿਚ ਸਭ ਤੋਂ ਵੱਡੀ ਭਗਤੀ ਸਾਧਨਾ ਸਿਮਰਨ ਦੱਸਿਆ ਹੈ। ਪਿਛਲੇ ਯੁੱਗਾਂ ਦੇ ਸਾਧਨ ਜੋ ਸਨ ਤਪ ਕਰਨੇ ਜਪ ਕਰਨੇ ਔਰ ਚਲੀਹੇ ਕੱਢਣੇ ਜੰਗਲੀ ਵਾਸ ਕਰਨਾ ਘਰ ਛੱਡਣੇ ਇਹ ਸਾਰਿਆਂ ਤੋਂ ਉੱਤਮ ਸਤਿਗੁਰੂ ਮਹਾਰਾਜ ਨੇ ਸਾਨੂੰ ਕੀਰਤਨ ਦੀ ਦਾਤ ਬਖਸ਼ੀ ਹੈ ਔਰ ਮਹਾਰਾਜ ਨੇ ਕਹਿ ਦਿੱਤਾ ਕਲਯੁਗ ਦੇ ਵਿਚ ਸਭ ਤੋਂ ਸ਼੍ਰੋਮਣੀ ਕੀਰਤਨ ਹੈ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਏ ਧਿਆਨਾ ਆਪ ਤਰੈ ਸਗਲੇ ਕੁਲ ਤਾਰੇ ਹਰ ਦਰਦ ਹੈ ਪਰਸਿਓ ਜਾਇਦਾ। ਮਹਾਰਾਜ ਕਹਿੰਦੇ ਕਲਯੁਗ ਦੇ ਵਿਚ ਕੀਰਤਨ ਸਾਰਿਆਂ ਤੋਂ ਪ੍ਰਧਾਨ ਸਿਮਰਨ ਹੈ ਔਰ ਸਾਰਿਆਂ ਸਾਧਾਂ ਤੋਂ ਪ੍ਰਧਾਨ ਸਾਧਨ ਹੈ ਤੇ ਸਾਰਿਆਂ ਜਪਾਂ ਤੋਂ ਜਪ ਸਾਧਨ ਹੈ ਔਰ ਸਾਰਿਆਂ ਤਪਾਂ ਤੋਂ ਸ਼੍ਰੋਮਣੀ ਪ੍ਰਧਾਨ ਹੈ ਕੀਰਤਨ। ਮਹਾਰਾਜ ਸੱਚੇ ਪਾਤਸ਼ਾਹ ਨੇ ਬਹੁਤ ਥਾਂ ਤੇ ਕੀਰਤਨ ਦੀ ਸ਼ੋਭਾ ਕੀਤੀ ਹੈ ਕੀਰਤਨ ਨਿਰਬੋਲ ਹੀਰਾ ਅੰਧ ਗੁਣੀ ਗਹੀਰਾ ਔਰ ਕੀਰਤਨ ਬਾਰੇ ਮਹਾਰਾਜ ਨੇ ਫੁਰਮਾਨ ਕੀਤੇ ਹਨ। ਸੋ ਆਪ ਜੀ ਉਹ ਕੀਰਤਨ ਸੁਣ ਰਹੇ ਸੀ ਆਪਣੇ ਜੀਵਨ ਨੂੰ ਸਫਲਾ ਕਰ ਰਹੇ ਸੀ। ਸੁਭਾਓ ਹੁਣ ਜੋ ਸਤਿਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਗੁਰੂ ਸਾਹਿਬ ਦੀ ਵਿਚਾਰਾਂ ਜੋ ਗੁਰਬਾਣੀ ਦੀਆਂ ਵਿਚਾਰਾਂ ਹਨ ਕਿਉਂਕਿ ਮਹਾਰਾਜ ਨੇ ਫਰਮਾਨ ਕੀਤਾ ਜਿੱਥੇ ਕੀਰਤਨ ਸੁਖ ਦੇਣ ਵਾਲਾ ਹੈ ਉੱਥੇ ਕਥਾ ਵੀ ਸੁਖ ਦੇਣ ਵਾਲੀ ਹੈ। ਪਾਰ ਬ੍ਰਹਮ ਹੋਆ ਸਹਾਈ ਕਥਾ ਕੀਰਤਨ ਸੁਖਦਾਈ ਕਥਾ ਤੇ ਕੀਰਤਨ ਦੋਵਾਂ ਦਾ ਸੁਮੇਲ ਹੈ ਦੋਵੇਂ ਸੁਖਦਾਈ ਹਨ। ਜੈਸੇ ਕਥਾ ਦੇ ਨਾਲ ਕੀਰਤਨ ਦੇ ਨਾਲ ਮਨ ਪਵਿੱਤਰ ਹੋਇਆ ਮਨ ਜੁੜਿਆ ਗੁਰੂ ਕੀ ਬਾਣੀ ਨਾਲ ਇਉਂ ਜਾਣ ਲਾ ਕਰ ਲੋ ਕਿ ਜੈਸੇ ਵਾਹੀ ਕਰਕੇ ਖੇਤ ਸਾਫ ਹੋਇਆ ਪੱਧਰਾ ਹੋਇਆ ਤਿਆਰ ਹੋਇਆ ਫਿਰ ਉਹਦੇ ਬੀਜ ਬੀਜਣ ਵਾਸਤੇ ਵੀ ਚਾਹੀਦਾ ਕਥਾ ਬੀਜ ਰੂਪ ਹੈ। ਇਸ ਕਰਕੇ ਜਿੱਥੇ ਜੇ ਅਸੀਂ ਖੇਤ ਨੂੰ ਸਾਫ਼ ਤੇ ਬਹੁਤ ਕਰ ਲਿਆ ਪਰ ਬੀਜ ਨਹੀਂ ਬੀਜਿਆ ਗਿਆ ਔਰ ਫਿਰ ਉਹ ਕੀਤਾ ਹੋਇਆ ਸਾਫ਼ ਸਫਾਈ ਜਿਹੜੀ ਹੈ ਉਹ ਲਾਹਾ ਨਹੀਂ ਦੇ ਸਕਦੀ ਇਸੇ ਕਰਕੇ ਕਥਾ ਦੇ ਕੀਰਤਨ ਦਾ ਸੁਮੇਲ ਹੈ ਕਿ ਉਹ ਨਾਮ ਦਾ ਬੀਜ ਬੀਜਣਾ ਤੇ ਗੁਰੂ ਮਹਾਰਾਜ ਨੇ ਕਥਾ ਬਾਰੇ ਬੜਾ ਕੁਛ ਕਿਹਾ ਗੁਰਬਾਣੀ ਵਿਚ। ਮਹਾਰਾਜ ਕਹਿੰਦੇ ਸਭ ਤੋਂ ਉੱਚੀ ਜਿਹੜੀ ਨੀਕੀ ਜੀ ਕੀ ਹਰ ਕਥਾ ਉੱਤਮ ਮਹਾਰਾਜ ਕਹਿੰਦੇ ਜੀਵ ਵਾਸਤੇ ਸਭ ਤੋਂ ਉੱਤਮ ਕੀ ਹੈ ਜੀ ਕਥਾ ਨੀਕੀ ਜੀ ਕੀ ਹਰ ਕਥਾ ਉੱਤਮ ਆਨ ਸਗਲ ਸਪੀਕੀ ਦੇ ਮਹਾਰਾਜ ਕਹਿੰਦੇ ਕਥਾ ਤੋਂ ਬਿਨਾਂ ਮੇਰੇ ਵਾਸਤੇ ਸਭ ਕੁਛ ਫਿੱਕਾ ਹੈ। ਫਿਰ ਮਹਾਰਾਜ ਨੂੰ ਪੁੱਛਿਆ ਗੁਰੂ ਅਰਜਨ ਦੇਵ ਜੀ ਨੂੰ ਤੁਹਾਨੂੰ ਕਿੰਨਾ ਕੁ ਰਸ ਹੈ ਕਥਾ ਦਾ ਤੁਹਾਨੂੰ ਕਿੰਨੀ ਕੁ ਪਿਆਰੀ ਹੈ ਤੁਸੀਂ ਕਥਾ ਦੇ ਨਾਲ ਕਿੰਨਾ ਕੁ ਪ੍ਰੀਤੀ ਕਰਦੇ ਹੋ। ਮਹਾਰਾਜ ਕਹਿੰਦੇ ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰਨਿਮਖ ਨਮਨ ਤੇ ਟਾਰੀ ਰੇ ਦਰਸਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਰੇ। ਮਹਾਰਾਜ ਕਹਿੰਦੇ ਮੈਨੂੰ ਇਹ ਕਥਾ ਇੰਨੀ ਪਿਆਰੀ ਹੈ ਹਮਾਰੀ ਪਿਆਰੀ ਮੈਨੂੰ ਬਹੁਤ ਪਿਆਰੀ ਹੈ। ਕਿਉਂ ਪਿਆਰੀ ਹੈ? ਅੰਮ੍ਰਿਤ ਧਾਰੀ ਇਹਦੇ ਵਿਚੋਂ ਅੰਮ੍ਰਿਤ ਦੀ ਧਾਰਾ ਵਹਿ ਰਹੀ ਹੈ ਅੰਮ੍ਰਿਤ ਦਾ ਰਸ ਵਹਿ ਰਹੇ ਇਹ ਅੰਮ੍ਰਿਤ ਦੀ ਗੰਗਾ ਹੈ, ਪਾਣੀ ਦੀ ਗੰਗਾ ਤੇ ਵਹਿ ਰਹੀ ਹੈ ਦੁਨੀਆਂ ਤੇ। ਪਰ ਕਹਿੰਦੇ ਜਿਹੜੀ ਕਥਾ ਹੈ ਅੰਮ੍ਰਿਤ ਦੀ ਗੰਗਾ ਹੈ, ਅੰਮ੍ਰਿਤ ਧਾਰੀ, ਅੰਮ੍ਰਿਤ ਦੀ ਧਾਰਾ ਵਹਿ ਰਹੀ ਹੈ ਹਮਾਰੀ ਪਿਆਰੀ ਅੰਮ੍ਰਿਤ ਧਾਰੀ। ਕਹਿੰਦੇ ਅੰਮ੍ਰਿਤ ਦੀ ਧਾਰਾ ਹੈ, ਅੰਮ੍ਰਿਤ ਦੀ ਗੰਗਾ ਹੈ। ਗੁਰ ਨਿਮਖ ਨਾ ਮਨ ਤੇ ਟਾਰੀ ਜੇ, ਮੈਂ ਇਸ ਕਥਾ ਨੂੰ ਮਹਾਰਾਜ ਕਹਿੰਦੇ ਇੱਕ ਨਿਮਖ ਮਾਤਰ ਵੀ ਮਨ ਤੋਂ ਨਹੀਂ ਟਾਲ ਸਕਦਾ। ਇਹ ਕਥਾ ਕਿਉਂ ਹੈ? ਕਥਾ ਕਿਆ? ਕਥਨੀ। ਕਥਨੀ ਕੀ ਹੈ? ਵਿਆਖਿਆ ਖੋਲ ਕੇ ਦੱਸਣਾ। ਜੈਸੇ ਫਲ ਹੈ, ਫਲ ਕੁਦਰਤ ਨੇ ਸਾਨੂੰ ਪਰਦੇ ਚ ਲਪੇਟ ਕੇ ਦਿੱਤੇ ਨੇ। ਪਰਦੇ ਚ ਕਿਹਦਾ ਹੈ? ਉਹਦੇ ਅੰਦਰ ਫਲ ਹੈ, ਬਾਹਰ ਪਰਦਾ ਹੈ। ਪਰ ਕਿਸੇ ਨੂੰ ਪਰਦਾ ਨਾ ਲਾਉਣਾ ਆਵੇ ਕਹੇ ਕੇਲੇ ਹੀ ਸਵਾਦ ਨਹੀਂ ਹੈ, ਪਰਦਾ ਲਾਉਣ ਦਾ ਢੰਗ ਨਾ ਹੋਵੇ ਕਹੇ ਕੇਲੇ ਹੀ ਸਵਾਦ ਨਹੀਂ ਹੈ। ਔਰ ਉਸ ਤੋਂ ਵੀ ਅੱਗੇ ਫਲ ਨੇ ਕਹੀ ਸੰਤਰਾ ਹੈ, ਬਾਹਰਲਾ ਪਰਦਾ ਬੜਾ ਕੌੜਾ ਹੈ, ਵਿੱਚ ਬੜਾ ਰਸ ਹੈ। ਕਿਸੇ ਨੂੰ ਪਰਦਾ ਨਹੀਂ ਲਾਉਣਾ ਹੁੰਦਾ, ਉਹਦਾ ਰਸ ਨਹੀਂ ਆਉਂਦਾ। ਬਦਾਮ ਹੈ, ਬੜਾ ਕਰੜਾ ਪਰਦਾ, ਇੱਥੇ ਬਹੁਤ ਕਰੜਾ ਪਰਦਾ ਹੈ, ਦੰਦ ਨਾਲ ਵੀ ਟੁੱਟਦਾ ਹੈ, ਕੋਈ ਸ਼ਸਤਰ ਲੈ ਕੇ ਤੋੜਨਾ ਪੈਂਦਾ। ਪਰ ਉਹਦੇ ਵਿੱਚੋਂ ਜੋ ਸਵਾਦ ਲੈਣਾ, ਰਸ ਆਉਣਾ, ਕਿਸੇ ਨੂੰ ਪਰਦੇ ਨਾਲ ਤੋੜਨਾ ਹੁੰਦੇ, ਦੰਦ ਤੜਾ ਕੇ ਬਹਿ ਜਾਵੇ ਕਿਹੜਾ ਬਦਾਮ ਸਵਾਦ ਹੈ, ਕੁਛ ਵੀ ਨਹੀਂ ਹੈ। ਪਰ ਪਰਦਾ ਲਾਉਣ ਦਾ ਢੰਗ ਨਾ ਹੋਵੇ। ਕੁਦਰਤ ਨੇ ਫਲਾਂ ਨੂੰ ਪਰਦੇ ਚ ਲਪੇਟ ਕੇ ਦਿੱਤਾ, ਗੁਰੂ ਸਾਹਿਬ ਨੇ ਗੁਰੂ ਕੇ ਸ਼ਬਦਾਂ ਨੂੰ ਪਰਦੇ ਚ ਲਪੇਟ ਕੇ ਦਿੱਤਾ। ਗੁਰੂ ਕੇ ਸ਼ਬਦ ਪਰਦੇ ਚ ਲਪੇਟੇ ਹੋਏ ਨੇ, ਸ਼ਬਦਾਂ ਨੂੰ ਖੋਲਣਾ ਪੈਂਦਾ। ਔਰ ਜਦੋਂ ਪਰਦਾ ਲਾ ਕੇ ਖੋਲਾਂਗੇ, ਪਹਿਲੀ ਵਾਰ ਇਸ ਤੋਂ ਪਰਦੇ ਲਾਉਣ ਦਾ ਰਿਵਾਜ ਵੀ ਗੁਰੂ ਸਾਹਿਬ ਨੇ ਚਲਾਇਆ ਆਪਣੇ ਸਿੱਖ ਕੋਲੋਂ। ਪਹਿਲੀ ਵਾਰ ਜੇ ਕਿਸੇ ਲਫ਼ਜ਼ਾਂ ਦੀ ਸ਼ਬਦਾਂ ਦੀ ਵਿਆਖਿਆ ਕੀਤੀ ਤਾਂ ਭਾਈ ਗੁਰਦਾਸ ਨੇ ਕੀਤੀ ਹੈ। ਜਿਹੜੇ ਸ਼ਬਦ ਰਮਨ ਮਹਾਰਾਜ ਨੇ ਕਹੇ ਉਹਨਾਂ ਨੂੰ ਖੋਲਿਆ ਭਾਈ ਗੁਰਦਾਸ ਨੇ। ਜੇ ਕੋਈ ਭਗਤਾਂ ਨੇ ਸ਼ਬਦ ਰਮਨ ਵਿੱਚ ਕਹੇ ਉਹਨਾਂ ਨੂੰ ਖੋਲਿਆ ਗੁਰੂ ਸਾਹਿਬਾਨਾਂ ਨੇ। ਜੈਸੇ ਇੱਕ ਮੈਂ ਉਦਾਹਰਨ ਦੇਵਾਂ, ਫਰੀਦ ਭਗਤ ਨੇ ਰਮਨ ਵਿੱਚ ਪਰਦੇ ਸ਼ਬਦ ਕਿਹਾ, ਪਰਦੇ ਦਾ ਸ਼ਬਦ ਹੈ। ਫਰੀਦ ਕਹਿੰਦਾ ਰੱਤੀ ਰੱਤ ਨਾ ਨਿਕਲ ਜੇ ਤਨ ਤੀਰੇ ਕੋਹੇ, ਜੋ ਸਹਿ ਰੱਤੇ ਆਪਣੇ ਤਿੰਦਰ ਰੱਤ ਨਾ ਹੋਏ। ਪਰਦੇ ਚ ਰਮਨ ਚ ਕਈ ਦੀ ਅਣਜਾਣ ਕਹਿਣਗੇ ਨਾ ਉਹ ਭਗਤ ਨੂੰ ਪੂਰੀ ਅਧੂਰੀ ਬਾਣੀ ਹੈ, ਫਿਰ ਗੁਰੂ ਸਾਹਿਬ ਨੇ ਪੂਰੀ ਕੀਤੀ। ਗਲਤ ਹੈ, ਇਹ ਭਗਤ ਦੀ ਵਡਿਆਈ ਨਹੀਂ ਹੈ, ਇਹ ਭਗਤ ਦੀ ਨਿੰਦਿਆ ਹੈ ਕਿ ਭਗਤ ਦੀ ਪਹਿਲੀ ਗੱਲ ਤੇ ਭਗਤ ਨੇ ਅਧੂਰੀ ਬਾਣੀ ਉਚਾਰੀ, ਔਰ ਦੂਜੀ ਗੱਲ ਫਿਰ ਗੁਰੂ ਸਾਹਿਬ ਨੇ ਅਧੂਰੀ ਬਾਣੀ ਵਿੱਚ ਚਾੜੀ। ਭਗਤਾਂ ਦੀ ਬਾਣੀ ਗੁਰੂ ਸਾਹਿਬ ਨੇ ਉਹ ਵਿੱਚ ਚਾੜੀ ਹੈ ਜਿਹੜੀ ਗੁਰਬਾਣੀ ਦੇ ਗੁਰਬਾਂ ਦੇ ਨਾਲ ਮੇਲ ਖਾਂਦੀ ਸੀ, ਸਾਡੀ ਜਿਹੜੀ ਨਿਰੰਕਾਰ ਦੇ ਨਾਲ ਮੇਲ ਖਾਂਦੀ ਸੀ। ਕਬੀਰ ਭਗਤ ਦਾ ਬੜਾ ਭਾਰੀ ਗ੍ਰੰਥ ਹੈ, ਮਹਾਰਾਜ ਸਾਰਾ ਹੀ ਚੜਿਆ। ਜਿਹੜੀ ਬਾਣੀ ਨਿਰੰਕਾਰ ਦੇ ਨਾਲ, ਪਰਮਾਤਮਾ ਦੇ ਨਾਲ, ਗੁਰਮਤ ਦੇ ਨਾਲ ਮੇਲ ਖਾਂਦੀ ਹੈ, ਉਹ ਬਾਣੀ ਉਹਦੇ ਵਿੱਚ ਚੜੀ ਹੈ। ਪਹਿਲੀ ਗੱਲ ਅਸੀਂ ਕਹੀਏ ਕਿ ਭਗਤ ਨੇ, ਕਿਉਂਕਿ ਮੇਰੇ ਵਰਗੇ ਵਿਚਾਰੇ ਕਹਿੰਦੇ ਨੇ, ਕਈ ਕਹਿੰਦੇ ਪ੍ਰੀਤ ਭਗਤ ਨੇ ਅਧੂਰੀ ਗੱਲ ਕਹੀ, ਮਾਰ ਨੇ ਪੂਰੀ ਕਰਤੀ। ਨਹੀਂ ਨਹੀਂ, ਪ੍ਰੀਤ ਭਗਤ ਨੇ ਪਰਦੇ ਲਪੇੜ ਕੇ ਪਾ ਦਿੱਤਾ, ਗੁਰੂ ਸਾਹਿਬ ਨੇ ਛਿੱਲ ਲਾ ਕੇ ਥਲੋਂ ਦਿਖਾਤਾ ਵੀ ਆਹ ਹੈ ਭਾਈ ਰਸ। ਗੁਰੂ ਸਾਹਿਬ ਨੇ ਉਸ ਨੂੰ ਪਰਦੇ ਨੂੰ ਉਧੇੜਿਆ ਆਪਣੇ ਬਾਹਰ ਨੇ, ਨਾਲ ਹੀ ਪੰਜਵੇਂ ਪਾਤਸ਼ਾਹ ਨੇ ਗੁਰੂ ਅਮਰਦਾਸ ਦਾ ਸ਼ਬਦ ਲਿਖਿਆ, ਮਹੱਲਾ ਤੀਜਾ, ਇਹੋ ਤਾਂ ਸਭ ਤੋਂ ਰਸ ਹੈ। ਮਤਾ ਕੱਲ ਨੂੰ ਭੁਲੇਖਿਆ ਚ ਪੈ ਜਾਏ, ਕਿਉਂਕਿ ਬਾਣੀ ਕਿਸੇ ਨੂੰ ਭੁਲੇਖੇ ਚ ਨਹੀਂ ਪਾਉਂਦੀ ਹੈ। ਬਾਣੀ ਇੱਕ ਐਸੀ ਦਾਤ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੈ ਕਿ ਜੇ ਇੱਕ ਸ਼ਬਦ ਰਮਜ ਵਿੱਚ ਹੈ, ਦੂਜਾ ਸ਼ਬਦ ਹੀ ਸ਼ਬਦ ਨੂੰ ਖੋਲਦਾ, ਦੂਜਾ ਸ਼ਬਦ ਹੀ ਸ਼ਬਦ ਨੂੰ ਖੋਲ ਦਿੰਦਾ। ਕਿਉਂਕਿ ਗੁਰ ਕੁੰਜੀ ਪਾਹੂ ਨਿਵਲ ਮਨ ਕੋਠਾ ਤਨ ਛੱਤ, ਗੁਰਬਿਨ ਮਨ ਕਾ ਦਾਗਰਾ ਉਗੜੇ ਅਵਰ ਨਾ ਕੁੰਜੀ ਹੱਥ। ਸੋ ਮੈਂ ਵਿਚਾਰ ਕਰਿਆ ਸੀ ਕਿ ਪਹਿਲੀ ਵਾਰ ਇਹਨਾਂ ਸ਼ਬਦਾਂ ਨੂੰ ਖੋਲਿਆ ਤਾਂ ਭਾਈ ਗੁਰਦਾਸ ਨੇ, ਤੇ ਭਾਈ ਗੁਰਦਾਸ ਨੂੰ ਫਿਰ ਕੀ ਕਿਹਾ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ? ਕਹਿੰਦੇ ਭਾਈ ਗੁਰਦਾਸ, ਤੇਰੀ ਬਾਣੀ ਕੁੰਜੀ ਹੈ, ਗੁਰਬਾਣੀ ਦੀ ਕੁੰਜੀ ਹੈ, ਕੁੰਜੀ ਤਾਲੇ ਨੂੰ ਲੱਗਦੀ ਹੈ, ਕਦੇ ਤਾਲਾ ਕੁੰਜੀ ਨੂੰ ਲੱਗਦਾ ਹੈ, ਕਦੇ ਵੀ ਕੁੰਜੀ ਤਾਲੇ ਨੂੰ ਲੱਗਦੀ ਹੈ, ਔਰ ਕੁੰਜੀ ਤਾਲੇ ਨੂੰ ਖੋਲਦੀ ਹੈ, ਔਰ ਕਦੇ ਤਾਲਾ ਕੁੰਜੀ ਨਹੀਂ ਖੋਲਦਾ। ਤਾਲੇ ਨੂੰ ਕੁੰਜੀ ਖੋਲਦੀ ਹੈ, ਤਾਲਾ ਕਦੇ ਵੀ ਕੁੰਜੀ ਨਹੀਂ ਖੋਲਦਾ। ਤੋ ਭਾਈ ਗੁਰਦਾਸ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਖੋਲਦੀ ਹੈ, ਉਹ ਜਿੰਦੇ ਨੂੰ ਖੋਲਦੀ ਹੈ, ਜਿੱਥੇ ਮਹਾਰਾਜ ਰਮਨ ਚ ਗੱਲਾਂ ਕਹੀਆਂ ਉਹਨੇ ਖੋਲ ਕੇ ਦੱਸੀਆਂ, ਔਰ ਜਿੱਥੇ ਰਮਨ ਚ ਕਹੀਆਂ ਭਗਤਾਂ ਨੇ ਗੱਲਾਂ ਗੁਰੂ ਨੇ ਖੋਲੀਆਂ, ਮਹਾਰਾਜ ਨੇ ਗੁਰੂ ਨੇ ਗੱਲ ਖੋਲੀ। ਕਹਿੰਦਾ ਇਹ ਤਨ ਸਭੋ ਰੱਤ ਹੈ, ਜੋ ਰਮਨ ਚ ਬੋਲਿਆ ਹੈ, ਜਿਹੜੀ ਰਮਨ ਚ ਬੋਲਿਆ ਹੈ ਫਰੀਦ ਭਗਤ ਜੀ, ਉਹ ਰਮਨ ਨੂੰ ਖੋਲਿਆ। ਕਹਿੰਦਾ ਇਹ ਤਨ ਸਾਰਾ ਰੱਤ, ਮੇਰਾ ਤਨ ਬਣਦਾ ਨਹੀਂ ਹੈ, ਤਨ ਹੈ ਕੀ? ਰੱਤ ਦੀ ਪੰਡ ਹੈ, ਖੂਨ ਦੀ ਪੰਡ ਹੈ, ਹੋਰ ਕੀ ਹੈ? ਖੂਨ ਹੈ, ਖੂਨ ਤੇ ਬਣਿਆ ਇਹ, ਔਰ ਖੂਨ ਹੈ ਇਹਦੇ ਵਿਚ, ਇਹ ਰੱਤ ਤੋਂ ਬਿਨਾਂ ਹੈ ਹੀ ਨੀ। ਰੱਤ ਮੁੱਕ ਗਿਆ, ਹੁਣ ਡਾਕਟਰ ਜੀ ਕਹਿੰਦੇ ਖੂਨ ਮੁੱਕ ਗਿਆ, ਖੂਨ ਚੜ੍ਹਨ ਹੈ, ਖੂਨ ਖਤਮ ਹੋ ਗਿਆ, ਤਾਂ ਖੂਨ ਦਿਓ ਕੋਈ, ਖੂਨ ਚੜ੍ਹਨ ਹੈ, ਖੂਨ ਨਹੀਂ ਕਿ ਖਤਮ। ਇਸ ਕਰਕੇ ਮਹਾਰਾਜ ਜੀ ਕਹਿੰਦੇ ਮਤਾ ਕਿਤੇ ਐਸਾ ਹੋਵੇ, ਇਹ ਤਨ ਸਭ ਤੋਂ ਰੱਤ ਹੈ, ਰੱਤ ਵਿਚ ਤਨ ਨਾ ਹੋਵੇ, ਕੋਈ ਤਨ ਵੀ ਰੱਤ ਤੋਂ ਬਿਨਾਂ ਨਹੀਂ ਹੈ, ਕੋਈ ਸਰੀਰ ਵੀ ਖੂਨ ਤੋਂ ਬਿਨਾਂ ਨਹੀਂ ਹੈ, ਕਿਉਂਕਿ ਬਣੇ ਖੂਨ ਤੋਂ ਹੈ, ਮਾਂ ਦੇ ਖੂਨ ਤੋਂ ਬਣੇ ਹੈ, ਪਿਤਾ ਦੇ ਪਾਣੀ ਤੋਂ ਬਣੇ ਹੈ। ਇਸ ਕਰਕੇ ਖੂਨ ਤੇ ਪਾਣੀ ਦੀ ਬੁਲਬਲਾ, ਖੂਨ ਤੇ ਪਾਣੀ ਦੀ ਪੰਡ ਹੈ, ਪੰਡ ਪਾਣੀ ਵੀ ਮੁੱਕਦਾ ਜਦੋਂ, ਫਿਰ ਵੀ ਡਾਕਟਰ ਕਹਿੰਦੇ ਨੇ ਪਾਣੀ ਮੁੱਕ ਗਿਆ, ਹੈਰਾਨ ਹੋ ਗਏ ਪਾਣੀ ਮੁੱਕ ਗਈ, ਪੰਡ ਪਾਣੀ ਮੁੱਕ ਗਿਆ ਕਹਿੰਦੇ ਤਾਂ ਮੌਤ ਹੋ ਗਈ। ਪਾਣੀ ਵੀ ਚਾਹੀਦਾ ਇਹਨੂੰ, ਕਿਉਂਕਿ ਖੂਨ ਨੂੰ ਚਲਾਉਣਾ ਪਾਣੀ, ਖੂਨ ਨੂੰ ਚਲਾਉਣ ਵਾਸਤੇ ਪਾਣੀ ਚਾਹੀਦਾ। ਪੰਜਾਂ ਤੱਤਾਂ ਤੋਂ ਸੰਸਾਰ ਦੀ ਰਚਨਾ ਕੀਤੀ ਹੈ, ਪੰਜੇ ਤੱਤ ਚਾਹੀਦੇ ਨੇ ਪੂਰੇ ਦੇ ਪੂਰੇ, ਜਿੰਨੀ ਲੋੜ ਹੈ ਲੋੜ ਤੱਕ ਚਾਹੀਦੇ ਨੇ। ਫਿਰ ਮਹਾਰਾਜ ਕਹਿੰਦੇ ਭਾਈ ਇਹ ਖੂਨ ਤੋਂ ਬਿਨਾਂ ਹੈ ਨੀ ਤਨ, ਇਹ ਤਨ ਸਭ ਤੋਂ ਰੱਤ ਹੈ, ਰੱਤ ਮਿਲ ਤਨ ਨਾ ਹੋਏ, ਫਿਰ ਉਹ ਕਿਹੜਾ ਰੱਤ ਨੀ ਹੈ ਉਹਦੇ ਵਿਚ, ਜਿਹੜਾ ਬੀਜ ਪਦ ਦੇ ਗਿਆ, ਜੋ ਸਹਿ ਰੱਤੇ ਆਪਣੇ ਤਿੰਨ ਤਨ ਲੋਭ ਰੱਤ ਨਾ ਹੋਏ, ਉਹਦੇ ਵਿਚ ਲੋਭ ਰੱਤੀ ਮਾਤਰ ਵੀ ਨੀ ਹੈ। ਇਹ ਗੱਲ ਕਹੀ ਹੈ ਬ੍ਰੀਡ ਭਗਤ ਨੇ, ਪਰਦੇ ਦੇ ਲਪੇਟ ਕੇ ਫਲ ਦਿੱਤਾ ਹੈ, ਗੁਰੂ ਸਾਹਿਬ ਨੇ ਖੋਲ ਕੇ ਦਿਖਾਇਆ ਤੇ ਕਥਾ ਖੋਲਦੀ ਹੈ। ਤਾਂ ਹੀ ਮਹਾਰਾਜ ਕਹਿੰਦੇ ਮੈਨੂੰ ਬੜੀ ਪਿਆਰੀ ਹੈ, ਕਿਉਂਕਿ ਇਹਦੇ ਵਿਚ ਅੰਮ੍ਰਿਤ ਦੀ ਗੰਗਾ ਵਹਿੰਦੀ ਹੈ, ਅੰਮ੍ਰਿਤ ਦੀ ਧਾਰਾ ਵਹਿੰਦੀ ਹੈ, ਅਮਾਰੀ ਪਿਆਰੀ ਅੰਮ੍ਰਿਤ ਤਾਰੀ, ਗੁਰਨਿਮਖ ਨਾ ਮਨ ਤੇ ਟਾਰੀ ਰੇ। ਫਿਰ ਕਹਿੰਦਾ ਇਹਦੇ ਨਾਲ ਦਰਸਨ ਪਰਸਨ ਹਰਸਨ ਸਰਸਨ ਰੰਗ ਰੰਗੀ ਕਰਤਾਰੀ ਰੇ, ਕਹਿੰਦੇ ਕਰਤਾਰ ਦੇ ਰੰਗ ਵਿਚ ਰੰਗੀ ਹੋਈ ਹੈ, ਕੱਲੀ ਰੰਗੀ ਨੀ ਦਰਸ਼ਨ ਕਰਾਉਂਦੀ ਹੈ, ਕੱਲੇ ਦਰਸ਼ਨ ਹੀ ਕਰਾਉਂਦੀ ਪਰਸਨ ਕਰਾਉਂਦੀ ਹੈ, ਬੋਲਚਾਲ ਵੀ ਕਰਾਉਂਦੀ ਹੈ ਮਹਾਰਾਜ ਨਾਲ, ਕਿ ਦਰਸ਼ਨ ਹੀ ਹੋਣਾ ਵੀ ਬਹੁਤ ਕਾਫੀ ਨੀ ਹੁੰਦਾ। ਤੁਸੀਂ ਕਿਸੇ ਰਿਸ਼ਤੇਦਾਰ ਨੂੰ ਮਿਲਣ ਜਾਓ, ਤੁਹਾਡੇ ਦਰਸ਼ਨ ਤਾਂ ਹੋ ਗਏ, ਜਾਣ ਤੱਕ ਪਰ ਬੋਲੀ ਨਾ, ਉਹ ਬੋਲੀ ਨਾ ਰਿਸ਼ਤੇਦਾਰ, ਦਰਸ਼ਨ ਨਾਲ ਵੀ ਸੰਤੁਸ਼ਟ ਹੋ ਜਾਓਗੇ, ਗੁੱਸੇ ਹੋ ਕੇ ਆਓਗੇ, ਗਏ ਸੀ ਬੋਲੀ ਨੀ, ਤੁਹਾਡਾ ਪਿਆਰ ਕਿੱਥੋਂ ਵਧੇਗਾ? ਕਿਉਂਕਿ ਸੰਸਾਰ ਨਾਲ ਜੁੜਨਾ ਸ਼ਬਦ ਚਾਹੀਦਾ, ਸੰਸਾਰ ਨਾਲ ਜੁੜਨ ਵਾਸਤੇ ਸ਼ਬਦ ਦੀ ਲੋੜ ਹੈ, ਸ਼ਬਦ ਹੀ ਇੱਕ ਦੁਨੀਆਂ ਤੇ ਸ਼ਕਤੀਸ਼ਾਲੀ ਵਸਤੂ ਹੈ। ਆ ਜਿੰਨਾ ਵਿਕਾਸ ਕੀਤਾ ਦੁਨੀਆਂ ਦਾ, ਸਭ ਸ਼ਬਦ ਨੇ, 84 ਲੱਖ ਜੂਨ ਦੇ ਵਿਚੋਂ ਸ਼ਬਦ ਕੇਵਲ ਮਨੁੱਖ ਕੋਲੇ ਹੈ, ਵਿਕਾਸ ਕੇਵਲ ਮਨੁੱਖ ਨੇ ਕੀਤਾ, ਬਾਕੀ ਜੂਨਾਂ ਉੱਥੇ ਦੀ ਉੱਥੇ ਖੜੀਆਂ ਨੇ। ਉਹਨਾਂ ਕੋਲੇ ਆਵਾਜ਼ ਤੇ ਹੈ, ਗਾਂ ਕੋਲੇ ਆਵਾਜ਼ ਹੈ, ਮੱਝ ਕੋਲੇ ਆਵਾਜ਼ ਹੈ, ਘੋੜੇ ਕੋਲੇ ਆਵਾਜ਼ ਹੈ, ਕੋਤੇ ਕੋਲੇ ਵੀ ਆਵਾਜ਼ ਹੈ, ਚਿੜੀ ਕੋਲੇ ਆਵਾਜ਼ ਹੈ, ਜਿੰਨੇ ਜਾਨਵਰ ਨੇ ਆਵਾਜ਼ ਹੈ, ਪੰਛੀਆਂ ਕੋਲੇ ਆਵਾਜ਼ ਹੈ, ਲੇਕਿਨ ਸ਼ਬਦ ਨਹੀਂ। ਆਵਾਜ਼ ਕਿਸੇ ਕੰਮ ਦੀ ਸ਼ਬਦ ਤੋਂ ਬਿਨਾਂ, ਕਿਉਂਕਿ ਸ਼ਬਦ ਹੀ ਸ਼ਕਤੀਸ਼ਾਲੀ ਹੈ, ਸ਼ਬਦ ਤੋਂ ਹੀ ਸੰਸਾਰ ਦੀ ਰਚਨਾ ਹੋਈ ਹੈ, ਔਰ ਸ਼ਬਦ ਦੇ ਨਾਲ ਸੰਸਾਰ ਚੱਲ ਰਹੇ। ਮਹਾਰਾਜ ਨੇ ਸ਼ਬਦ ਤੋਂ ਹੀ ਸੰਸਾਰ ਦੀ ਰਚਨਾ ਕੀਤੀ ਹੈ, ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਸ਼ਬਦ ਦੀ ਉਚਾਰਨਾ ਕੀਤੀ ਹੈ। ਇੱਕੋ ਕਮਾਓ, ਪੜ੍ਹੋ ਕਵੀ ਸਾਹਿਬ, ਇੱਕ ਕਮਾਓ ਇੱਕੋ ਸ਼ਬਦ ਤੋਂ, ਇੱਕੋ ਕਮਾਓ ਕੀਤਾ ਵਸਾਓ, ਦਿਸਦੇ ਹੋਏ ਲੱਖ ਦਰਿਆਓ, ਫਿਰ ਇੱਕ ਕਮਾਓ ਤੋਂ ਹੀ ਐਡਾ ਪਸਾਰਾ ਹੋਇਆ, ਲੱਖਾਂ ਦਰਿਆ ਜ਼ਿੰਦਗੀ ਦੇ ਰਹਿ ਤੁਰੇ। ਕੀ ਜ਼ਿੰਦਗੀ ਦਾ ਦਰਿਆ ਕੀ ਹੈ? ਗਰਮੀ, ਸੂਰਜ ਔਰ ਧਰਤੀ ਮਿਲ ਕੇ ਇੱਥੋਂ ਜ਼ਿੰਦਗੀ ਬਣੀ ਹੈ, ਹੋਰ ਕੀ ਹੈ? ਸੂਰਜ ਨਾ ਹੋਵੇ ਸਾਡੀ ਜ਼ਿੰਦਗੀ ਨਹੀਂ, ਧਰਤੀ ਨਾ ਹੋਵੇ ਸਾਡੀ ਜ਼ਿੰਦਗੀ ਨਹੀਂ, ਇਹ ਦਰਿਆ ਨੇ। ਇਹੋ ਜਿਹਾ ਕਰੋੜੇ ਹੀ ਧਰਤੀਆਂ ਬਣਾਤੀਆਂ, ਕਰੋੜੇ ਹੀ ਸੂਰਜ ਬਣਾਏ ਨੇ, ਇੱਕ ਨਹੀਂ ਲੱਖਾਂ ਕਰੋੜਾਂ, ਇੱਕੋ ਹੀ ਕਮਾਓ ਤੋਂ, ਇੱਕੋ ਹੀ ਤੋਂ ਕੀਤਾ ਸਾਰੇ ਸੰਸਾਰ ਨੂੰ ਪੈਦਾ। ਉਸ ਨੂੰ ਮਹਾਰਾਜ ਨੇ ਖੋਲ ਕੇ ਵੀ ਦੱਸਿਆ ਸ਼ਬਦ ਕੀ ਸੀ। ਮਹਾਰਾਜ ਕਹਿੰਦੇ ਓਅੰਕਾਰ ਉਤਪਾਤੀ ਕੀਆ ਦਿਤ ਸਭ ਰਾਤੀ, ਓਅੰਕਾਰ ਸ਼ਬਦ, ਓਅੰਕਾਰ ਸ਼ਬਦ ਦਾ ਧਮਾਕਾ ਹੋਇਆ, ਬਹੁਤ ਵੱਡਾ ਹੋਇਆ, ਔਰ ਜਿਉਂ ਜਿਉਂ ਫੈਲਦਾ ਗਿਆ ਆਕਾਸ਼ ਦੇ ਪਤਾਲ ਬਣਦੇ ਗਏ। ਉਹ ਸ਼ਬਦ ਅਜੇ ਬੰਦ ਨਹੀਂ ਹੋਇਆ, ਅਜੇ ਹੀ ਫੈਲਦਾ ਜਾ ਰਿਹਾ, ਅਜੇ ਹੀ ਫੈਲਦਾ ਜਾ ਰਿਹਾ, ਕਰੋੜੇ ਇਹੋ ਜਿਹੇ ਆਕਾਸ਼ ਪਤਾਲ ਅਜੇ ਬਣ ਰਹੇ ਨੇ, ਬਹੁਤ ਬਣ ਰਹੇ ਨੇ। ਜੈਸੇ ਆਪਣੇ ਬੱਚੇ ਜਨਮ ਲੈ ਰਹੇ ਨੇ ਰੋਜ਼, ਸਭ ਜਾਣਦੇ ਹੀ, ਬਹੁਤ ਬੱਚੇ ਜਨਮ ਲੈ ਰਹੇ ਨੇ, ਬਹੁਤ ਮਰ ਰਹੇ ਨੇ, ਇਹ ਬ੍ਰਹਿਮੰਡ ਦੇ ਨਮੂਨਾ ਹੈ। ਐਸੇ ਬਹੁਤ ਬ੍ਰਹਿਮੰਡ ਰੋਜ਼ ਪੈਦਾ ਹੁੰਦੇ ਨੇ ਤੇ ਬਹੁਤ ਖਤਮ ਹੁੰਦੇ ਨੇ, ਸੈਂਸੀ ਮੰਦੀ ਹੈ। ਅੱਜ ਉਹ ਵੀ ਕਹਿੰਦੇ ਨੇ ਕਿ ਇਹੋ ਜਿਹੇ ਸੂਰਜ ਕਰੋੜੇ ਰੋਜ਼ ਪੈਦਾ ਹੁੰਦੇ ਨੇ ਔਰ ਕਰੋੜੇ ਰੋਜ਼ ਖਤਮ ਹੁੰਦੇ ਨੇ, ਫਿਰ ਇਹ ਕਦੇ ਐਸਾ ਵੀ ਆਵੇਗਾ ਸਮਾਂ, ਇਹ ਸਾਡਾ ਸੂਰਜ ਵੀ ਖਤਮ ਹੋ ਜਾਵੇਗਾ, ਇਹ ਸਾਡੀ ਧਰਤੀ ਵੀ ਖਤਮ ਹੋਏਗੀ, ਔਰ ਇਸ ਤੋਂ ਅੱਗੇ ਹੋਰ ਬਣਦੇ ਜਾਣਗੇ। ਔਰ ਉਸੇ ਸ਼ਬਦ ਨੂੰ ਸੁਣਨ ਵਾਸਤੇ ਜਿਹੜੇ ਸ਼ਬਦ ਤੋਂ ਪੈਦਾ ਹੋਇਆ ਮਨੁੱਖ, ਉਸੇ ਸ਼ਬਦ ਦੀ ਤਾਂ ਜਾਂ ਮਨੁੱਖ ਨੂੰ ਔਰ ਜਿੰਨੇ ਵੀ ਗ੍ਰੰਥ ਨੇ, ਜਿੰਨੇ ਵੀ ਵੇਦ ਨੇ, ਜਿੰਨੇ ਵੀ ਸ਼ਾਸਤਰ ਨੇ, ਜਿੰਨਾ ਵੀ ਗਿਆਨ ਹੈ, ਉਹ ਸ਼ਬਦ ਨੇ ਗਣਾ ਦੇ ਕੇ ਉਹਨੂੰ ਸੁਣ, ਉਹ ਸ਼ਬਦ ਨੂੰ ਸੁਣ। ਉਸਨੂੰ ਫਿਰ ਕਹਿੰਦੇ ਨੇ ਅਨਾਹਤ ਸ਼ਬਦ, ਅਨਾਹਤ ਸ਼ਬਦ ਉਹਨੂੰ ਕਹਿੰਦੇ ਨੇ ਅਨਾਹਤ। ਅਨਾਹਤ ਅਰਥ ਹੈ ਕਿ ਕਿਸੇ ਚੋਟ ਤੋਂ ਬਿਨਾਂ ਸ਼ਬਦ ਚੱਲਦਾ, ਕਿਤੇ ਟਕਰਾਓ ਤੋਂ ਬਿਨਾਂ ਚੱਲਦਾ। ਸ਼ਬਦ ਦੋ ਤਰ੍ਹਾਂ ਦਾ, ਆਹਤ ਸ਼ਬਦ, ਅਨਾਹਤ ਸ਼ਬਦ। ਆਹਤ ਹੁੰਦਾ ਕਿਸੇ ਚੋਟ ਨਾਲ ਸ਼ਬਦ ਪੈਦਾ ਹੋਣਾ, ਹੁਣ ਵਾਜਾ ਵੱਜ ਰਿਹਾ ਸੀ, ਹਵਾ ਚੱਲਦੀ ਉਹਦੇ ਵਿੱਚ, ਚੋਟ ਸੀ ਹਵਾ ਦੀ, ਤਬਲਾ ਵੱਜ ਰਿਹਾ ਉੱਤੇ, ਹੱਥ ਦੀ ਚੋਟ ਹੈ, ਚੋਟ ਨਾਲ ਵੱਜ ਰਿਹਾ। ਔਰ ਆਹਤ ਸ਼ਬਦ ਜਿਹੜਾ ਹੈ ਉਹ ਚੋਟ ਨਾਲ ਵੱਜਣ ਵਾਲਾ, ਉਹ ਅਨਾਹਤ ਸ਼ਬਦ ਹੈ ਜਿਹੜਾ ਕਿਸੇ ਚੋਟ ਨਾਲ ਨਹੀਂ ਵੱਜਦਾ, ਕਿਸੇ ਹਵਾ ਨਾਲ ਨਹੀਂ ਚੱਲਦਾ, ਉਹ ਅੰਤਰੀਮ ਚੱਲਦਾ, ਉਹਦੇ ਹਰ ਵੇਲੇ ਚੱਲ ਰਿਹਾ। ਔਰ ਉਸੇ ਸ਼ਬਦ ਨੂੰ ਸੁਣਨ ਵਾਲੇ ਕਹਿੰਦੇ ਅਨਾਹਤ ਸ਼ਬਦ ਸੁਣਿਆ। ਫਿਰ ਗਾਹ ਉਹਦੇ ਬੜੇ ਰੰਗ ਰੂਪ ਨੇ, ਪੰਜ ਰੂਪ ਬਣਾਏ ਨੇ ਉਹਦੇ, ਪੰਚੇ ਸ਼ਬਦ ਅਨਾਹਤ ਬਾਜੇ ਸੰਗੇ ਸਾਰੰਗ ਪਾਣੀ, ਕਬੀਰ ਦਾਸ ਦੀ ਆਰਤੀ ਕੀਨੀ ਨਿਰੰਕਾਰ ਨਿਰਵਾਣੀ। ਸੋ ਇਹਦੀ ਵਿਚਾਰ ਕਿਤੇ ਫਿਰ ਕਹਿੰਦੇ, ਸੋ ਗੱਲ ਕਰ ਰਹੇ ਸੀ ਕਿ ਦੁਨੀਆਂ ਦਾ ਵਿਕਾਸ ਸ਼ਬਦ ਨੇ ਕੀਤਾ, ਔਰ ਸ਼ਬਦ ਤੋਂ ਹੀ ਏਡਾ ਵੱਡਾ ਜਿਹੜਾ ਪਸਾਰਾ ਸਾਡਾ ਹੋਇਆ। ਸਾਡੇ ਕੋਲ ਸ਼ਬਦ ਸੀ, ਸ਼ਬਦ ਨਾਲ ਇੱਕ ਦੂਜੇ ਨਾਲ ਮੇਲ ਹੋਇਆ, ਸ਼ਬਦ ਨਾਲ ਅਸੀਂ ਇੱਕ ਦੂਜੇ ਨਾਲ ਜੁੜਦੇ ਹਾਂ, ਸ਼ਬਦ ਨਾਲ ਹੀ ਸੰਸਾਰ ਨਾਲ ਸਾਡਾ ਜੋੜ ਮੇਲ ਹੈ, ਔਰ ਸ਼ਬਦ ਨੇ ਏਡਾ ਵੱਡਾ ਵਿਕਾਸ ਕੀਤਾ। ਮਨੁੱਖ ਕੋਲ ਸ਼ਬਦ ਹੈ, ਅੱਜ ਮਨੁੱਖ ਕੁਲੀਆਂ ਚ ਰਹਿੰਦਾ ਹੋਇਆ, ਕੱਪੜੇ ਤੋਂ ਨੰਗਾ ਰਹਿੰਦਾ ਹੋਇਆ, ਅੱਜ ਤੁਹਾਨੂੰ ਪਤਾ ਕਿੰਨੇ ਪਦਾਰਥਾਂ ਤੱਕ ਪਹੁੰਚ ਗਿਆ, ਕਿਉਂਕਿ ਸ਼ਬਦ ਆ ਗਿਆ। ਦੇਖੋ ਇਹਨੂੰ ਸ਼ਬਦ ਸੁਣਨ ਦੀ ਸੋਝੀ ਹੋ ਗਈ, ਬੋਲਣ ਦੀ ਸੋਝੀ ਹੋ ਗਈ। ਜਿੰਨਾ ਜਿਹਦੇ ਕੋਲ ਬਹੁਤਾ ਸ਼ਬਦ ਪਹਿਲਾਂ ਆ ਗਿਆ ਨਾ, ਬੋਲਣ ਦਾ, ਸਮਝਣ ਦਾ, ਪੜ੍ਹਨ ਦਾ, ਉਹ ਪਹਿਲਾਂ ਵਿਕਾਸ ਕਰ ਗਏ। ਇਹ ਅੰਗਰੇਜ਼ ਲੋਕਾਂ ਕੋਲ, ਗੋਰੇ ਲੋਕਾਂ ਕੋਲ ਸਭ ਤੋਂ ਪਹਿਲਾਂ ਸ਼ਬਦ ਆ ਗਿਆ, ਸਾਰੀ ਦੁਨੀਆਂ ਇਤਰਾਜ਼ ਕੀਤਾ ਸ਼ਬਦ ਨਾਲ। ਕੀ ਸੀ? ਸੋਝੀ ਜ਼ਿਆਦੇ ਸੀ, ਗਿਆਨ ਜ਼ਿਆਦੇ ਸੀ, ਸਮਝ ਜ਼ਿਆਦੇ ਸੀ। ਜਿਨ੍ਹਾਂ ਨੂੰ ਨਹੀਂ ਸਮਝ ਸੀ ਉਹਨਾਂ ਤੇ ਜਾ ਕੇ ਰਾਜ ਕਰ ਲਿਆ, ਜਿਨ੍ਹਾਂ ਨੂੰ ਨਹੀਂ ਸੋਝੀ ਸੀ ਉਹਨਾਂ ਤੇ ਜਾ ਕੇ ਰਾਜ ਕੀਤਾ, ਜਿਨ੍ਹਾਂ ਨੂੰ ਨਹੀਂ ਸੋਝੀ ਸੀ ਉਹਨਾਂ ਨੂੰ ਖਤਮ ਵੀ ਕੀਤਾ। ਅਮਰੀਕਾ ਚ ਕੀ ਹੈ? ਜਿਹੜੇ ਆਦਿਵਾਸੀ ਨੇ ਖਤਮ, ਕੋਈ ਗੱਲ ਨੀ ਪੁੱਛਦਾ। ਕੈਨੇਡਾ ਚ ਕੀ ਹੈ? ਆਦਿਵਾਸੀ ਵਿਚਾਰੇ ਅਨਪੜ੍ਹ ਸੀ, ਜੰਗਲਾਂ ਚ ਰਹਿਣ ਵਾਲੇ, ਸ਼ਬਦ ਹੈ ਨੀ ਸੀ, ਖਤਮ। ਜਿਨ੍ਹਾਂ ਕੋਲ ਸ਼ਬਦ ਸੀ ਉਹ ਰਾਜ ਦੇ ਮਾਲਕ ਬਣ ਗਏ, ਉਹ ਉਸ ਧਰਤੀ ਦੇ ਮਾਲਕ ਬਣ ਗਏ, ਆਪਣੇ ਵੀ ਸਾਰੇ ਇੰਡੀਆ ਚ ਲੈ ਕੇ ਜਿੱਥੋਂ ਤੱਕ ਇਲਾਜ ਕੀਤਾ। ਜਦੋਂ ਸਾਨੂੰ ਸਮਝ ਆ ਗਈ ਸਾਡੇ ਕੋਲ ਸ਼ਬਦ ਆ ਗਿਆ, ਮੁੜ ਕੇ ਰਾਜ ਲੈ ਲਿਆ। ਭਾਵ ਕਿ ਸੰਸਾਰ ਨਾਲ ਸੰਬੰਧ ਜੁੜਦਾ ਸ਼ਬਦ ਤੋਂ। ਤੇ ਮਹਾਰਾਜ ਕਹਿੰਦੇ ਇਹ ਨੇੜੀ ਦਰਸ਼ਨ ਨਹੀਂ ਹੈ, ਦਰਸ਼ਨ ਪਰਸ਼ਨ ਵੀ ਕਰਦੀ ਹੈ, ਬੋਲਦੀ ਵੀ ਹੈ, ਔਰ ਬੋਲ ਕੇ ਨਾਲ ਜੁੜਦੀ ਵੀ ਹੈ। ਬਾਣੀ ਐਸੀ ਨਹੀਂ ਹੈ, ਇਹ ਕਹਿੰਦੇ ਪਰਸ਼ਨ ਵੀ ਕਰਦੀ ਹੈ। ਤੇ ਫਿਰ ਹਰਸਨ ਕਹਿੰਦੇ ਆਨੰਦਮਈ ਇਹਦੇ ਵਿੱਚੋਂ ਵਾਹਿਗੁਰੂ ਪਰਮੇਸ਼ਰ ਦੇ ਹਰੀ ਦੇ ਦਰਸ਼ਨ ਵੀ ਇਹਦੇ ਵਿੱਚੋਂ ਹੁੰਦੇ ਨੇ, ਸਰਸਨ ਆਨੰਦ ਵੀ ਦਿੰਦੀ ਹੈ। ਕਹਿੰਦੇ ਐਸੀ ਰੰਗ ਰੰਗੀ ਕਰਤਾਰੀ ਦੇ, ਇਹ ਕਰਤਾਰ ਦੇ ਰੰਗ ਵਿੱਚ ਰੰਗੀ ਹੋਈ ਕਥਾ ਹੈ। ਮਹਾਰਾਜ ਕਹਿੰਦੇ ਮੈਂ ਇਸ ਨੂੰ ਇੱਕ ਨਿਮਕ ਵੀ ਟਾਲ ਸਕਦਾ ਹਾਂ। ਸੋ ਕਥਾ ਮੈਂ ਗੱਲ ਕਰ ਰਿਹਾ ਸ਼ਬਦ, ਸ਼ਬਦ ਦੇ ਨਾਲ ਸੰਸਾਰ ਨਾਲ ਸੰਬੰਧ ਜੁੜਦਾ ਹੈ, ਔਰ ਸ਼ਬਦ ਦੇ ਨਾਲ ਹੀ ਨਿਰੰਕਾਰ ਨਾਲ ਸੰਬੰਧ ਜੁੜਦਾ। ਜਿਸ ਨੇ ਨਿਰੰਕਾਰ ਨੂੰ ਪਾਇਆ ਸ਼ਬਦ ਦੁਆਰੀ ਪਾਇਆ। ਮਹਾਰਾਜ ਜੀ ਬਾਣੀ ਸਾਰੀ ਸ਼ਬਦ ਹੈ, ਹੋਰ ਕੀ ਹੈ? ਬਾਣੀ ਸ਼ਬਦ ਨੇ ਸਾਰੇ, ਸ਼ਬਦ ਪੜ੍ਹੋ, ਗੁਰੂ ਨਾਲ ਜੁੜੋ। ਕਿਸੇ ਕਿਸੇ ਸੰਸਾਰ ਨਾਲ ਕਿਸੇ ਕੰਮ ਵਾਸਤੇ ਜੁੜਨਾ ਹੈ ਸ਼ਬਦ ਚਾਹੀਦਾ, ਨਿਰੰਕਾਰ ਨਾਲ ਜੁੜਨਾ ਸ਼ਬਦ ਚਾਹੀਦਾ। ਸੰਸਾਰ ਨਾਲ ਜੁੜਨਾ ਸ਼ਬਦ ਨਾਲ ਜੋੜ ਬਣੇਗਾ, ਨਿਰੰਕਾਰ ਨਾਲ ਜੁੜਨਾ ਸ਼ਬਦ ਨਾਲ ਜੋੜ ਬਣੇਗਾ। ਉਸੇ ਸ਼ਬਦ ਨੂੰ ਕਿਹਾ ਸਿਮਰ ਸਿਮਰ ਕੇ ਸਿਮਰ ਆਓ, ਸਿਮਰ ਸਿਮਰ ਸੁਖ ਪਾਓ। ਔਰ ਸ਼ਬਦ ਨੂੰ ਸਿਮਰੋ ਭਾਈ, ਸਿਮਰੋ, ਰੋਜ਼ ਸਿਮਰੋ, ਔਰ ਸਿਮਰ ਸਿਮਰ ਕੇ ਸੁਖ ਦੀ ਪ੍ਰਾਪਤੀ ਕਰੋ। ਸਿਮਰੋ, ਸਿਮਰ ਸਿਮਰ ਸੁਖ ਪਾਵੋ, ਕੱਲ ਕਲੇਸ਼ ਤਨ ਮਾਹੇ ਮਿਟਾਵੋ। ਫਿਰ ਉਸ ਨੂੰ ਸਿਮਰ ਕੇ ਜਿੰਨੇ ਵੀ ਕੱਲ ਕਲੇਸ਼ ਨੇ ਸਾਰਿਆਂ ਦਾ ਨਾਸ ਕਰਨਾ ਸ਼ਬਦ ਦੁਆਰਾ ਹੋਵੇਗਾ। ਪਰ ਇਹ ਫਰਕ ਹੈ ਥੋੜਾ ਜਿਹਾ, ਸੰਸਾਰ ਨਾਲ ਜੁੜਨਾ ਸ਼ਬਦ ਤੋਂ ਪਹਿਲਾਂ ਸ਼ਬਦ ਚੀਜ਼ ਦੇਖਣੀ ਪੈਂਦੀ ਹੈ। ਅਸੀਂ ਉੱਥੇ ਜੁੜਦੇ ਹਾਂ, ਪਹਿਲਾਂ ਅੱਖਾਂ ਨਾਲ ਵੇਖਦੇ ਹਾਂ, ਫਿਰ ਸ਼ਬਦ ਚੱਲਦਾ। ਸੰਸਾਰ ਨਾਲ ਜੋੜ ਉੱਥੇ ਬਣਦਾ, ਪਹਿਲਾਂ ਦੇਖ ਕੇ ਫਿਰ ਸ਼ਬਦ ਨਾਲ ਜੁੜਦੇ ਹਾਂ। ਪਰ ਨਿਰੰਕਾਰ ਦੀ ਦੁਨੀਆਂ ਧਰਮ ਦਿਨ ਚ ਇਹ ਨਹੀਂ, ਉੱਥੇ ਪਹਿਲਾਂ ਸ਼ਬਦ ਹੈ ਔਰ ਦੇਖਣਾ ਬਾਅਦ ਚ। ਉੱਥੇ ਸਾਨੂੰ ਪਹਿਲਾਂ ਸ਼ਬਦ ਦੀ ਆਰਾਧਨਾ ਕਰਨੀ ਪਵੇਗੀ ਤੇ ਮਿਲੇਗਾ ਬਾਅਦ ਚ। ਸੰਸਾਰਕ ਵਸਤੂ ਜਿੰਨੀ ਵੀ ਦੁਨੀਆਂ ਦੇ ਪਦਾਰਥ ਨੇ, ਇਹ ਸੰਸਾਰ ਦੇ ਪਦਾਰਥ ਸਾਰੇ ਅਸੀਂ ਵੇਖਦੇ ਪਹਿਲਾਂ ਤੇ ਮਗਰੋਂ ਗੱਲਬਾਤ ਚੱਲਦੀ। ਪਹਿਲਾਂ ਵੇਖ ਕੇ ਗੱਲਬਾਤ ਕਰਦੀ ਹੈ, ਬਿਨ ਦੇਖੇ ਉਪਜਿਆ ਨਹੀਂ ਆਸਾ। ਸੰਸਾਰ ਦੀ ਆਸਾ ਬਿਨਾਂ ਦੇਖੇ ਪੈਦਾ ਨਹੀਂ ਹੁੰਦੀ ਹੈ। ਜਿਹੜਾ ਪਦਾਰਥ ਤੁਸੀਂ ਵੇਖੇ ਹੀ ਨਹੀਂ ਕਦੇ ਅਜੇ ਤੱਕ, ਤੁਸੀਂ ਉਹਨੂੰ ਖਰੀਦਣ ਜਾਂਦੇ ਹੀ ਨਹੀਂ, ਕਿਉਂ? ਦੇਖੇ ਪਤਾ ਹੀ ਨਹੀਂ। ਆਪਾਂ ਤੇ ਖਰੀਦ ਕੀ ਲੈਂਦੇ ਹਾਂ? ਜਿੰਨਾ ਕੁ ਪਦਾਰਥ ਅਸੀਂ ਜਾਣਦੇ ਹਾਂ, ਜਿਹੜੀ ਖਰੀਦ ਇੱਥੇ ਤੁਸੀਂ ਕਰਦੇ ਹੋ, ਕਿਉਂਕਿ ਇੱਥੇ ਜਾ ਕੇ ਪਦਾਰਥਾਂ ਦੀ ਸੋਝੀ ਜ਼ਿਆਦਾ ਹੋਗੀ, ਇੰਡੀਆ ਚ ਇੰਨੇ ਪਦਾਰਥਾਂ ਦੀ ਸੋਝੀ ਨੀ, ਇੰਨੀ ਖਰੀਦਣੀ ਹੈ ਉੱਥੇ, ਉੱਥੇ ਬਾਜ਼ਾਰ ਦੇ ਲੋਕ ਆ ਚੀਜ਼ਾਂ ਖਰੀਦਣਗੇ, ਉੱਥੇ ਪਤਾ ਹੀ ਨੀ ਕੀ ਹੈ ਉੱਥੇ, ਜੋ ਉਹ ਜਾਣਦੇ ਨੇ ਜਿੰਨੀ ਕੋਈ ਖਰੀਦਣਗੇ, ਤੇ ਜਿੰਨੀ ਕਿ ਇਹ ਜਾਣਦੇ ਨੇ ਇਹ ਖਰੀਦਣਗੇ, ਜਿੰਨੀ ਕੋਈ ਹੋਰ ਜਾਣਦਾ ਉਹ ਖਰੀਦੇਗਾ, ਕਿਉਂਕਿ ਸੰਸਾਰ ਵਿਚ ਬਿਨਾਂ ਦੇਖੇ ਤੋਂ ਕਿਸੇ ਚੀਜ਼ ਦੀ ਮੰਗ ਹੀ ਨੀ ਪੈਦਾ ਹੁੰਦੀ ਹੈ। ਤੋ ਸੰਸਾਰ ਦੀ ਦੁਨੀਆਂ ਨਾਲ ਪਹਿਲਾਂ ਵੇਖ ਕੇ ਸ਼ਬਦ ਨਾਲ ਦੁਬਾਰਾ ਫੇਰ ਜੁੜਨਾ ਪੈਂਦਾ, ਪਰ ਨਿਰੰਕਾਰ ਦੇ ਨਾਲ ਪਹਿਲਾਂ ਸ਼ਬਦ ਨਾਲ ਜੁੜਨਾ ਪੈਂਦਾ ਤੇ ਬਾਅਦ ਚ ਉਹਨੂੰ ਦੇਖਣਾ ਪੈਂਦਾ, ਇੰਨਾ ਕੁ ਫਰਕ ਹੈ। ਪਰ ਹੁਣ ਜੀਵ ਹਰ ਇੱਕ ਚੀਜ਼ ਨੂੰ ਭਾਲਦਾ ਇਸ ਤਰ੍ਹਾਂ ਹੀ ਹੈ ਕਿ ਜੈਸੇ ਸੰਸਾਰੀ ਪਦਾਰਥ ਮਿਲੇ ਨੇ ਤੇ ਪਰਮਾਤਮਾ ਹੀ ਪਹਿਲਾਂ ਮਿਲੇ, ਫਿਰ ਮੈਂ ਉਹਦੇ ਨਾਲ ਜੁੜਾਂ ਕਿਤੇ ਨਹੀਂ। ਧਰਮ ਦੀ ਦੁਨੀਆਂ ਚ ਐਸੀ ਗੱਲ ਨਹੀਂ ਹੈ, ਉਹਦੇ ਉੱਤੇ ਪਹਿਲਾਂ ਵਿਸ਼ਵਾਸ ਕਰਨਾ ਪਵੇਗਾ, ਉਹਦੇ ਉੱਤੇ ਪਹਿਲਾਂ ਭਰੋਸਾ ਕਰਨਾ ਪਵੇਗਾ, ਉਹਦੇ ਉੱਤੇ ਯਕੀਨ ਕਰਨਾ ਪਵੇਗਾ, ਔਰ ਬਿਨਾਂ ਦੇਖੇ ਕਰਨਾ ਪਵੇਗਾ। ਔਰ ਕਰਨਾ ਕਿਤਨਾ ਪਵੇਗਾ, ਬਿਨਾਂ ਦੇਖੇ ਫਿਰ ਕੀ ਸਾਧਨ ਚਾਹੀਦਾ ਸਾਡੇ ਕੋਲੇ? ਸੁਣ ਕੇ, ਸੁਣਨ ਦੀ ਸ਼ਕਤੀ ਬਹੁਤ ਵੱਡੀ ਹੈ। ਜੈਸੇ ਸ਼ਬਦ ਬੜਾ ਸ਼ਕਤੀਸ਼ਾਲੀ ਹੈ, ਤੈਸੇ ਸਰੋਤਾ ਬੜਾ ਸ਼ਕਤੀਸ਼ਾਲੀ ਹੈ, ਕਿਉਂਕਿ ਸ਼ਬਦ ਸਾਡੇ ਅੰਦਰ ਜਾਂਦਾ ਹੈ ਸੁਣਨ ਦੁਆਰਾ। ਸਾਡੇ ਅੰਦਰ ਸ਼ਬਦ ਜਾਣ ਦਾ ਕੋਈ ਵੀ ਤਰੀਕਾ ਨਹੀਂ ਹੋਰ ਬਿਨਾਂ ਕੰਨਾਂ ਤੋਂ, ਕੰਨਾਂ ਦੁਆਰਾ ਹੀ ਸ਼ਬਦ ਅੰਦਰ ਜਾਏ। ਸ਼ਬਦ ਬੋਲਿਆ ਜਾਂਦਾ ਹੈ ਮੂੰਹ ਨਾਲ, ਪਰ ਅੰਦਰ ਨਹੀਂ ਜਾਂਦਾ, ਮੂੰਹ ਨਾਲ ਅੰਦਰ ਨਹੀਂ ਜਾਂਦਾ, ਅੰਦਰ ਬਾਹਰ ਲੱਗਦਾ ਸਗੋਂ ਬੋਲਣ ਨਾਲ। ਬੋਲਣ ਦੇ ਨਾਲ ਸ਼ਬਦ ਬਾਹਰ ਬੋਲਿਆ ਜਾ ਸਕਦਾ, ਪਰ ਅੰਦਰ ਜਾਣ ਦਾ ਰਸਤਾ ਕੰਨ ਨੇ, ਜਿਨ੍ਹਾਂ ਨੇ ਕੰਨਾਂ ਨਾਲ ਸੁਣਿਆ ਉਹਨੂੰ ਕਹਿੰਦੇ ਸਰੋਤਾ, ਸੁਰਤ ਨਾਲ ਸੁਣਿਆ, ਸਰੋਤਾ ਕੰਨਾਂ ਨਾਲ ਸੁਣਿਆ। ਔਰ ਮਹਾਰਾਜ ਨੇ ਚਾਰ ਪੌੜੀਆਂ ਪਹਿਲਾਂ ਸੁਣਦੀਆਂ ਦੱਸੀਆਂ ਨੇ, ਸੁਣੋ ਸ਼ਬਦ ਪਹਿਲਾਂ ਸੁਣਨਾ ਪਵੇਗਾ, ਕਿਉਂਕਿ ਦੁਨਿਆਵੀ ਕੰਮਾਂ ਚ ਵੀ ਤੁਸੀਂ ਜੇ ਬੱਚੇ ਨੂੰ ਸਕੂਲ ਚ ਲੈ ਕੇ ਜਾਂਦੇ ਹੋ, ਪਹਿਲਾਂ ਟੀਚਰ ਸ਼ਬਦ ਸੁਣਾਉਂਦਾ, ਏ ਬੀ ਸੀ ਡੀ ਜੋ ਵੀ ਸੁਣਾਉਂਦਾ ਸੁਣਾਉਂਦਾ, ਤੇ ਉਸ ਤੋਂ ਬਾਅਦ ਬੱਚਾ ਸੁਣਦਾ ਤੇ ਸੁਣ ਕੇ ਫਿਰ ਉਹਨੂੰ ਪੜ੍ਹਦਾ, ਫਿਰ ਪੜ੍ਹ ਕੇ ਉਸ ਸ਼ਬਦ ਨੂੰ ਲਿਖਦਾ, ਫਿਰ ਉਹ ਬੋਲਦਾ। ਜੇ ਤਾਂ ਬੱਚੇ ਨੂੰ ਸੁਣਦਾ ਨੀ ਨਾ, ਉਹ ਸਕੂਲ ਚ ਕਦੇ ਪੜ੍ਹ ਨਹੀਂ ਸਕਦਾ, ਉਹਨੂੰ ਬੋਲਣਾ ਹੀ ਨਹੀਂ ਆਉਂਦਾ। ਦੁਨੀਆਂ ਦੇ ਜਿਹੜੇ ਗੂੰਗੇ ਲੋਕ ਨੇ ਜਿਹਨਾਂ ਬੋਲਣਾ ਨੀ ਆਉਂਦਾ, ਉਹਨਾਂ ਦੇ ਕੰਨ ਨੀ ਹੈਗੇ, ਪਹਿਲਾਂ ਸੁਣੇ ਨੀ ਕੁਛ, ਸ਼ਬਦ ਸੁਣੇ ਹੀ ਨੀ, ਸ਼ਬਦ ਬੋਲਣੇ ਨੀ ਆਇਆ। ਔਰ ਸ਼ਬਦ ਨਹੀਂ ਸੁਣਿਆ, ਨਹੀਂ ਬੋਲਣਾ ਆਇਆ, ਗੂੰਗਾ ਕਦੇ ਵੀ ਤੁਸੀਂ ਜਿਹੜਾ ਨਹੀਂ ਬੋਲਣ ਜਾਣਦਾ, ਕੋਈ ਤਰੱਕੀ ਨੀ ਕਰੀ ਕਿਤੇ ਗੂੰਗੇ ਨੇ, ਬਸ ਖਾ ਲਿਆ ਪੇਟ ਭਰ ਲਿਆ। ਔਰ ਸਗੋਂ ਕਬੀਰ ਪਤਲੇ ਪ੍ਰਮਾਣ ਦਿੰਦੇ ਨੇ, ਕਹੋ ਕਬੀਰ ਗੂੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀਏ, ਕਹਿੰਦੇ ਪਰਮਾਤਮਾ ਦਾ ਰਸਤੇ ਐਸਾ ਹੈ, ਗੂੰਗੇ ਨੇ ਗੁੜ ਖਾ ਲਿਆ, ਹੁਣ ਪੁੱਛੋਗੇ ਕੀ ਖਾਇਆ, ਉਹਨੂੰ ਪਤਾ ਨੀ ਗੁੜਿਆ ਕੀ ਹੈ, ਉਹਨੂੰ ਪਤਾ ਨੀ ਖਾਇਆ ਕੀ ਹੈ, ਸਵਾਦ ਜ਼ਰੂਰ ਆਇਆ, ਰਸ ਆਇਆ, ਫਿਰ ਦੱਸੇ ਕਿਵੇਂ? ਕੋਈ ਅੱਖਰੇ ਨੀ ਕੋਈ ਦੱਸਣ, ਕਿਵੇਂ ਦੱਸੇ? ਜਿਸ ਨੇ ਗੂੰਗੇ ਬੰਦੇ ਨੇ ਕੋਈ ਤਰੱਕੀ ਨੀ ਕੀਤੀ ਹੈ, ਉੱਥੇ ਦਾ ਉੱਥੇ ਖੜਾ। ਅੰਧਿਆਂ ਨੇ ਤਰੱਕੀ ਕੀਤੀ, ਅੱਖਾਂ ਨਾ ਹੋਣ ਉਹ ਤਰੱਕੀ ਕਰ ਜਾਏ, ਕਿਉਂਕਿ ਸ਼ਬਦ ਸੁਣਨ ਨੂੰ ਕੰਨ ਹੈਗੇ। ਅੰਧਿਆਂ ਨੇ ਬੜੀ ਤਰੱਕੀ ਕੀਤੀ ਹੈ ਆਪਣੇ ਇੰਡੀਆ ਚ, ਇੱਥੇ ਸਾਰਾ ਗੁਰੂ ਗ੍ਰੰਥ ਸਾਹਿਬ ਕੰਠ ਹੈ, ਸਾਰਾ ਗੁਰੂ ਗ੍ਰੰਥ ਸਾਹਿਬ ਕੰਠ ਹੈ ਇਸ ਟਾਈਮ। ਔਰ ਅੰਧੇ ਤੁਸੀਂ ਵੇਖਦੇ ਹੋ ਕਿ ਬੜੇ ਚੋਟੀ ਦੇ ਰਾਗੀ ਨੇ, ਔਰ ਬੜੇ ਚੋਟੀ ਦੇ ਸਾਇੰਸਦਾਨ ਨੇ ਅੰਧੇ, ਔਰ ਬੜੇ ਚੋਟੀ ਦੇ ਕਈ ਵਾਰੀ ਤੁਸੀਂ ਅੰਧੇ ਲੋਕ ਜਿਹੜੀ ਹੈ ਪੋਲੀਟਿਕਸ ਵਿਚ ਵੀ ਹੁੰਦੇ ਨੇ, ਕਈ ਉੱਚੇ ਅਹੁਦਾ ਤੇ ਹੁੰਦੇ ਨੇ, ਸ਼ਾਇਦ ਇੱਥੇ ਵੀ ਇੱਕ ਮੰਤਰੀ ਤੁਹਾਡੇ ਨੂੰ ਦਿਸਦਾ ਨਹੀਂ ਹੈ, ਇੱਥੇ ਮੰਤਰੀ ਹੈ ਇੰਗਲੈਂਡ ਦਾ, ਸੁਣਿਆ ਮੈਂ, ਉਹ ਵੀ ਅੰਧਾ ਹੈ ਪਰ ਉਹ ਮੰਤਰੀ ਹੈ, ਉਹ ਕਹਿੰਦੇ ਸਾਰੇ ਮੰਤਰੀਆਂ ਤੋਂ ਸਿਆਣਾ ਮੰਤਰੀ ਹੈ, ਇਹ ਵੀ ਸੁਣਿਆ। ਸੋ ਇਸ ਕਰਕੇ ਜਿਹਨੂੰ ਸ਼ਬਦ ਸੁਣਦਾ ਹੈ, ਸ਼ਬਦ ਦੇ ਨਾਲ ਤਰੱਕੀ ਹੈ। ਅੰਧਾ ਬੰਦੇ ਦੇ ਉਹਦੇ ਅੱਖਾਂ ਨਹੀਂ, ਨੇਤਰ ਨਹੀਂ, ਪਰ ਸ਼ਬਦ ਹੈ ਉਹਦੇ ਕੋਲ, ਸ਼ਬਦ ਸੁਣਦਾ, ਸ਼ਬਦ ਨਾਲ ਤਰੱਕੀ ਕਰ ਗਿਆ। ਦੂਰ ਕਿ ਜਾਓ, ਸੂਰਦਾਸ ਦੀ ਗੁਰਬਾਣੀ ਚ ਬਾਣੀ ਆਉਂਦੀ ਹੈ, ਸੂਰਦਾਸ ਭਗਤ ਦੀ ਨੇਤਰਾਂ ਤੋਂ ਅੰਧਾ ਸੀ, ਔਰ ਚੋਟੀ ਦੀ ਬਾਣੀ ਉਚਾਰਨ ਕੀਤੀ ਉਹਨੇ, ਨੇਤਰ ਹੈ ਨਹੀਂ ਸੀ, ਸੰਸਾਰ ਨੂੰ ਉਹਨੇ ਵੇਖਿਆ ਨਹੀਂ, ਨਿਰੰਕਾਰ ਨੂੰ ਉਹਨੇ ਦੇਖ ਲਿਆ, ਕਿਉਂਕਿ ਸੰਸਾਰ ਨੂੰ ਇਹਨੇ ਅੱਖਾਂ ਨਾਲ ਦੇਖਿਆ ਜਾਂਦਾ, ਖਾਕੀ ਅੱਖਾਂ ਦੇ ਨਾਲ ਨਿਰੰਕਾਰ ਨੂੰ ਨੂਰੀ ਅੱਖਾਂ ਨਾਲ ਦੇਖਿਆ ਜਾਂਦਾ, ਨੂਰ ਨੂੰ ਵੇਖਣ ਵਾਸਤੇ ਨੂਰ ਚਾਹੀਦੇ। ਮਹਾਰਾਜ ਨੇ ਕਹਿ ਦਿੱਤਾ, ਨਾਨਕ ਤੇ ਅੱਖਣੀਆਂ ਬਿਆਨ, ਉਹ ਅੱਖਾਂ ਹੋਰ ਨੇ, ਜਿਨੀ ਡਿਸਿੰਦੋ ਮਾਂ ਪਿਰੀ, ਉਹ ਅੱਖਾਂ ਹੋਰ ਨੇ, ਇਹਨਾਂ ਅੱਖਾਂ ਨਾਲ ਹੀ ਉਹ ਸੁਰਤੀ ਦੇ ਸਿਮਰਤੀ ਅੱਖਾਂ ਨਾਲ ਵੇਖਣਾ ਉਸ ਵਾਹਿਗੁਰੂ ਪਰਮੇਸ਼ਰ ਨੂੰ। ਤੋ ਜੈਸੇ ਵਾਸ਼ਨਾ ਹੈ ਨਾ, ਉਹ ਕਦੇ ਵੇਖਣੀ ਹੈ, ਕਿਵੇਂ ਵੇਖਣੀ ਹੈ ਉਹਨੂੰ ਮਲੂਮ ਕਰੇ ਕੀਤਾ ਜਾਂਦਾ ਕਿ ਵਾਸ਼ਨਾ ਹੈ, ਫੁੱਲ ਸੋਹਣਾ ਉਹਦਾ ਰੰਗ ਦਿਸ ਸਕਦਾ ਪਰ ਵਾਸ਼ਨਾ ਦਿਸਦੀ ਨਹੀਂ ਹੈ, ਉਹ ਮਲੂਮ ਹੁੰਦੀ ਹੈ, ਵਾਸ਼ਨਾ ਹੈ, ਵਾਸ਼ਨਾ ਦਿਸਦੀ ਨਹੀਂ ਹੈ ਕਿਸੇ ਨੂੰ, ਗਰਮੀ ਦਿਸਦੀ ਨਹੀਂ ਕਿਸੇ ਨੂੰ, ਮਲੂਮ ਹੁੰਦੀ ਹੈ, ਗਰਮੀ ਹੈ ਮਲੂਮ ਹੁੰਦੀ ਹੈ, ਦਿਸਦੀ ਨਹੀਂ ਹੈ, ਸੂਰਜ ਹੈ ਸੂਰਜ ਦਿਸ ਰਿਹਾ ਪਰ ਗਰਮੀ ਦਿਸਦੀ, ਤਾਂ ਇਸ ਕਰਕੇ ਮਜ਼ਲੂਮ ਹੁੰਦੀ ਹੈ। ਇਹਦੇ ਤੇ ਨਿਰੰਕਾਰ ਨੂੰ ਵੇਖਣ ਵਾਸਤੇ ਜੋ ਸੂਖਮ ਹੈ ਉਹ ਸੂਖਮ ਹੈ, ਸੂਖਮ ਤੇ ਸੂਖਮ ਕਰ ਚੀਨੋ ਸੂਖਮ ਤੋਂ ਸੂਖਮ ਹੈ। ਸੂਖਮ ਨੂੰ ਦੇਖਣ ਵਾਸਤੇ ਸੂਖਮ ਚਾਹੀਦਾ, ਸੂਖਮ ਵਿਚ ਸੂਖਮ ਸਮਾ ਸਕਦਾ, ਸੂਖਮ ਵਿਚ ਅਸਤੂਲ ਹੀ ਸਮਾਉਂਦਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਬਾਈ ਜਿਹੜਾ ਸ਼ਬਦ ਹੈ ਇਹ ਸਭ ਤੋਂ ਸ਼ਕਤੀਸ਼ਾਲੀ ਹੈ, ਸ਼ਬਦ ਨਾਲ ਹੀ ਦੁਨੀਆਂ ਦਾ ਵੱਡਾ ਵਿਕਾਸ ਹੋਇਆ ਔਰ ਸ਼ਬਦ ਨਾਲ ਹੀ ਨਿਰੰਕਾਰ ਨੂੰ ਮਿਲਿਆ ਜਾਵੇਗਾ, ਪਰਮਾਤਮਾ ਨੂੰ ਪਾਇਆ ਜਾਵੇਗਾ ਸ਼ਬਦ ਦੁਆਰਾ। ਫਿਰ ਸ਼ਬਦ ਕਿਹੜਾ ਚਾਹੀਦਾ ਪਰਮਾਤਮਾ ਨੂੰ ਮਿਲਣ ਵਾਸਤੇ, ਕਿਉਂਕਿ ਸ਼ਬਦ ਤਾਂ ਸਾਰਿਆਂ ਦੇ ਨਾਮ ਹੈ, ਸ਼ਬਦ ਹੈ ਸੰਸਾਰ ਨੂੰ ਮਿਲਣ ਵਾਸਤੇ ਸ਼ਬਦ ਹੈ, ਸ਼ਬਦ ਤਾਂ ਬੋਲੀ ਦਾ ਨਾਮ ਹੈ, ਭਾਸ਼ਾ ਦਾ ਨਾਮ ਸ਼ਬਦ ਹੈ ਜੋ ਬੋਲ ਰਹੇ ਹਾਂ। ਪਰ ਜਿਹੜਾ ਪਰਮਾਤਮਾ ਨੂੰ ਮਿਲਣ ਵਾਲਾ ਸ਼ਬਦ ਹੈ ਉਹਦੇ ਵਿਚ ਤੇ ਹੋਰ ਸੰਸਾਰੀ ਸ਼ਬਦਾਂ ਚ ਬੜਾ ਫਰਕ ਹੈ। ਉਹ ਸ਼ਬਦ ਕਿਹੜਾ ਜਿਹੜਾ ਗੁਰੂ ਪਰਮਾਤਮਾ ਨਾਲ ਮਿਲਾਵੇਗਾ, ਉਹ ਸ਼ਬਦ ਹੈ ਗੁਰੂ ਕਾ ਸ਼ਬਦ। ਗੁਰ ਕਾ ਸ਼ਬਦ ਕਾਟੈ ਕੋਟ ਕਰਮ, ਗੁਰੂ ਕਾ ਸ਼ਬਦ ਹੈ, ਗੁਰੂ ਕਾ ਸ਼ਬਦ ਜੋ ਹੈ ਔਰ ਉਹੀ ਪਰਮਾਤਮਾ ਨਾਲ ਮਿਲਾਉਂਦਾ ਔਰ ਬਲਕਿ ਉਹੀ ਸ਼ਬਦ ਹੀ ਪਰਮਾਤਮਾ ਹੈ। ਜਦੋਂ ਅਸੀਂ ਉਸ ਸ਼ਬਦ ਨਾਲ ਜੁੜਾਂਗੇ ਤਾਂ ਹੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਜਦੋਂ ਸਿੱਧਾ ਨੇ ਪੁੱਛਿਆ ਤੁਹਾਡਾ ਗੁਰੂ ਕੌਣ ਹੈ ਔਰ ਤੁਹਾਡਾ ਸਿਧਾਂਤ ਕੀ ਹੈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਸਾਡਾ ਗੁਰੂ ਸ਼ਬਦ ਹੀ ਹੈ, ਸ਼ਬਦ ਗੁਰੂ ਸੁਰਤ ਪਹੁੰਚੇ ਔਰ ਸੁਰਤੀ ਨਾਲ ਸ਼ਬਦ ਨੂੰ ਸੁਣਨਾ, ਉਹ ਧੁਨੀ ਨੂੰ ਸੁਣਨਾ, ਉਹ ਸੁਰਤੀ ਨਾਲ ਜੁੜਨਾ, ਉਹ ਧੁਨੀ ਦੇ ਨਾਲ ਜਿਹੜਾ ਸ਼ਬਦ ਦੇ ਰੂਪ ਵਿਚ ਗੁਰੂ ਹੈ ਉਹੀ ਪ੍ਰਕਾਸ਼ ਦੇ ਰੂਪ ਵਿਚ ਪਰਮਾਤਮਾ, ਜਿਹੜਾ ਪ੍ਰਕਾਸ਼ ਦੇ ਰੂਪ ਪਰਮਾਤਮਾ ਹੈ ਉਹੀ ਸ਼ਬਦ ਦੇ ਰੂਪ ਵਿਚ ਗੁਰੂ ਹੈ। ਗੁਰੂ ਤੇ ਪਰਮਾਤਮਾ ਦੋ ਨਹੀਂ ਇੱਕੋ ਹੀ ਹੈ, ਗੁਰ ਪਰਮੇਸ਼ਰ ਇੱਕੋ ਜਾਣ, ਮਹਾਰਾਜ ਕਹਿੰਦੇ ਗੁਰੂ ਤੇ ਪਰਮੇਸ਼ਰ ਦੋ ਨਹੀਂ ਹਨ ਇੱਕੋ ਹੀ ਹੈ। ਗੁਰੂ ਗ੍ਰੰਥ ਸਾਹਿਬ ਤੇ ਨਿਰੰਕਾਰ ਦੋ ਨਹੀਂ ਹਨ, ਇਹ ਜਿੰਨਾ ਚਿਰ ਅਸੀਂ ਸਾਡਾ ਗਿਆਨ ਦਾ ਪਰਦਾ ਨਹੀਂ ਖੁੱਲਿਆ ਉਨਾ ਚਿਰ ਅਸੀਂ ਸਾਡੇ ਵਾਸਤੇ ਦੋ ਹੋਣ ਇੱਕ ਹੋ ਇੱਕ ਵੀ ਨਾ ਹੋਵੇ ਵੱਖਰੀ ਗੱਲ ਹੈ। ਪਰ ਜਿੱਦਾਂ ਪਰਦਾ ਖੁੱਲ ਗਿਆ ਨਾ ਇਹ ਸਾਰਾ, ਸਿਮਰਦਿਆਂ ਐਸਾ ਦਿਨ ਆ ਗਿਆ ਜਿਹੜੇ ਕਈ ਐਸੇ ਗੁਰਮੁਖ ਹੁੰਦੇ ਨੇ ਜਿਹੜੇ ਵਿਆਸੀ ਨੇ ਉਹਨਾਂ ਨੂੰ ਇਸ ਗੱਲ ਦਾ ਗਿਆਨ ਹੋ ਜਾਂਦਾ, ਉਹਨਾਂ ਨੂੰ ਪਤਾ ਹੈ। ਤੇ ਜਦੋਂ ਐਸਾ ਸਿਮਰਦਿਆਂ ਪਰਦਾ ਚੁੱਕਿਆ ਗਿਆ ਫਿਰ ਗੁਰੂ ਗ੍ਰੰਥ ਸਾਹਿਬ ਦੇ ਨਿਰੰਕਾਰ ਦੋ ਹੀ ਦਿਸਣੇ, ਇੱਕੋ ਹੀ ਦਿਸਣਗੇ, ਇੱਕੋ ਹੀ ਇੱਕੋ ਹੈ ਭਾਈ, ਇੱਕੋ ਹੈ ਸਾਹਿਬ ਤੇਰਾ, ਇੱਕੋ ਹੈ ਇੱਕੋ ਹੀ ਗੁਰ ਪਰਮੇਸ਼ਰ ਇੱਕੋ ਜਾ। ਫਿਰ ਮਹਾਰਾਜ ਨੇ ਬੜਾ ਖੋਲ ਖੋਲ ਕੇ ਦੱਸਿਆ ਨਾਨਕ ਸੋਧੇ ਸਿਮਰਤ ਵੇਦ, ਗੁਰੂ ਮਹਾਰਾਜ ਕਹਿੰਦੇ ਮੈਂ ਸਾਰੇ ਸਿਮਰਤ ਪੜ੍ਹ ਕੇ ਵੀ ਦੇਖ ਲਏ, ਵੇਦ ਵੀ ਦੇਖ ਲਏ, ਸਾਰੇ ਇਹ ਗੱਲ ਕਹਿੰਦੇ ਨੇ ਪਾਰ ਬ੍ਰਹਮ ਗੁਰ ਨਾਹੀ ਭੇਦ, ਪਾਰ ਬ੍ਰਹਮ ਤੇ ਗੁਰੂ ਦੇ ਵਿਚ ਰੰਚਕ ਮਤ ਵੀ ਭੇਦ ਨਹੀਂ, ਇੱਕੋ ਹੀ ਹੈ, ਦੋ ਨਹੀਂ ਹਨ। ਤੇ ਉਹ ਸ਼ਬਦ ਜਿਹੜਾ ਗੁਰੂ ਦਾ ਸ਼ਬਦ ਹੈ, ਪੂਰਨ ਗੁਰੂ ਦਾ ਸ਼ਬਦ ਹੈ, ਪੂਰੇ ਗੁਰੂ ਦਾ ਸ਼ਬਦ ਹੈ, ਉਹੀ ਨਿਰੰਕਾਰ ਹੈ ਔਰ ਉਸੇ ਸ਼ਬਦ ਦੀ ਆਰਾਧਨਾ ਕਰਕੇ ਉਸ ਵਾਹਿਗੁਰੂ ਨੂੰ ਮਿਲਿਆ ਜਾਂਦਾ, ਉਸੇ ਸ਼ਬਦ ਨੂੰ ਆਰਾਧਨਾ, ਉਸੇ ਸ਼ਬਦ ਨਾਲ ਪਰਮਾਤਮਾ ਦੇ ਨਾਲ ਜੁੜਨਾ। ਫਿਰ ਅੱਜ ਕੱਲ੍ਹ ਦੇ ਪੜ੍ਹੇ ਲਿਖੇ ਬਹੁਤ ਸਾਰੇ ਐਸੇ ਸਵਾਲ ਵੀ ਕਰਦੇ ਨੇ, ਕਈਆਂ ਦੇ ਹੁਣ ਵੀ ਹੋਣਗੇ ਵੀ ਸ਼ਬਦ ਰੋਜ਼ ਜਪਣ ਦਾ ਕੀ ਫਾਇਦਾ, ਕੱਲ੍ਹ ਤੇ ਜਪਿਆ ਸੀ, ਅੱਜ ਕੀ ਲੋੜ ਪੈ ਗਈ ਹੈ? ਕਿਉਂਕਿ ਕੋਈ ਵੀ ਦੁਨੀਆਂ ਦੀ ਕਿਤਾਬ ਹੈ ਤੁਸੀਂ ਉਹਨੇ ਇੱਕ ਵਾਰ ਹੀ ਪੜ੍ਹ ਲਓਗੇ ਤੇ ਚਲੋ ਦੂਜੀ ਵਾਰ ਪੜ੍ਹ ਲਓਗੇ, ਬਹੁਤਾ ਕਰੋ ਤੀਜੀ ਵਾਰ ਪੜ੍ਹ ਲਓਗੇ, ਚੌਥੀ ਵਾਰ ਨਹੀਂ ਪੜ੍ਹੋਗੇ ਵੀ ਲੋੜ ਨਹੀਂ ਹੈ, ਪੜ੍ਹ ਲਈ ਸਮਝ ਲਈ, ਲੋੜ ਕਿਹਦੇ ਗਈ ਦਿਮਾਗ। ਦੁਨੀਆਂ ਦਾ ਕੋਈ ਵੀ ਗ੍ਰੰਥ, ਕੋਈ ਵੀ ਕਿਤਾਬ ਹੈ, ਕੋਈ ਵੀ ਚੀਜ਼ ਪੜ੍ਹਨੀ ਹੈ, ਇੱਕ ਵਾਰੀ ਪੜ੍ਹੋਗੇ, ਦੋ ਵਾਰੀ ਪੜ੍ਹੋਗੇ, ਉਸ ਬਾਅਦ ਨਹੀਂ ਪੜ੍ਹੋਗੇ। ਪਰ ਗੁਰਬਾਣੀ ਕਿਉਂ ਰੋਜ਼ ਪੜ੍ਹਦੇ ਹਾਂ? ਬਹੁਤ ਸਾਰੇ ਲੋਕ ਇਹ ਕਰਦੇ ਨੇ ਸਵਾਲ ਕਿ ਗੁਰਬਾਣੀ ਪੜ੍ਹਨ ਦਾ ਰੋਜ਼ ਫਾਇਦਾ ਕੀ ਹੈ, ਕਿਉਂ ਪੜ੍ਹਦੇ ਹੋ? ਫਿਰ ਗੁਰਬਾਣੀ ਚ ਕੋਈ ਹੋਰ ਲੰਬੀ ਯਾਤਰਾ ਕੀ ਹੈ? ਮੁੜ ਮੁੜ ਕੇ ਉੱਥੇ ਪਰਮਾਤਮਾ ਦੀ ਗੱਲ ਆਉਂਦੀ ਹੈ, ਮੁੜ ਮੁੜ ਕੇ ਉੱਥੇ ਆਉਂਦੀ ਹੈ, ਮੁੜ ਮੁੜ ਕੇ ਸ਼ਬਦ ਉੱਥੇ ਘੁੰਮਦਾ, ਸਾਰਾ ਗੁਰੂ ਗ੍ਰੰਥ ਉੱਥੇ ਘੁੰਮਦਾ। ਜੈਸੇ ਹੁਣ ਸੁਖਮਨੀ ਸਾਹਿਬ ਦਾ ਲਾ ਲਓ ਆਪਾਂ ਇੱਕ ਪ੍ਰਮਾਣ ਹੈ, ਇੱਕੋ ਹੀ ਪ੍ਰਮਾਣ ਤੇ ਉਹ ਸਾਰੀ ਸੁਖਮਨੀ ਸਾਹਿਬ ਘੁੰਮਦੀ ਹੈ। ਸੁਖਮਨੀ ਸੁਖੀ ਅੰਮ੍ਰਿਤ ਪ੍ਰਭ ਨਾਮ ਭਗਤ ਨਾ ਕਹਿ ਮਨ ਵਿਸਰਾਮ, ਸਾਰੀ ਸੁਖਮਨੀ ਦਾ ਤੱਤ ਹੈ, ਦੋ ਘੁੰਮਦੀਆਂ ਸਿਰਫ ਤੇ ਬਾਕੀ ਸਾਰੀ ਸੁਖਮਨੀ ਉਸਦੇ ਆਲੇ ਦੁਆਲੇ ਘੁੰਮਦੀ ਹੈ, ਉਹਦੀ ਵਿਆਖਿਆ ਕਰਦੀ ਹੈ, ਸਾਰੀ ਉਹਦੀ ਵਿਆਖਿਆ ਕਰਦੀ ਹੈ। ਤੇ ਇਹ ਮੁੜ ਮੁੜ ਕੇ ਉਸ ਗੱਲ ਨੂੰ ਕਰਨਾ, ਰੋਜ਼ ਉਸਨੇ ਕਰਨਾ, ਰੋਜ਼ ਹੀ ਉੱਥੇ ਜਾਣਾ, ਕਿਉਂਕਿ ਅੱਜ ਕੱਲ੍ਹ ਦੇ ਪੜ੍ਹੀ ਲਿਖੀ ਦੁਨੀਆਂ ਇਸੇ ਸਵਾਲ ਕਰਦੇ ਨੇ, ਪੁੱਛਦੇ ਨੇ ਕਿਉਂ ਕਰਦੇ ਨੇ। ਤੇ ਮੁੜ ਮੁੜ ਕੇ ਬਾਣੀ ਪੜ੍ਹਨ ਦਾ ਕੀ ਲੋੜ ਹੈ, ਇਹ ਵੀ ਸਵਾਲ। ਇਦੋਂ ਅੱਗੇ ਹੋਰ ਵੀ ਸਵਾਲ ਹੈ, ਤੁਸੀਂ ਕਹਿੰਦੇ ਰੋਜ਼ ਵਾਹਿਗੁਰੂ ਵਾਹਿਗੁਰੂ ਕਰੋ, ਕੀ ਵਾਹਿਗੁਰੂ ਪਰਮਾਤਮਾ ਕੋਈ ਵਡਿਆਈ ਦਾ ਭੁੱਖਾ ਹੈ? ਉਹ ਵੀ ਉਹਦੇ ਵਿਚ ਵੀ ਕੋਈ ਹੋਸ਼ਾਪਣ ਹੈ ਕਿ ਉਹਨੂੰ ਆਪਣੀ ਉਸਤੀ ਰੋਜ਼ ਚਾਹੀਦੀ ਹੈ ਔਰ ਰੋਜ਼ ਆਪਣੇ ਨਾਮ ਨੂੰ ਸੁਣਨ ਦਾ ਆਨੰਦ ਚਾਹੀਦਾ? ਇੱਥੇ ਵੀ ਸਵਾਲ ਕਰਦੇ ਨੇ। ਸੋ ਗੁਰਮੁਖ ਪਿਆਰਿਓ, ਪਹਿਲੀ ਗੱਲ ਤੇ ਇਹ ਹੈ ਕਿ ਜੀਵਨ ਸਾਰੇ ਮੁੜ ਮੁੜ ਕੇ ਗੋਲ ਜੀਵਨ ਹੈ, ਇਹ ਪ੍ਰਿਥਵੀ ਗੋਲ ਹੈ, ਸਾਰਾ ਬ੍ਰਹਿਮੰਡ ਗੋਲ ਹੈ ਕਿਉਂਕਿ ਗੋਲ ਚੀਜ਼ ਦਾ ਕੋਈ ਅੰਤ ਨਹੀਂ ਹੁੰਦਾ, ਮੁਕਤੀ ਨਹੀਂ ਕਿਤੇ, ਤੁਹਾਡੀ ਕਾਰ ਦੇ ਪਹੀਏ ਗੋਲ ਨੇ, ਜਿੱਥੇ ਤੁਸੀਂ ਥੋੜੀ ਜਿਹਾ ਮੁਕਦੇ ਕਿਤੇ ਹੋਰ ਕਹਿ ਚਲੇ ਗਏ, ਹੋਰ ਕਹਾਂ ਚਲੇ ਗਏ, ਉੱਥੇ ਮੁੜ ਕੇ ਫੇਰ ਗੇੜਾ ਉੱਥੇ ਹੀ ਹੈ, ਉਹ ਗੇੜਾ ਉੱਥੇ ਹੀ ਦਿੰਦੇ ਭਈਆ, ਪਰ ਲੰਬੀ ਯਾਤਰਾ ਵੀ ਕਰਾਉਂਦਾ, ਬਹੁਤ ਦੂਰ ਲੈ ਜਾਂਦਾ। ਗੁਰਬਾਣੀ ਭਾਵੇਂ ਉਹ ਘੁੰਮਦੀ ਹੈ ਡਰਾਇੰਗ ਕਾਰ ਦੇ ਆਲਾ ਦੁਆਲਾ, ਪਰ ਬੜੀ ਲੰਬੀ ਯਾਤਰਾ ਕਰਾਉਂਦੀ ਹੈ, ਬਹੁਤ ਕੁਝ ਸਿਖਾਉਂਦੀ ਹੈ, ਦੇਖਣ ਵਾਲਾ ਹੋਵੇ ਤੇ ਸਹੀ। ਜੈਸੇ ਧੁਰੇ ਦੇ ਆਲੇ ਦੁਆਲੇ ਜਿਹੜਾ ਹੈ ਪਹੀਆ ਘੁੰਮਦਾ, ਪਹੀਆ ਐਕਸਲ ਦੇ ਆਲੇ ਦੁਆਲੇ ਘੁੰਮਦਾ, ਪਰ ਆਲੇ ਦੁਆਲੇ ਆਪਣੇ ਐਕਸਲ ਨੂੰ ਛੱਡਦਾ ਨਹੀਂ ਹੈ, ਸਗੋਂ ਦੇ ਐਕਸਲ ਨੂੰ ਪਹੀਆ ਛੱਡ ਦੇਵੇ, ਕਾਰ ਚੱਲਦੀ ਵੀ ਨਹੀਂ ਹੈ, ਚੱਲਣੀ ਨਹੀਂ ਉੱਥੇ ਖੜਦੀ। ਉਹ ਚੰਗਾ ਇੱਥੇ ਆਪਣੇ ਉਹਦੇ ਆਲੇ ਦੁਆਲੇ ਘੁੰਮੇ ਤੇ ਉਹ ਘੁੰਮਦਾ ਹੋਏਗਾ ਜਿੱਥੇ ਮਰਜ਼ੀ ਸੈਂਕੜੇ ਹਜ਼ਾਰਾਂ ਕੋਲ ਚਲਿਆ ਜਾਂਦਾ। ਤੇ ਗੁਰਬਾਣੀ ਵੀ ਆਪਣੇ ਧੁਰੇ ਦੇ ਆਲੇ ਦੁਆਲੇ ਘੁੰਮਦੀ ਹੈ, ਧੁਰਾ ਕੀ ਹੈ, ਨਿਰੰਕਾਰ ਅਕਾਲ ਪੁਰਖ ਵਾਹਿਗੁਰੂ, ਉਹਦੇ ਆਲੇ ਦੁਆਲੇ ਘੁੰਮਦੀ ਹੈ, ਉਹਦੇ ਆਲੇ ਦੁਆਲੇ ਘੁੰਮਦੀ ਹੈ, ਯਾਤਰਾ ਲੰਬੀ ਕਰਾਉਂਦੀ ਹੈ। ਤੇ ਕਿਹੜੀ ਚੀਜ਼ ਦੀ ਗੋਲ ਨਹੀਂ ਹੈ, ਹੁਣ ਸਾਹ ਲਿਆ ਫਿਰ ਲਵਾਂਗੇ, ਇਹ ਤਾਂ ਜੀਵਨ ਹੈ। ਜੇ ਹੁਣ ਕਹੀਏ ਹੁਣ ਤਾਂ ਸਾਹ ਲਿਆ, ਹੁਣ ਕੀ ਹੋਇਆ, ਹੁਣ ਕੰਮ ਲੈਣਾ, ਨਹੀਂ ਹੁਣ ਵੀ ਲਿਆ ਫਿਰ ਲਵਾਂਗੇ, ਹੁਣ ਵੀ ਲਿਆ ਫਿਰ ਵੀ ਲਵਾਂਗੇ, ਰੋਜ਼ੇ ਹੀ ਕੰਮ ਚੱਲਦਾ, ਸਾਹ ਲੈ ਲਿਆ ਛੱਡਤਾ, ਲੈ ਲਿਆ ਛੱਡਤਾ, ਲੈ ਲਿਆ ਛੱਡਤਾ, ਤੇ ਆ ਰੋਜ਼ੇ ਕਰਦੇ ਆ, ਜੀਵ ਨੇ ਰੋਜ਼ ਕਰਨਾ। ਹੁਣ ਰੋਟੀ ਖਾਈ ਹੈ, ਸ਼ਾਮ ਨੂੰ ਫਿਰ ਖਾਵਾਂਗੇ, ਜੇ ਕਹੀਏ ਹੁਣ ਤਾਂ ਖਾਈ ਸੀ, ਕੱਲ ਖਾਈ ਸੀ, ਕੀ ਲੋੜ ਪੈ ਗਈ, ਨਹੀਂ ਕੱਲ ਵੀ ਖਾਈ ਸੀ, ਅੱਜ ਵੀ ਖਾਵਾਂਗੇ, ਅਗਲੇ ਦਿਨ ਫਿਰ ਖਾਵਾਂਗੇ, ਤੇ ਸਾਰਾ ਜੀਵਨ ਸਾਡਾ ਇਸ ਲਈ ਚੱਲਦਾ। ਕੱਲ ਦੁਕਾਨ ਤੇ ਗਏ ਸੀ, ਅੱਜ ਫਿਰ ਦੁਕਾਨ ਤੇ ਜਾਵਾਂਗੇ, ਤਾਂ ਕਿ ਫਿਰ ਜਾਵਾਂਗੇ, ਅਗਲੇ ਫਿਰ ਜਾਵਾਂਗੇ, ਜੋ ਕੰਮ ਕਰਦੇ ਕੋਈ ਗੱਡੀ ਚਲਾਉਂਦਾ ਅੱਜ ਗੱਡੀ ਚਲਾਈ ਹੈ, ਕੱਲ ਫਿਰ ਚਲਾਵਾਂਗੇ, ਫਿਰ ਚਲਾਵਾਂਗੇ, ਕੋਈ ਖੇਤੀ ਕਰਦਾ ਅੱਜ ਵੀ ਖੇਤੀ ਕਰਨਗੇ, ਅਗਲੇ ਦਿਨ ਫਿਰ ਗਏ, ਅਗਲੇ ਦਿਨ ਫਿਰ ਗਏ, ਸਾਰੇ ਕੰਮ ਤੇ ਉਹੀ ਕਰਦੇ ਆ, ਪਰ ਰੋਜ਼ ਕੇਵਲ ਪਰਮਾਤਮਾ ਦੇ ਆ ਕੇ ਖੜੀ ਹੈ, ਜੀ ਅੱਜ ਕੱਲ ਕਰਿਆ ਅੱਜ ਕੀ ਲੋੜ ਪੈ ਗਈ। ਇਹ ਕਿਉਂ ਨੀ ਕਹੀ ਰੋਟੀ ਹੁਣ ਖਾਈ ਸੀ, ਕੱਲ ਖਾਈ ਸੀ, ਅੱਜ ਕਿਉਂ ਖਾਈਏ, ਜੀਵਨ ਹੀ ਤਾਂ ਹੈ, ਜੀਵਨ ਹੀ ਪੁਨਰੁਕਤੀ ਕਰੀਏ, ਰੋਜ਼ ਕਰੀਏ, ਜਿਹੜਾ ਜੀਵਨ ਉਹੀ ਹੈ। ਇਸ ਕਰਕੇ ਜੋ ਵੀ ਕੰਮ ਅਸੀਂ ਕਰਦੇ ਹਾਂ, ਸੰਸਾਰੀ ਕੰਮ ਵੀ, ਅੱਜ ਕੱਪੜੇ ਪਾਏ ਹੈ ਫਿਰ ਕੱਲ ਨੂੰ ਪਾਵਾਂਗੇ, ਫਿਰ ਪਰਸੋਂ ਪਾਵਾਂਗੇ, ਅੱਜ ਇਸ਼ਨਾਨ ਕੀਤਾ ਕੱਲ ਨੂੰ ਫਿਰ ਕਰਾਂਗੇ, ਫਿਰ ਪਰਸੋਂ ਕਰਾਂਗੇ, ਫਿਰ ਰੋਜ਼ ਕਰਾਂਗੇ, ਅੱਜ ਤੁਰ ਕੇ ਗਿਆ ਕਿਸੇ ਕੰਮ ਤੇ ਫਿਰ ਜਾਵਾਂਗੇ, ਤੇ ਸਾਰਾ ਸਾਰਾ ਜੀਵਨ ਇਹ ਚੱਲਦਾ। ਹੁਣ ਕੀ ਹੈ, ਅੱਜ ਕਰਦੇ ਹਾਂ, ਕੱਲ ਵੀ ਉਹੀ ਕਰਦੇ ਹਾਂ, ਪਰਸੋਂ ਵੀ ਕਰਦੇ ਹਾਂ, ਇਹੀ ਕੰਮ ਚੱਲਦਾ ਸਾਰਾ ਆਪਣਾ, ਸੰਸਾਰ ਦਾ ਕੰਮ ਵੀ ਇਹੋ ਹੀ ਚੱਲਦਾ। ਔਰ ਨਿਰੰਕਾਰ ਵਾਸਤੇ ਵੀ ਅੱਜ ਬਾਣੀ ਪੜ੍ਹੀ ਹੈ, ਫਿਰ ਕੱਲ ਨੂੰ ਪੜ੍ਹਨੀ ਹੈ, ਫਿਰ ਪਰਸੋਂ ਪੜ੍ਹਨੀ ਹੈ, ਤੇ ਫਿਰ ਦੂਜਾ ਸਵਾਲ ਕਰਦੇ, ਚਲੋ ਇਹ ਤਾਂ ਗੱਲ ਮੰਨ ਲਈ, ਪਰ ਉਸ ਪਰਮਾਤਮਾ ਨੂੰ ਵਡਿਆਈ ਦੀ ਲੋੜ ਹੈ ਕੋਈ, ਉਹਨੂੰ ਕੋਈ ਭੁੱਖ ਹੈ ਕਿ ਮੇਰੀ ਵਡਿਆਈ ਕਰੋ, ਮੇਰੀ ਸੋਭਾ ਕਰੋ, ਇਹਦਾ ਮਤਲਬ ਰੋਜ਼ ਉਹਨੂੰ ਯਾਦ ਕਰੋ, ਕੋਈ ਹੋਸ਼ਾਪਣ, ਨਹੀਂ ਬਿਲਕੁਲ ਨਹੀਂ, ਪਰਮਾਤਮਾ ਨੂੰ ਲੋੜ ਨਹੀਂ ਕਿ ਤੁਸੀਂ ਸਿਮਰਨ ਕਰੋ, ਗੱਡੀ ਨੂੰ ਕਾਰ ਨੂੰ ਲੋੜ ਨਹੀਂ ਕਿ ਮੈਨੂੰ ਸਟਾਰਟ ਕਰੋ, ਆ ਕੇ ਕਾਰ ਨੂੰ ਕੀ ਲੋੜ ਹੈ, ਕਾਰ ਤੁਹਾਡੇ ਕੋਲ ਕਦੋਂ ਆਏ, ਉਹਨੂੰ ਸਟਾਰਟ ਕਰੋ, ਮੇਰੇ ਬੈਠੋ, ਨਹੀਂ ਸਾਨੂੰ ਲੋੜ ਹੈ, ਉਹਨੂੰ ਸਟਾਰਟ ਕਰਨ ਦੀ ਲੋੜ ਹੈ, ਉਹਦੇ ਚੜ੍ਹਨ ਦੀ ਲੋੜ ਹੈ, ਤੇ ਉੱਥੋਂ ਸੁੱਖ ਲੈਣ ਦੀ ਲੋੜ ਹੈ। ਭੋਜਨ ਨੇ ਕਦੋਂ ਕਿਹਾ ਕਿ ਮੈਨੂੰ ਖਾਓ ਤੁਸੀਂ ਆ ਕੇ, ਕਿ ਮੈਨੂੰ ਖਾਓ ਮੈਂ ਬੜਾ ਸਵਾਦ ਲਿਆ, ਆਨੰਦ ਲਓ, ਨਹੀਂ, ਉਹਨੂੰ ਲੋੜ ਵੀ ਹੈ, ਲੋੜ ਸਾਨੂੰ ਹੈ, ਸਾਡਾ ਜੀਵਨ ਭੋਜਨ ਨਾਲ ਹੈ। ਪਾਣੀ ਕਦੋਂ ਕਹਿੰਦੇ ਸੀ ਮੈਨੂੰ ਪੀਓ ਤੁਸੀਂ ਆ ਕੇ, ਨਹੀਂ ਲੋੜ ਸਾਨੂੰ ਹੈ, ਸਾਡਾ ਜੀਵਨ ਪਾਣੀ ਹੈ। ਤੇ ਪਰਮਾਤਮਾ ਕਦੋਂ ਕਹਿੰਦੇ ਮੇਰੇ ਸਿਮਰਨ ਕਰੋ, ਲੋੜ ਸਾਨੂੰ ਹੈ, ਪਰਮਾਤਮਾ ਨੂੰ ਸੁਣਾਉਣ ਵਾਸਤੇ ਸਿਮਰਨ ਨਹੀਂ ਹੈ, ਆਪਣੇ ਆਪ ਨੂੰ ਜਗਾਉਣ ਵਾਸਤੇ ਸਿਮਰਨ, ਪਰਮਾਤਮਾ ਨੂੰ ਸੁਣਾਉਣ ਵਾਸਤੇ ਸਿਮਰਨ ਨਹੀਂ ਹੈ, ਆਪਣੇ ਆਪ ਨੂੰ ਜਗਾਉਣ ਵਾਸਤੇ ਸਿਮਰ ਹੈ, ਸਿਮਰਨ ਹੈ। ਗੁਰਬਾਣੀ ਕਹਿੰਦੀ ਹੈ ਸਿਮਰ 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 ਪਰ ਵੀ ਆਪਣਾ ਸੋਇਆ ਮਨ ਜਾ ਗਾਈ, ਇਹ ਮਨੁੱਖ ਤੇਰਾ ਮਨ ਜੁਗਾਂ ਜੁਗਾਤਰਾ ਸੁੱਤਾ ਪਿਆ, ਅੱਜ ਨਹੀਂ ਕਰੋੜਾਂ ਸਾਲਾਂ ਤੋਂ ਕਰੋੜਾਂ ਜਨਮਾਂ ਤੋਂ ਸੁੱਤਾ ਪਿਆ, ਤੈਨੂੰ ਇੱਕ ਮਨੁੱਖਾ ਦੇਹ ਮਿਲੀ ਹੈ, ਇਸ ਦੇਹੀ ਦੁਆਰਾ ਤੂੰ ਉਸ ਆਪਣੇ ਮਨ ਨੂੰ ਜਗਾ ਸਕਦਾ, ਕਿਉਂਕਿ ਤੂੰ ਚੁਰਾਹੇ ਤੇ ਖੜੇ, ਬਾਕੀ ਜੂਨਾਂ ਨੇ ਚੁਰਾਹੇ ਤੇ ਖੜੀਆਂ, ਤੇਰੇ ਕੋਲ ਚਾਰ ਰਸਤੇ ਨੇ, ਤੂੰ ਮਨੁੱਖਾ ਦਿਨ ਤੋਂ ਪੁੱਠਾ ਮੁੜ ਕੇ ਪਸ਼ੂ ਚ ਨਹੀਂ ਪੈ ਸਕਦਾ। ਮਹਾਰਾਜ ਨੇ ਕਹਿਤਾ ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਕਾ ਜ਼ਮੀਰ ਕੁਰੰਗਾ, ਕਰਤੂਤ ਪਸ਼ੂ ਕੀ ਮਾਨਸ ਜਾਤ, ਤੂੰ ਅਜੇ ਵੀ ਪਸ਼ੂ ਵਿੱਚ ਮੁੜ ਸਕਦਾ ਪੁੱਠਾ, ਤੂੰ ਪਸ਼ੂਆਂ ਤੋਂ ਬਣਦਾ ਬਣਦਾ 84 ਲੱਖ ਜੂਨੀ ਭੋਗ ਕੇ ਤੂੰ ਮਨੁੱਖ ਬਣਿਆ, ਹੁਣ ਤੇ ਪਸ਼ੂ ਕੋਲੇ ਨਹੀਂ ਕੋਈ ਰਸਤਾ, ਉਹਦੇ ਕੋਲੇ ਖਾਣਾ ਪੀਣਾ ਤੇ ਪਸ਼ੂ ਹੈ ਬਸ, ਅਜੇ ਪਸ਼ੂ ਦੀ ਯਾਤਰਾ ਮਨੁੱਖ ਤੱਕ ਚਲੀ ਜਾ ਸਕਦੀ ਹੈ, ਉਹ ਪ੍ਰਕਿਰਤੀ ਨਾਲ ਚਲੀ ਜਾਵੇ ਕਿਉਂਕਿ 84 ਪੂਰੀ ਹੋ ਜਾਵੇ ਚਲੀ ਜਾ ਸਕਦੀ ਹੈ, ਪਰ ਮਨੁੱਖ ਕੋਲੇ ਪੁੱਠੀ ਉਹ ਪੁੱਠਾ ਮੁੜ ਸਕਦਾ ਤੂੰ, ਤੇ ਸੱਜੇ ਖੱਬੇ ਵੀ ਜਾ ਸਕਦਾ ਤੂੰ, ਕਿਉਂਕਿ ਸੱਜੇ ਖੱਬੇ ਕੀ ਹੈ, ਦੇਵਤਾ ਜੁਨੀ ਮਿਲ ਸਕਦੀ ਹੈ ਤੈਨੂੰ, ਪ੍ਰੇਤ ਜੁਨੀ ਮਿਲ ਸਕਦੀ ਹੈ ਤੈਨੂੰ, ਕੱਲ ਮੈਂ ਪ੍ਰੇਤ ਜਿਹੜੀ ਨਾਮ ਨਾ ਜਾਤਾ ਕਹਿੰਦੇ ਭਾਈ ਜਿਹਨਾਂ ਨਾਮ ਨਹੀਂ ਸਿਮਰਨਾ ਉਹ ਪ੍ਰੇਤ ਹੀ ਬਣਨੇ ਹੋਣ ਕੀ ਬਣਨੇ ਤੇ ਦੇਵਤਾ ਹੀ ਬਣ ਸਕਦਾ ਜੇ ਸ਼ੁਭ ਕਰਮ ਕਰੇਗਾ ਨਾਮ ਜਪੇਗਾ ਕੁਛ ਸ਼ੁਭ ਕਰਮ ਕਰੇਗਾ ਦੇਵਤਾ ਹੀ ਬਣ ਸਕਦਾ ਤੇਰਾ ਦੀਵਾ ਕੁਛ ਜਲ ਜਾਏਗਾ ਦੇਵਤਾ ਬਣ ਕੇ ਹੀ ਮੁਕਤੀ ਨਹੀਂ ਹੈ ਦੇਵਤੇ ਵੀ ਜੂਨੀ ਭਾਲਦੇ ਨੇ ਫਿਰ ਗੁਰਬਾਣੀ ਕਹਿੰਦੀ ਹੈ ਇਸ ਦੇਹੀ ਕੋ ਸਿਮਰਹਿ ਦੇਵ ਸੋ ਦੇਹੀ ਭਜ ਹਰ ਕੀ ਸੇਵ ਇਹ ਦੇਹੀ ਨੂੰ ਦੇਵਤੇ ਵੀ ਸਿਮਰਦੇ ਨੇ ਕਿ ਮੈਨੂੰ ਮਿਲੇ ਕਿਉਂਕਿ ਦੇਵਤਾ ਜੂਨੀ ਵੀ ਹੈ ਪਰ ਉਹਨਾਂ ਕੋਲ ਸਰੀਰ ਨਹੀਂ ਹੈ ਜੇ ਉਹ ਬੜੀਆਂ ਜੂਨਾਂ ਨੇ ਇਹ ਸਾਨੂੰ ਨਹੀਂ ਦਿੰਦੇ ਕਿ ਉਹ ਸਰੀਰ ਨਹੀਂ ਹੈ ਔਰ ਉਹ ਦੇਵਤਾ ਜਿਹੜੇ ਗੁਰਸਿੱਖ ਮਰ ਕੇ ਦੇਵਤਾ ਬਣੇ ਨੇ ਗੁਰਸਿੱਖੀ ਚ ਬਣੇ ਨੇ ਯਾਤਰਾ ਪੂਰੀ ਨਹੀਂ ਗੁਰਦੁਆਰਾ ਚ ਰਹਿੰਦੇ ਨੇ ਗੁਰੂ ਘਰ ਰਹਿੰਦੇ ਨੇ ਪਰ ਗੁਰੂ ਘਰ ਬਰਕਤ ਕਾਹਦੀ ਹੈ ਤੁਸੀਂ ਲੰਗਰ ਥੋੜਾ ਜਿਹਾ ਪਕਾਓਗੇ ਮੁਕਦਾ ਹੀ ਨਹੀਂ ਹੈ ਉਹ ਲੋਕਾਂ ਇਹ ਜਿਹੀਆਂ ਰੂਹਾਂ ਜਿਹੜੀਆਂ ਉਹ ਤੁਹਾਨੂੰ ਪਤਾ ਹੀ ਲੱਗਦਾ ਕਦੋਂ ਅਗੇ ਸੇਵਾ ਕਰਦੀਆਂ ਕਰਦੀਆਂ ਉਹਨਾਂ ਦਾ ਸਥਾਨ ਇੱਥੇ ਹੈ ਜਿਹੜੇ ਦੇਵਤਾ ਲੋਕ ਨੇ ਜਿਹੜੇ ਅਜੇ ਸਿਮਰਨ ਕਰਦੇ ਕਰਦੇ ਅਜੇ ਯਾਤਰਾ ਪੂਰੀ ਨਹੀਂ ਹੋਈ ਹੈ ਵਿੱਚ ਰਹਿ ਗਈ ਪਰ ਦੀਵਾ ਜਾਗ ਕੇ ਅੱਜ ਯਾਤਰਾ ਪੂਰੀ ਨਹੀਂ ਹੋਈ ਹੈ ਫਿਰ ਉਹਨੂੰ ਗਾਹਾਂ ਜਨਮ ਚਾਹੀਦਾ ਉਸ ਨੂੰ ਜਨਮ ਲੈਣ ਵਾਸਤੇ ਅਜੇ ਕੋਈ ਐਸੀ ਮਾਂ ਨਹੀਂ ਮਿਲੀ ਕਿਉਂਕਿ ਜਿੰਨਾ ਚ ਮਾਤਾ ਤੇ ਪਿਤਾ ਦਾ ਔਰ ਜੀਵ ਦਾ ਪਿਤਾ ਦਾ ਸੰਬੰਧ ਨਹੀਂ ਜੁੜਦਾ ਨਾ ਉਹਨਾਂ ਚ ਜਨਮ ਨਹੀਂ ਹੁੰਦਾ ਮਾਤਾ ਪਿਤਾ ਦਾ ਔਰ ਜੀਵ ਦਾ ਸੰਬੰਧ ਜੁੜੇ ਜੈਸੇ ਮਾਤਾ ਪਿਤਾ ਨੇ ਜੈਸੀ ਮਾਂ ਹੈ ਉਹੋ ਜਿਹਾ ਜੀਵ ਨਾਲ ਚਾਹੀਦੇ ਉਹਦਾ ਜਿਹੋ ਜਿਹਾ ਉਹਦਾ ਜੀਵਨ ਹੈ ਉਹੋ ਜਿਹੇ ਜੀਵਨ ਵਾਲਾ ਜਦੋਂ ਮਾਂ ਮਿਲੇਗੀ ਤਾਂ ਉਸ ਕਿਸੇ ਦੇਵਤਾ ਰੂਹ ਦਾ ਜਨਮ ਹੋਵੇਗਾ ਇਸ ਕਰਕੇ ਦੇਵਤੇ ਬਹੁਤ ਲੰਬੀ ਲੰਬੀ ਉਮਰ ਜਨਮ ਨਹੀਂ ਮਿਲਦਾ ਤਾਂ ਹੀ ਮਹਾਰਾਜ ਨੂੰ ਕਹਿਣਾ ਪਿਆ ਵੀਰ ਭਗਤ ਨੂੰ ਇਸ ਦੇਹੀ ਕੋ ਸਿਮਰਹਿ ਦੇਵ ਪਰਮਾਤਮਾ ਦਾ ਸਿਮਰਨ ਕਰਨ ਦੇ ਯਾਰ ਪਰਮਾਤਮਾ ਸਾਡੇ ਵਾਸਤੇ ਕੋਈ ਮਾਂ ਅਸੀਂ ਪੈਦਾ ਕਰ ਅਸੀਂ ਵੀ ਜਨਮ ਲੈ ਲਈਏ ਸਾਡਾ ਜੀਵਨ ਜਿਹੜਾ ਮੁਕਤ ਹੋ ਜਾਵੇ ਅਸੀਂ ਮਨੁੱਖਾਂ ਦੇ ਪਾ ਲਈਏ ਤੇ ਕਬੀਰ ਪੰਡ ਕਹਿੰਦਾ ਓਏ ਜਿਹੜੀ ਦੇਹੀ ਨੂੰ ਦੇਵਤੇ ਸਿਮਰਦੇ ਨੇ ਯਾਦ ਕਰਦੇ ਨੇ ਸਮੇਂ ਦੇਹੀ ਮਿਲੇ ਸੋ ਦੇਹੀ ਪਦ ਹਰ ਕੀ ਸੇਵ ਆਪਣੀ ਦੇਹ ਨੂੰ ਕਹਿੰਦਾ ਕਿ ਵੀ ਇਹ ਦੇਹੀ ਐਨੀ ਪਵਿੱਤਰ ਤੂੰ ਐਡੇ ਭਾਗਾਂ ਵਾਲੀ ਐਡੇ ਕਰਮਾਂ ਵਾਲੀ ਇਹ ਕਬੀਰ ਆਪਣੇ ਨੂੰ ਕਹਿੰਦਾ ਸਾਨੂੰ ਸਾਰਿਆਂ ਨੂੰ ਕਹਿੰਦਾ ਸਾਨੂੰ ਸਾਰਿਆਂ ਨੂੰ ਉਹ ਦੇਹੀ ਮਿਲੀ ਹੈ ਕਿਉਂ ਮਿਲੀ ਅੱਗੇ ਖੁੱਲ ਕੇ ਦੱਸਦਾ ਉਹ ਕਹਿੰਦਾ ਕਦੇ ਕਿਸੇ ਗੁਰੂ ਦੀ ਸੇਵਾ ਕੀਤੀ ਹੈ ਕਦੇ ਕੋਈ ਸ਼ੁਭ ਕਰਮ ਕੀਤਾ ਹੈ ਤਾਂ ਤੁਹਾਨੂੰ ਇਹ ਦੇਹ ਮਿਲੀ ਹੈ ਗੁਰ ਸੇਵਾ ਤੇ ਭਗਤ ਕਮਾਈ ਤਦ ਇਹ ਮਾਨਸ ਦੇਹੀ ਪਾਈ ਐਵੇਂ ਨੀ ਮਿਲੀ ਹੈ ਮਾਤਾ ਕਿਤੇ ਪਹੁੰਚਿਆ ਐਵੇਂ ਮਿਲ ਗਈ ਹੈ ਤੇ ਫਿਰ ਉਹ ਦੇਵਤਾ ਲੋਕ ਕਿ ਤੂੰ ਦੇਵਤਾ ਹੀ ਬਣ ਸਕਦਾ ਹੈ ਅਜੇ ਯਾਤਰਾ ਤੂੰ ਚੰਗੇ ਕੰਮ ਕਰਦਾ ਰਹੇ ਯਾਤਰਾ ਪੂਰੀ ਨਹੀਂ ਹੋਈ ਦੇਵਤਾ ਬਣ ਗਿਆ ਮਾੜੇ ਕੰਮ ਕਰਦਾ ਰਹੇ ਪ੍ਰੇਤ ਹੀ ਬਣ ਸਕਦਾ ਔਰ ਜਨਮ ਪ੍ਰੇਤ ਨੂੰ ਹੀ ਮਿਲਦਾ ਹੈ ਕਿਉਂਕਿ ਐਡੀ ਨਿਖਿਤ ਮਾੜੀ ਹੁੰਦੀ ਕੋਈ ਐਨੀ ਮਾੜੀ ਐਨੀ ਇਹਨੇ ਉਸ ਮਾੜੇ ਸੁਭਾਅ ਵਾਲੀ ਮਾੜੀ ਇਹਨੀ ਮਾਂ ਵੀ ਬਹੁਤ ਮੁਸ਼ਕਲ ਹੈ ਮਿਲਣੀ ਉਹ ਵੀ ਭਟਕਦੇ ਰਹਿੰਦੇ ਨੇ ਤੇ ਜਿਹੜੀ ਵਿਚਾਲੇ ਸੰਸਾਰ ਉਹ ਪੈਦਾ ਹੋਈ ਜਾਂਦੀ ਹੈ ਇਸ ਕਰਕੇ ਦੇਵਤੇ ਵੀ ਸਿਮਰਦੇ ਨੇ ਦੇਹੀ ਨੂੰ ਇਹ ਦੇਹੀ ਇਸ ਦੇਹੀ ਕੋ ਸਿਮਰਹਿ ਦੇਵ ਸੋ ਦੇਹੀ ਭਜ ਹਰ ਕੀ ਸੇਵ ਆਵਨਾ ਭਜ ਭਜ ਕਾ ਭਾਈ ਕਹਿੰਦੇ ਜੇ ਹੁਣ ਨੀ ਯਾਦ ਕਰਦਾ ਮਨੁੱਖਾ ਦੇਹ ਵੀ ਮਿਲ ਗਈ ਔਰ ਤੈਨੂੰ ਸਮਝ ਵੀ ਹੋ ਗਈ ਸੋਝੀ ਵੀ ਹੋ ਗਈ ਤੈਨੂੰ ਗੁਰੂ ਵੀ ਐਸਾ ਗੁਰੂ ਗ੍ਰੰਥ ਸਾਹਿਬ ਦਾ ਮਿਲ ਗਿਆ ਜੇ ਹੁਣ ਵੀ ਨੀ ਸਿਮਰਦਾ ਨਾ ਫਿਰ ਮੌਤ ਆਈ ਜਦੋਂ ਹੋਰ ਨੀ ਸੁਣਿਆ ਜਾਣਾ ਹੈ ਆਵੇ ਅੰਤ ਨਾ ਭਜਿਆ ਜਾ ਫਿਰ ਨੀ ਸਿਮਰਨ ਕੀਤਾ ਜਾਣਾ ਉਦੋਂ ਪਛਤਾਵੇਗਾ ਤਾਂ ਜ਼ਰੂਰ ਕਿਉਂਕਿ ਜਦੋਂ ਜਮਕਾ ਡੰਡ ਮੂੰਡ ਮਹਿ ਲਾ ਗਿਆ ਖਿਰ ਮਹਿ ਕਰਿਆ ਨਵੇਰਾ ਜਦੋਂ ਲੱਗਿਆ ਆ ਕੇ ਨਾ ਉਦੋਂ ਪਛਤਾਵਾ ਹੋਵੇਗਾ ਮਨਾ ਕਿਉਂ ਗਵਾਈ ਇੰਨੀ ਜ਼ਿੰਦਗੀ ਐਨੀ ਕੀਮਤੀ ਜ਼ਿੰਦਗੀ ਗਵਾਈ ਕਾਹਤੋਂ ਇਸ ਕਰਕੇ ਮਹਾਰਾਜ ਕਹਿੰਦੇ ਭਾਈ ਇਹ ਜਿਹੜਾ ਸਿਮਰਨ ਹੈ ਪਰਮਾਤਮਾ ਨੂੰ ਸੁਣਾਉਣ ਵਾਸਤੇ ਨਹੀਂ ਹੈ ਆਪਣੇ ਆਪ ਨੂੰ ਜਗਾਉਣ ਵਾਸਤੇ ਸਿਮਰ 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 ਭਰਵੇ ਆਪਣਾ ਸੋਇਆ ਮਨ ਜਾ ਗਾਈ ਆਪਣੇ ਮਨ ਨੂੰ ਜਗਾ ਲਿਆ ਸੁੱਤਾ ਪਿਆ ਜੁਗਾ ਜਗਾਂਤਰਾਂ ਦਾ ਹੁਣ ਤੇਰੇ ਕੋਲੇ ਚਾਰੇ ਰਸਤੇ ਨੇ ਤੂੰ ਪੁੱਠਾ ਹੀ ਮੁੜ ਸਕਦੇ ਤੂੰ ਮਨੁੱਖ ਤਾਂ ਮੁੜ ਕੇ ਪਸ਼ੂ ਬਣ ਸਕਦੇ ਤੂੰ ਬਣ ਸਕਦਾ ਕਿ ਤੁਸੀਂ ਕਹਿੰਦਾ ਆਹ ਜਿਹੜੇ ਸੂਰ ਤੇ ਕੁੱਤਿਆਂ ਨੂੰ ਥੁੱਕਦਾ ਨਾ ਮਾੜੇ ਲੱਗਦੇ ਨੇ ਇਹ ਜੁਨਾ ਤੂੰ ਭੁਗ ਦੇਗਾ ਕੂਕਰ ਸੂਕਰ ਜੋਨ ਪ੍ਰਮੇ ਤਹੂ ਲਾਜ ਨਾ ਆਈ ਰਾਮ ਨਾਮ ਛੱਡ ਅੰਮ੍ਰਿਤ ਕਾਹੇ ਵੀ ਖਾਈ ਇਹ ਰਾਮ ਨਾਮ ਛੱਡ ਕੇ ਅੰਮ੍ਰਿਤ ਤੂੰ ਜ਼ਹਿਰ ਖਾਣੇ ਅਜੇ ਵੀ ਜ਼ਹਿਰ ਖਾਣੇ ਤੂੰ ਤੇ ਆਹ ਜਿਹੜੀਆਂ ਸੂਕਰ ਦੇ ਕੁੱਤਿਆਂ ਦੀਆਂ ਜੂਨਾਂ ਤੂੰ ਭੁਗਦਾ ਆਇਆ ਫਿਰ ਮਹਾਰਾਜ ਤੇ ਹੋਰ ਬੜੇ ਕਰੜੇ ਬਚਨ ਕਹਿੰਦੇ ਨੇ ਕਹਿੰਦੇ ਕਲਯੁਗ ਵਿਚ ਐਸੀਆਂ ਮਾਵਾਂ ਕਿੱਥੋਂ ਲਿਆਈਏ ਜਿਹੜੀਆਂ ਦੇਵਤਾ ਨੂੰ ਜਨਮ ਦੇਣ ਕਿੱਥੋਂ ਲਿਆਈਏ ਉਹ ਮਾਵਾਂ ਕਿੱਥੋਂ ਲਿਆਈਏ ਉਹ ਪਿਤਾ ਉਹ ਜਿਹੜੇ ਦੇਵਤਾ ਨੂੰ ਜਨਮ ਦੇਣ ਦੇਵਤਾ ਨੂੰ ਜਨਮ ਦੇਣਗੇ ਜਿਹੜੇ ਦੇਵਤਿਆਂ ਵਰਗੀ ਆਪਣਾ ਜੀਵਨ ਬਣਾਉਣਗੀਆਂ ਜਿਹੜੀਆਂ ਬਾਣੀ ਸੁਣਨਗੀਆਂ ਬਾਣੀ ਪੜ੍ਹਨਗੀਆਂ ਵੇਖਣੇ ਟੀਵੀ ਸਾਰਾ ਦਿਨ ਵੇਖਣੇ ਸਾਰਾ ਦਿਨ ਲੱਚਰ ਗੀਤ ਨੰਗ ਧਰਮ ਦੀਆਂ ਫੋਟੋਆਂ ਵੇਖਣੀਆਂ ਫਿਰ ਉੱਥੇ ਦੇਵਤੇ ਜਨਮ ਥੋੜੇ ਲੈਣਗੇ ਫਿਰ ਪਤਾ ਮਹਾਰਾਜ ਕਹਿੰਦੇ ਕੀ ਨੇ ਗੁਰਬਾਣੀ ਸੁਣਨ ਵਾਸਤੇ ਬਹੁਤ ਪਤਾ ਲਿਖਣਾ ਚਾਹੀਦਾ। ਬਾਣੀ ਕਹਿੰਦੇ ਜੇ ਮੈਂ ਮੇਰੇ ਕੋਲ ਸ਼ਬਦ ਕਹਿਣ ਕਹਿ ਵੀ ਨਹੀਂ ਸਕਦਾ, ਬੜੀ ਮੁਸ਼ਕਲ ਨੇ ਕਹਿਣੇ, ਪਰ ਗੁਰਬਾਣੀ ਕਹਿੰਦੀ ਹੈ। ਕਹਿੰਦਾ ਫਿਰ ਪਤਾ ਨਾ ਅੱਜ ਕੱਲ ਕੈਸੇ ਜਨਮ ਨੇ, ਕਹਿੰਦਾ ਕਵੀ ਅੰਦਰ ਨਾਨਕਾ ਜਿੰਨਾ ਦਾ ਉਹਤਾ, ਕਹਿੰਦਾ ਜਿਹੜੇ ਜੰਮਦੇ ਨੇ ਕਿਉਂਕਿ ਉਹ ਜੀ ਥਾਂ ਤਿਆਰ ਹੈ ਜਿੰਨਾ ਵਾਸਤੇ, ਜਿੰਨਾ ਵਾਸਤੇ ਸਟੇਜ ਤਿਆਰ ਹੈ, ਜਿੰਨੀ ਮਰਜ਼ੀ ਆਓ ਤੁਰੇ ਆਓ। ਹੁਣ ਤੁਹਾਡੇ ਸਾਹਮਣੇ ਮੈਂ ਨਾਇਕ ਹਾਂ, ਬਹੁਤੀਆਂ ਗੱਲਾਂ ਕਿ ਅੱਜ ਜਿੰਨਾ ਦੇ ਅਵਤਾਰ, ਬਹੁਤੀ ਮੈਂ ਨਾ ਕਰਨੀ ਵਚਨ ਕਹਾਂ ਤੋ ਜਿੰਨਾ ਦੇ ਅਵਤਾਰ ਹੈ ਉਹ ਕੀ ਰਹੀ ਹੈ, ਹਰ ਇੱਕ ਪਰਿਵਾਰ ਦੁਖੀ ਹੈ ਕਿਸੇ ਨੂੰ ਦੇਖ ਲਓ, ਸਭ ਦੁਖੀ ਨੂੰ, ਪੁੱਤਰ ਧੀਆਂ ਹੁੰਦੇ ਸੁੱਖ ਵਾਸਤੇ ਪਰ ਦੁਖੀ ਨਹੀਂ ਅੱਜ ਉਹਨਾਂ ਨੂੰ, ਕਸੂਰ ਉਹਨਾਂ ਦਾ ਨਹੀਂ। ਬਾਣੀ ਕਹਿੰਦੀ ਹੈ ਤੁਸੀਂ ਸਮਝੋ, ਕਹਿੰਦਾ ਤੁਸੀਂ ਉਹ ਸਟੇਜ ਵੀ ਤਿਆਰ ਕੀਤੀ ਹੈ, ਕਲੀ ਅੰਦਰ ਨਾਨਕਾ ਜਿੰਨਾ ਦਾ ਅਵਤਾਰ, ਕਹਿੰਦਾ ਪੁੱਤ ਜਨੂਰਾ ਜਿੰਨ ਜੰਮੇਗਾ ਪੁੱਤਰ, ਧੀ ਜਨੂਰੀ ਕਹਿੰਦਾ ਜਿੰਨੀ ਜੰਮੇਗੀ ਧੀ, ਫਿਰ ਉਹ ਜਿੰਨਾ ਦਾ ਜਿਹੜਾ ਸੁਭਾਅ ਹੀ ਕਰਨਾ ਗੁਰਮੁਖ ਪਿਆਰ, ਕਹਿੰਦਾ ਪੁੱਤ ਜਨੂਰਾ ਧੀ ਜਨੂਰੀ ਜੋਰੂ ਜਿੰਨਾ ਦਾ ਸਿਕਦਾਰ, ਕਹਿੰਦੇ ਇਸ ਕਰਕੇ ਇਹ ਕਲਯੁਗ ਵਿਚ ਇਹੋ ਜਿਹਾ ਸਾਡੀ ਹਾਲਤ ਹੋਈ ਪਈ ਹੈ ਤੇ ਦੇਵਤਿਆਂ ਨੂੰ ਜਨਮ ਦੇਵੇ ਕੋਈ ਐਸਾ ਮਾਂ ਬਾਪ ਬਣੇ, ਪਹਿਲਾਂ ਆਪ ਗੁਰੂ ਨਾਲ ਜੁੜੇ, ਗੁਰੂ ਕੇ ਸ਼ਬਦ ਨਾਲ ਜੁੜੇ, ਜਿੰਨਾ ਚਿਰ ਸਾਡਾ ਮਨ ਸੁੱਤਾ ਪਿਆ ਸ਼ਬਦ ਦੇ ਦੁਆਰਾ ਜਗਾਉਣਾ, ਜਿੰਨਾ ਚਿਰ ਸਾਡਾ ਸ਼ਬਦ ਨਾਲ ਮਨ ਜਾਗਦਾ ਨਹੀਂ ਹੈ ਉਹਨਾਂ ਚਿਰ ਸਾਨੂੰ ਇਸ ਜੀਵਨ ਦਾ ਰਸ ਆਉਂਦਾ ਨਹੀਂ ਹੈ, ਕਿਉਂਕਿ ਸੁੱਤੇ ਬੰਦੇ ਨੂੰ ਆਨੰਦ ਕੈਸੇ ਆਵੇ, ਸੁੱਤੇ ਬੰਦੇ ਨੂੰ ਕੀ ਪਤਾ ਹੈ, ਘਰ ਦੇ ਵਿਚ ਬਹੁਤ ਪਦਾਰਥ ਪਿਆ ਪਰ ਉਹ ਕਦੇ ਜਾਗੇ ਹੀ ਨਹੀਂ, ਸੁੱਤੇ ਹੀ ਪਏ, ਕਦੇ ਜਾਗੇ ਹੀ ਨਹੀਂ ਤੇ ਕਦੇ ਮਾਰੇ ਗਏ ਜਾਗੇ, ਜੇ ਕੋਈ ਜਾਗੇ ਤਾਂ ਹੀ ਉਹ ਆਪਣੀ ਵਸਤੂ ਨੂੰ ਸਾਂਭੇ ਨਾ, ਤੇ ਕਿੰਨਾ ਕੁਛ ਪਿਆ ਘਰ ਦੇ ਵਿਚ, ਹੀਰੇ ਵੀ ਪਏ ਨੇ, ਜਵਾਹਰਾਤ ਵੀ ਪਏ ਨੇ, ਸੋਨਾ ਵੀ ਪਿਆ, ਚਾਂਦੀ ਵੀ ਪਈ ਹੈ, ਮੋਤੀ ਵੀ ਪਏ ਨੇ, ਬੜਾ ਢੇਰ ਲੱਗਿਆ ਪਿਆ ਪਰ ਸੁੱਤੇ ਹੀ ਪਏ, ਕੀ ਕਰੇ ਸੁੱਤਾ ਪਿਆ ਸਾਰੀ ਜ਼ਿੰਦਗੀ, ਔਰ ਸੁੱਤਿਆਂ ਨੂੰ ਇੱਕ ਜਨਮ ਨਹੀਂ ਕਰੋੜਾਂ ਸਾਲਾਂ ਦੇ ਜਨਮ ਲੰਘ ਗਏ, ਬਹੁਤ ਜਨਮ ਦੇ ਸੁੱਤੇ ਪਏ ਨੇ, ਜਨਮਾਂ ਜਨਮਾਂ ਦੇ ਸੁੱਤੇ ਪਏ ਨੇ, ਔਰ ਬੜੇ ਜਨਮਾਂ ਦੇ ਸੁੱਤੇ ਪਏ ਨੇ। ਜੇ ਜਾਗਿਆ ਨਾ ਥੋੜਾ ਜਿਹਾ ਇਸ ਸੰਸਾਰ ਨੂੰ ਸਮਝ, ਜਿੰਨਾ ਜਾਗਿਆ ਬਸ ਇੰਨੇ ਹੀ ਜਾਗਿਆ, ਪਸ਼ੂ ਤੋਂ ਥੋੜਾ ਜਿਹਾ ਜ਼ਿਆਦਾ ਜਾਗਿਆ, ਕਿਉਂਕਿ ਪਸ਼ੂ ਇੰਨਾ ਵੀ ਨਹੀਂ ਜਾਗਿਆ ਕਿ ਉਹ ਸਮਾਜ ਨੂੰ ਸਮਝੇ, ਉਹਨੂੰ ਆਪਣੇ ਰਿਸ਼ਤੇਦਾਰ ਵੀ ਪਤਾ ਸੀ ਮੇਰਾ ਮਾਮਾ ਕੌਣ ਹੈ, ਮੇਰਾ ਚਾਚਾ ਕੌਣ ਹੈ, ਮੇਰਾ ਤਾਇਆ ਕੌਣ ਹੈ, ਮੇਰਾ ਪਿਤਾ ਕੌਣ ਹੈ, ਮੇਰੀ ਮਾਤਾ ਕੌਣ ਹੈ, ਉਹਨੂੰ ਇੰਨਾ ਵੀ ਪਤਾ ਨਹੀਂ ਹੈ ਮੈਂ ਕਰਨਾ ਕੀ ਹੈ। ਸਮਾਜ ਦੇ ਹੁੰਦਿਆਂ ਹੋਇਆ ਉਹ ਸਮਾਜ ਦੇ ਹੁੰਦਿਆਂ ਹੋਇਆ ਸਮਾਜ ਤੋਂ ਬਿਨਾਂ ਜੀ ਰਿਹਾ, ਪਰ ਬੰਦਾ ਨਿਰੰਕਾਰ ਦੇ ਹੁੰਦਿਆਂ ਹੋਇਆ ਨਿਰੰਕਾਰ ਤੋਂ ਬਿਨਾਂ ਜੀ ਰਿਹਾ, ਕਿਉਂਕਿ ਉਹ ਇੰਨਾ ਵੀ ਨਹੀਂ ਜਾਗਿਆ ਕਿ ਸਮਾਜ ਨੂੰ ਸਮਝੇ, ਬੰਦਾ ਇੰਨਾ ਨਹੀਂ ਜਾਗਿਆ ਕਿ ਪਰਮਾਤਮਾ ਨੂੰ ਸਮਝੇ, ਇਹ ਇੰਨਾ ਕੁ ਜਾਗਿਆ ਹੈ, ਇੰਨਾ ਕੁ ਜਾਗਿਆ 84 ਲੱਖ ਜੂਨ ਚੋਂ ਕਿ ਇਸ ਨੂੰ ਆਪਣੇ ਸਮਾਜ ਦੀ ਸਮਝ ਹੋ ਗਈ ਹੈ, ਇਹ ਮੇਰਾ ਮਾਮਾ ਹੈ, ਮੇਰਾ ਚਾਚਾ ਹੈ, ਮੇਰਾ ਤਾਇਆ ਹੈ, ਇਹ ਮੇਰਾ ਭਰਾ ਹੈ, ਇਹ ਇੰਨਾ ਕੁ ਜਾਗਿਆ ਹੈ ਮਨ ਇਹਦਾ। ਸੋ ਇਸ ਤੋਂ ਬਾਅਦ ਅਜੇ ਅੱਗੇ ਪਰਮਾਤਮਾ ਨੂੰ ਸਮਝੇ ਉਹ ਸੁੱਤਾ ਪਿਆ, ਬਾਕੀ ਮਨ ਸੁੱਤਾ ਪਿਆ ਸਾਰਾ, ਇਹ ਜੀਵਾਤਮਾ ਸੁੱਤੀ ਪਈ ਹੈ। ਸੋ ਸ਼ਬਦ ਜਿਹੜੇ ਹੈ ਬਾਣੀ ਸੁਣਾਉਣੀ ਹੈ ਨਿਰੰਕਾਰ ਨੂੰ ਸੁਣਾਉਣ ਵਾਸਤੇ ਨਹੀਂ ਹੈ, ਉਹ ਸਾਨੂੰ ਸੁਣਾਉਣ ਵਾਸਤੇ, ਨਿਰੰਕਾਰ ਨੂੰ ਸੁਣਾਉਣ ਵਾਸਤੇ ਨਹੀਂ ਹੈ, ਸਾਡੇ ਮਨ ਨੂੰ ਜਗਾਉਣ ਵਾਸਤੇ ਹੈ, ਔਰ ਮਨ ਜਾਗੇਗਾ ਸ਼ਬਦ ਦੁਆਰਾ। ਤਾਂ ਹੀ ਮਹਾਰਾਜ ਨੇ ਕਿਹਾ ਇਸ ਬਾਣੀ ਨੂੰ ਸੁਣੋ ਔਰ ਇਸ ਬਾਣੀ ਨੂੰ ਪੜ੍ਹੋ, ਜੇ ਪੜਾਂਗੇ ਤੇ ਸੁਣਾਂਗੇ, ਗਾਵੋ ਸੁਣੋ ਪੜ੍ਹੋ ਨਿਤ ਭਾਈ ਗੁਰਪੁਰੇ ਤੂੰ ਰੱਖਿਆ, ਇਹ ਬਾਣੀ ਨੂੰ ਰੋਜ਼ ਗਾਇਆ ਕਰੋ, ਕਹਿੰਦੇ ਰੋਜ਼ ਪੜਿਆ ਕਰੋ, ਰੋਜ਼ ਸੁਣਿਆ ਕਰੋ, ਇੱਕ ਦਿਨ ਦਾ ਕੰਮ ਨਹੀਂ ਕਿ ਅਸੀਂ ਐਤਵਾਰ ਨੂੰ ਸੁਣ ਲਈ ਕਿਉਂਕਿ ਬਾਕੀ 7 ਦਿਨ ਵੀ ਲੰਘ ਗਏ, ਨਹੀਂ ਇਹ ਰੋਜ਼ਾਨਾ ਦਾ ਕੰਮ ਹੈ। ਜੈਸੇ ਤਨ ਦੀ ਖੁਰਾਕ ਸਾਨੂੰ ਰੋਜ਼ ਚਾਹੀਦੀ ਹੈ ਔਰ ਮਨ ਦੀ ਖੁਰਾਕ ਵੀ ਰੋਜ਼ ਚਾਹੀਦੀ ਹੈ, ਜੇ ਤਨ ਨੂੰ ਰੋਜ਼ ਭੋਜਨ ਨਾ ਮਿਲਿਆ ਤਨ ਜਿਹੜਾ ਹੈ ਕਮਜ਼ੋਰ ਹੋ ਜਾਵੇਗਾ, ਬਿਮਾਰ ਹੋ ਜਾਵੇਗਾ ਔਰ ਇਹ ਮੌਤ ਵੀ ਹੋ ਜਾਵੇਗੀ ਨਾ ਮਿਲੇ ਰੋਜ਼। ਇਸੇ ਤਰ੍ਹਾਂ ਮਨ ਨੂੰ ਭੋਜਨ ਰੋਜ਼ ਨਾ ਮਿਲਿਆ ਮਨ ਬਿਮਾਰ ਹੋ ਜਾਵੇਗਾ, ਮਨ ਕਮਜ਼ੋਰ ਹੋ ਜਾਵੇਗਾ ਔਰ ਮਨ ਦੀ ਮੌਤ ਹੋ ਜਾਂਦੀ ਹੈ, ਮਨ ਵੀ ਜਿਹੜਾ ਹੈ ਆਤਮਿਕ ਮੌਤ ਹੋ ਜਾਂਦੀ ਹੈ ਕਿ ਉਹ ਮਨ ਸੋਚਣ ਜੋਗੇ ਨਹੀਂ ਤਾਂ ਕੁਛ ਮੈਂ ਸੋਚਾਂ ਕੀ। ਤਨ ਦਾ ਭੋਜਨ ਕੀ ਹੈ, ਜਿਹੜਾ ਅਸੀਂ ਅੰਨ ਖਾਂਦੇ ਹਾਂ ਇਹ ਰੋਜ਼ ਖਾਂਦੇ ਹਾਂ, ਪਰ ਰੋਜ਼ ਸਾਡਾ ਖਾਣਾ ਹੈ ਰੋਜ਼ਾਨਾ ਦਾ ਖਾਣਾ ਹੈ, ਇਸ ਨੂੰ ਬਿਨਾਂ ਕਹੇ ਵੀ ਖਾਵਾਂਗੇ। ਤੇ ਮਨ ਦਾ ਭੋਜਨ ਕੀ ਹੈ, ਭਜਨ ਪਰਮਾਤਮਾ ਦਾ ਸਿਮਰਨ, ਇਹ ਵੀ ਰੋਜ਼ ਚਾਹੀਦਾ। ਗੁਰੂ ਘਰ ਦੇ ਵਿਚ ਦੋਹੇ ਲੰਗਰ ਚੱਲੇ ਨੇ ਔਰ ਦੋਹੇ ਲੰਗਰਾਂ ਨੂੰ ਖੋਲ ਕੇ ਰਾਏ ਬਲਵੰਤ ਤੇ ਸੱਤੇ ਗੁਰੂ ਨੇ ਆਖੇ, ਕਿਉਂਕਿ ਗੁਰੂ ਸਾਹਿਬ ਦੀ ਬਾਣੀ ਜਿਹੜੀ ਹੈ ਉਹ ਨਿਰੰਕਾਰ ਦੀ ਉਸਤਤ ਹੈ, ਉਹ ਚ ਕੋਈ ਹੋਰ ਗੱਲ ਨਹੀਂ ਕਹੀ ਗਈ। ਭੱਟਾਂ ਦੀ ਬਾਣੀ ਔਰ ਰਾਏ ਬਲਵੰਤ ਤੇ ਸੱਤੇ ਡੂਮ ਦੀ ਬਾਣੀ ਗੁਰੂ ਦੀ ਉਸਤਤ ਹੈ, ਉਹ ਗੁਰੂਆਂ ਦੀ ਉਸਤਤੀ ਕਰਦੀ ਹੈ, ਗੁਰੂ ਨੇ ਆਪਣੀ ਉਸਤਤੀ ਆਪ ਨਹੀਂ ਕੀਤੀ ਹੈ, ਗੁਰੂਆਂ ਨੇ ਨਿਰੰਕਾਰ ਦੀ ਉਸਤਤੀ ਕੀਤੀ ਹੈ, ਨਿਰੰਕਾਰ ਨੂੰ ਗੜਾਇਆ। ਗੁਰੂਆਂ ਦੀ ਬਾਣੀ ਸਾਰੀ ਸਾਰੀ ਦੱਸਦੀ, ਆਪਣੀ ਗੱਲ ਕੋਈ ਨੀ ਦੱਸਦੀ। ਗੁਰੂ ਸਾਹਿਬ ਨੇ ਕਿਤੇ ਦੱਸਿਆ ਕਿ ਮੈਂ ਲੰਗਰ ਚਲਾਇਆ, ਮੈਂ ਬੜਾ ਕੁਛ ਕੀਤਾ? ਨਹੀਂ, ਪਰ ਉਹ ਦੱਸਿਆ ਰਾਏ ਬਲਵੰਤ ਦੇ ਸੱਤੇ ਗੁਰੂ ਨੂੰ, ਕਹਿੰਦਾ ਗੁਰੂ ਸਾਹਿਬ ਗੁਰੂ ਘਰ ਦੇ ਦੋ ਲੰਗਰ ਚੱਲੇ, ਲੰਗਰ ਚੱਲਿਆ ਗੁਰ ਸਾਹਿਬ ਦੇ ਹਰ ਤੋੜ ਨਾ ਆਵੀ ਖੱਟੀ ਹੈ, ਖਰਚੇ ਦਿੱਤ ਕਿਸਮ ਦੀ ਆਪ ਖਹਿੰਦੀ ਖੈਰ ਰੱਟੀ ਹੈ। ਕਹਿੰਦੇ ਗੁਰੂ ਘਰ ਦੇ ਵਿਚ ਗੁਰੂ ਕੇ ਸ਼ਬਦ ਦਾ ਲੰਗਰ ਚੱਲਦਾ, ਆਪ ਖੱਟਦੇ ਨੇ, ਆਪ ਖਾਂਦੇ ਨੇ ਗੁਰੂ ਜੀ, ਔਰ ਆਪ ਖਾ ਕੇ ਦੂਜਿਆਂ ਨੂੰ ਵਰਤਾਉਂਦੇ ਨੇ, ਬਾਣੀ ਆਪ ਪੜ੍ਹਦੇ ਨੇ, ਦੂਜਿਆਂ ਨੂੰ ਸੁਣਾਉਂਦੇ ਨੇ, ਔਰ ਦੂਜਿਆਂ ਨੂੰ ਜੁੜਾਉਂਦੇ ਨੇ। ਕੀ ਹੈ? ਲੰਗਰ ਚੱਲਿਆ ਗੁਰ ਸ਼ਬਦ ਦੇ ਹਰ ਤੋੜ ਨਾ ਆਵੀ ਖੱਟੀ ਹੈ, ਖਰਚੇ ਦਿੱਤ ਕਿਸਮ ਦੀ ਆਪ ਖਹਿੰਦੀ ਖੈਰ ਰੱਟੀ ਹੈ, ਹੋ ਗਿਆ ਸਿਫਤ ਕਿਸਮ ਦੀ ਨੂਰ ਯਸੋਂ ਪਰਸੋਂ ਝੱਟੀ ਹੈ। ਰਾਏ ਬਲਵੰਤ ਦੇ ਸੱਤਾ ਗੁਰੂ ਕਹਿੰਦਾ ਕਿਸਮ ਵਾਹਿਗੁਰੂ ਦੀ ਸਿਫਤੀ ਹੁੰਦੀ ਹੈ ਤੇ ਨੂਰ ਦੀ ਵਰਖਾ ਹੁੰਦੀ ਹੈ, ਨੂਰ ਦੀ ਵਰਖਾ ਹੋ ਰਹੀ, ਨੂਰ ਯਸੋਂ ਪੁਰਸੋਂ ਝੱਟੀ ਹੈ, ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ। ਇਹ ਗੁਰੂ ਗ੍ਰੰਥ ਸਾਹਿਬ ਨੂੰ ਦੇਖਣ ਸਾਰਨਾ ਜੇ ਅਸੀਂ ਉਸ ਅੱਖ ਨਾਲ ਵੇਖ ਲਈਏ ਤੇ ਜਨਮਾਂ ਜਨਮਾਂ ਦੀ ਮੈਲ ਕੱਟੀ ਜਾਂਦੀ, ਜਨਮਾਂ ਜਨਮਾਂ ਦੇਖਣ ਨਾਲ ਤੇ ਸੁਣਨ ਨਾਲ ਤਾਂ ਬ੍ਰਹਮਾਨੰਦ ਹੀ ਵੱਖਰਾ ਹੈ। ਤੋ ਦਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ, ਸਾਚੇ ਗੁਰ ਫਰਮਾਇਆ ਕਿ ਦੂਰ ਬੋਲੋ ਹੱਟੀ ਹੈ। ਕਹਿੰਦਾ ਗੁਰੂ ਦੀ ਫਰਮਾਇਆ, ਜੋ ਗੁਰੂ ਨੇ ਫਰਮਾਇਆ ਉਸ ਦੇ ਪਿੱਛੇ ਕਾਹਨੂੰ ਹੱਟਣਾ ਹੈ? ਖਾਓ ਐਸਾ ਅੰਮ੍ਰਿਤਮਈ ਭੋਜਨ, ਇਹ ਮਨ ਦਾ ਭੋਜਨ ਹੈ, ਇਹ ਸੂਖਮ ਤਨ ਦਾ ਭੋਜਨ ਹੈ, ਇਹ ਭੋਜਨ ਹੈ। ਕਹਿੰਦਾ ਇਹ ਲੰਗਰ ਚੱਲਿਆ ਉੱਥੇ ਗੁਰੂ ਕੇ ਸ਼ਬਦ ਦਾ ਲੰਗਰ, ਤੇ ਦੂਜਾ ਲੰਗਰ ਜਿਹੜਾ ਤਨ ਦਾ ਲੰਗਰ ਉਹ ਵੀ ਚੱਲਿਆ ਮਹਾਰਾਜ। ਕਿ ਲੰਗਰ ਦੌਲਤ ਬਣਦੀ ਹੈ ਰਸ ਅੰਮ੍ਰਿਤ ਖੀਰ ਘਿਆਲੀ, ਕਹਿੰਦੇ ਫਿਰ ਉੱਥੇ ਰਸ ਅੰਮ੍ਰਿਤਮਈ ਖੀਰ ਔਰ ਲੰਗਰ ਗੁਰੂ ਕਾ, ਇਹ ਤਨ ਦਾ ਲੰਗਰ ਵੀ ਉੱਥੇ ਚੱਲਦਾ, ਦੋਵੇਂ ਲੰਗਰ ਬਰਾਬਰ ਚੱਲਦੇ, ਕਿਉਂਕਿ ਤਨ ਦਾ ਲੰਗਰ ਵੀ ਨਾ ਚੱਲੇ ਮਨ ਦਾ ਲੰਗਰ ਨਹੀਂ ਚੱਲ ਸਕਦਾ ਹੈ, ਕਿਉਂਕਿ ਮਨ ਨੂੰ ਤਨ ਨੂੰ ਪਹਿਲਾਂ ਲੋੜ ਹੈ ਅੰਨ ਦੀ, ਅੰਨ ਤਨ ਨੂੰ ਨਹੀਂ ਮਿਲਿਆ ਹੈ ਇਹ ਭੁੱਖਾ ਰਹਿ ਕੇ ਸਬਰ ਨਹੀਂ ਕਰ ਸਕਦਾ। ਭਗਤਾਂ ਨੂੰ ਕਹਿ ਜਾਏ ਮਾਲਾ ਆਪਣੀ ਲੀਜਿਆ ਉਹ ਭੁੱਖੇ ਭਗਤ ਨਾ ਕੀਜੇ, ਭੁੱਖੇ ਭਗਤ ਦੀ ਕਥਾ ਕਰਾਂਗੇ, ਭੁੱਖਿਆਂ ਤਾਂ ਰੋਟੀ ਦਾ ਸਬਰ ਚੱਲੇਗਾ, ਫਿਰ ਰੋਟੀ ਯਾਦ ਆਵੇਗੀ ਭੁੱਖੇ, ਬਲਕਿ ਤਾਂ ਜਿੰਨਾ ਹੈ ਜਿੰਨੇ ਗੀਤ ਜਿੰਨੇ ਇਹ ਤਮਾਸ਼ੇ ਜਿੰਨੇ ਵੀ ਗਾਣੇ ਗਾਏ ਨੇ ਸਭ ਅੰਨ ਦੇ ਗਾਏ ਜਾਂਦੇ, ਅੰਨ ਦੇ ਇਹ ਸਾਰੇ ਅੰਨ ਦੇ ਸਾਰੇ ਸਾਰੇ ਨੇ। ਕਿਤੇ ਜਾਓ ਤੁਸੀਂ, ਤੁਹਾਡੇ ਘਰ ਚ ਕੋਈ ਖੁਸ਼ੀ ਹੈ, ਉਸ ਖੁਸ਼ੀ ਨੂੰ ਪ੍ਰਗਟ ਕਰਨਾ ਕਿਵੇਂ ਕਰਨਾ? ਅੰਨ ਚਾਹੀਦਾ ਕਈ ਪੰਨ, ਹੋਰ ਕੀ ਕਰਦੇ ਆ, ਪਾਓ ਤੇ ਖਾਓ ਬਈ, ਅੰਨ ਖਾਓ, ਰੈਸਟੋਰੈਂਟ ਚਲੋ ਜੀ ਇੱਥੇ ਨੀ ਸਰਿਆ, ਹੋਰ ਜ਼ਿਆਦਾ ਖਾਣੇ ਕਿੱਥੇ ਬਣਦੇ ਉੱਥੇ ਚਲੋ, ਫਿਰ ਉਦੋਂ ਵੱਡੇ ਬੰਦੇ ਉਦੋਂ ਵੱਡੇ ਫਾਈਵ ਸਟਾਰ ਹੋਟਲਾਂ ਜਾਂਦੇ ਨੇ ਕਿ ਇੱਥੇ ਖਾਣੇ ਵਧੀਆ ਬਣਦੇ ਨੇ। ਕਿਸੇ ਖੁਸ਼ੀ ਨੂੰ ਪ੍ਰਗਟ ਕਰਨਾ, ਕਿਸੇ ਖੁਸ਼ੀ ਨੂੰ ਦੁਨੀਆਂ ਜਣਾਉਣਾ, ਤੇ ਉਹ ਕਿਵੇਂ ਪ੍ਰਗਟ ਕਰੋਗੇ? ਖਾਣਾ ਖਵਾਓ, ਕਈ ਭਾਂ ਦੇ ਖਾਣੇ ਖਵਾਓ, ਤਨ ਦਾ ਭੋਜਨ ਖਵਾਓ, ਤਨ ਖੁਸ਼ ਹੋਵੇਗਾ, ਤੇ ਮਨ ਦੀ ਖੁਸ਼ੀ ਪ੍ਰਗਟ ਕਰਨੀ ਹੈ, ਮਨ ਨੂੰ ਸੁਖ ਦੇਣਾ, ਮਨ ਨੂੰ ਆਨੰਦ ਦੇਣਾ, ਤੇ ਉੱਥੇ ਬਾਣੀ ਸੁਣਾਓ, ਭੋਜਨ ਲੰਗਰ ਭਜਨ ਦਾ ਲੰਗਰ ਛਕਾਓ, ਪਰਮਾਤਮਾ ਦੇ ਸਿਮਰ ਦਾ ਲੰਗਰ ਛਕਾਓ। ਹੁਣ ਜਿਹੜਾ ਤਨ ਦਾ ਲੰਗਰ ਹੈ ਉਹ ਹੱਥਾਂ ਨਾਲ ਤਿਆਰ ਹੁੰਦਾ, ਖਾਇਆ ਮੂੰਹ ਨਾਲ ਜਾਂਦਾ, ਮਨ ਦਾ ਲੰਗਰ ਐਸਾ ਨਹੀਂ ਹੈ, ਕਿਉਂਕਿ ਲੰਗਰਾਂ ਦਾ ਦੋਵਾਂ ਦਾ ਫਰਕ ਹੈ, ਬਣ ਦਾ ਵੀ ਔਰ ਖਾਣ ਦਾ ਵੀ ਤੇ ਉਹਨੂੰ ਸਮਝਣ ਦਾ। ਤਨ ਦਾ ਲੰਗਰ ਹੈ ਹੱਥਾਂ ਨਾਲ ਤਿਆਰ ਹੋਵੇਗਾ, ਮੂੰਹ ਨਾਲ ਖਾਇਆ ਜਾਵੇਗਾ, ਔਰ ਮਨ ਦਾ ਲੰਗਰ ਹੈ ਜਿਹੜਾ ਸੂਖਮ ਤਨ ਦਾ ਲੰਗਰ ਹੈ ਉਹ ਮੂੰਹ ਨਾਲ ਤਿਆਰ ਹੁੰਦਾ ਤੇ ਕੰਨਾਂ ਨਾਲ ਖਾਇਆ ਜਾਂਦਾ, ਉਹਦਾ ਖਾਣ ਦਾ ਰਸਤਾ ਕੰਨ ਨੇ, ਕਿਉਂਕਿ ਬਾਣੀ ਮੂੰਹ ਨਾਲ ਬੋਲੀ ਜਾਂਦੀ ਹੈ, ਸੁਣੀ ਨਹੀਂ ਜਾਂਦੀ ਹੈ, ਬਾਣੀ ਸੁਣੀ ਜਿੱਥੋਂ ਜਿਸਨੇ ਸੁਣੀ ਹੈ ਉਸ ਨੇ ਬਾਣੀ ਨੂੰ ਸੁਣ ਕੇ ਮਨ ਚ ਵਸਾਇਆ, ਤਾਂ ਹੀ ਮਹਾਰਾਜ ਨੇ ਪਹਿਲੀਆਂ ਚਾਰ ਪੌੜੀਆਂ ਸੁਣਦੀਆਂ ਨੇ, ਜਪਜਦਾ ਸੁਣਿਆ ਸਿੱਧ ਪੀਰ ਸੁਰਨਾਲ, ਸੁਣਿਆ ਤਰਤਲੇ ਆਕਾਰ, ਸੁਣਿਆ ਦੀਪ ਲੋ ਪਾਤਾਲ, ਫਿਰ ਸੁਣੀ ਹੀ ਬਹੁਤ ਨਹੀਂ ਹੈ, ਮੰਨਣੀ ਵੀ ਹੈ। ਮਹਾਰਾਜ ਕਹਿੰਦੇ ਸੁਣਨਾ ਨੀ ਹੈਗਾ ਕਿ ਤੁਸੀਂ ਮਿਠਾਈ ਦੀ ਦੁਕਾਨ ਤੇ ਗਏ, ਮਿਠਾਈ ਦੇਖਣੀ ਬਹੁਤ ਕੁਛ ਨੀ ਹੈ, ਮਿਠਾਈ ਦਾ ਭਾਵ ਉਥਣੀ ਬਹੁਤ ਕੁਛ ਨੀ ਹੈ, ਮਿਠਾਈ ਖਰੀਦਣੀ ਵੀ ਹੈ, ਔਰ ਖਰੀਦਣੀ ਬਹੁਤ ਕੁਛ ਨੀ ਹੈ, ਖਾਣੀ ਵੀ ਹੈ, ਤਾਂ ਸਵਾਦ ਆਵੇ। ਮਿਠਾਈ ਖਰੀਦ ਵੀ ਲਈ ਤੁਸੀਂ, ਡੱਬਿਆਂ ਚ ਪਾ ਵੀ ਲਈ, ਨਹੀਂ ਸਾਂਭੀ ਖਿੰਡ ਗਈ ਕਿਸੇ ਤੇ ਖਾਧੀ ਨੀ ਹੈ, ਕੋਈ ਸਵਾਦ ਆਵੇਗਾ? ਇਸੇ ਕਰਕੇ ਗੁਰਮੁਖ ਪਿਆਰੇ ਬਾਣੀ ਸੁਣਨੀ ਹੀ ਕਾਫੀ ਨੀ ਹੈ, ਔਰ ਸੁਣ ਕੇ ਮੰਨਣੀ ਵੀ ਹੈ, ਮੰਨਣੀ ਹੀ ਕਾਫੀ ਨੀ ਹੈ, ਉਹਨੂੰ ਉਹ ਅੰਦਰ ਹੀ ਵਸਾਉਣਾ ਜੋ ਗੱਲ ਸਾਨੂੰ ਕਹੀ ਹੈ, ਕਿਉਂਕਿ ਜੋ ਚੀਜ਼ ਸਾਨੂੰ ਮਿਲੀ ਉਹਦੀ ਸੰਭਾਲ ਕਰਨੀ, ਜੋ ਸਾਨੂੰ ਵਸਤੂ ਮਿਲੀ ਉਹਦੀ ਸੰਭਾਲ ਕਰਨੀ, ਨਾਮ ਦੀ ਵਸਤੂ ਸਾਨੂੰ ਮਿਲ ਗਈ ਉਹਨੂੰ ਸੰਭਾਲਣਾ ਵੀ ਹੈ, ਉਹਨੂੰ ਅੰਦਰ ਵਸਾਉਣਾ ਵੀ ਹੈ। ਸੋ ਤਨ ਦਾ ਲੰਗਰ ਹੱਥਾਂ ਨਾਲ ਤਿਆਰ ਹੁੰਦਾ, ਖਾਧਾ ਮੂੰਹ ਨਾਲ ਜਾਂਦਾ, ਮਨ ਦਾ ਲੰਗਰ ਮੂੰਹ ਨਾਲ ਤਿਆਰ ਹੁੰਦਾ, ਖਾਧਾ ਕੰਨਾਂ ਨਾਲ ਜਾਂਦਾ, ਕੰਨਾਂ ਦੁਆਰਾ ਅੰਦਰ ਜਾਂਦਾ, ਔਰ ਜਾਂਦਾ ਕਿੱਥੇ ਹੈ? ਸ਼ਬਦ ਜਿੱਥੋਂ ਪੈਦਾ ਹੋਇਆ ਉੱਥੇ ਮੁੜ ਕੇ ਲੈ ਕੇ ਜਾਣਾ। ਅਭਿਆਸੀ ਜਿਹੜੇ ਗੁਰੂ ਪਿਆਰੇ ਹੋਣਗੇ ਕਈ ਵਿਆਸੀ ਹੁੰਦੇ ਨੇ, ਸੰਗਤ ਦੇ ਵਿਚ ਪਤਾ ਨੀ ਹੁੰਦਾ, ਤੇ ਉਹਨਾਂ ਨੂੰ ਪਤਾ ਹੈ ਕਿ ਸ਼ਬਦ ਜਿਹੜਾ ਹੈ ਉਹ ਧੁਨੀ ਚੋਂ ਪੈਦਾ ਹੋਣਾ ਹੈ, ਤਾਂ ਕਰਕੇ ਧੁਨੀ ਕਹੇ ਧੁਨ ਪੈਦਾ ਹੁੰਦੀ ਹੈ ਜਿੱਥੋਂ ਆਵਾਜ਼ ਪੈਦਾ ਹੁੰਦੀ। ਫਿਰ ਕਬੀਰ ਭਗਤ ਕਹਿੰਦਾ ਮੈਂ ਹੁਣ ਜਿਹੜੀ ਇੱਥੋਂ ਗੰਗਾ ਪੈਦਾ ਹੋਈ ਹੈ ਨਾ, ਸ਼ਬਦ ਦੀ ਗੰਗਾ ਜਦੋਂ ਨਿਕਲੀ ਹੈ ਗੰਗੋਤਰੀ ਚੋਂ ਔਰ ਫਿਰ ਜਾ ਕੇ ਕਲਕੱਤੇ ਪੈ ਗਏ ਸਮੁੰਦਰ ਦੇ ਵਿਚ, ਕਹਿਣ ਲੱਗਾ ਹੁਣ ਉਥੋਂ ਜਾ ਕੇ ਗੰਗਾ ਮੋੜ ਕੇ ਉੱਥੇ ਲੈ ਕੇ ਜਾਣੀ ਕੋਈ ਸੌਖਾ ਖੇਡ ਨਹੀਂ ਹੈ। ਕਬੀਰ ਭਗਤ ਕਹਿੰਦਾ ਪਰ ਮੈਂ ਲੈ ਕੇ ਜਾਣੀ ਹੈ ਉਲਟੀ ਗੰਗਾ ਜਮਨ ਮੈਂ ਲਾਵਾਂ, ਬਿੰਦਲ ਸੰਗਮ ਮਨ ਮਹਿ ਨਾਵਾਂ, ਇਹ ਪਾਣੀ ਦਾ ਸੰਗਮ ਨਹੀਂ ਹੈ ਇਹ ਸ਼ਬਦ ਦਾ ਸੰਗਮ ਹੈ, ਉਥੇ ਨਾ ਹੈ ਕਹਿੰਦੇ ਇਹ ਪਾਣੀ ਦਾ ਸੰਗਮ ਨਹੀਂ, ਤ੍ਰਿਵੇਣੀ ਬੇੜੀ ਦਾ ਪਾਣੀ ਦਾ ਸੰਗਮ ਹੈ ਜਿੱਥੇ ਬਿਨ ਜਲ ਸੰਗਮ, ਬਿਨਾਂ ਜਲ ਤੋਂ ਸੰਗਮ ਹੁੰਦਾ ਸ਼ਬਦ ਦਾ, ਹੁੰਦਾ ਕਿੱਥੇ ਹੈ ਕਿ ਧੁਨ ਸਾਡੀ ਧੁਨੀ ਚੋਂ ਪੈਦਾ ਹੋਈ, ਹਿਰਦੇ ਜਾ ਕੇ ਉਹਦੇ ਅੱਖਰ ਬਣੇ, ਕੰਨ ਚ ਜਾ ਕੇ ਆਵਾਜ਼ ਬਣੀ, ਔਰ ਮੂੰਹ ਸਾੜੀ ਜੀਭ ਸਾੜੀ ਉਹਨੂੰ ਬੋਲਿਆ ਬਾਹਰ, ਚਾਰ ਪੜਾਅ ਹੋ ਗਏ, ਫਿਰ ਕੰਨਾਂ ਦੁਆਰਾ ਉੱਥੇ ਸੁਣ ਕੇ ਮੁੜ ਕੇ ਲੈ ਕੇ ਜਾਣਾ, ਜਿੱਥੋਂ ਸ਼ਬਦ ਪੈਦਾ ਹੋਇਆ ਉੱਥੇ ਲੈ ਕੇ ਜਾਣਾ, ਜਿੱਥੋਂ ਸ਼ਬਦ ਨਿਕਲਿਆ ਉੱਥੇ ਲੈ ਕੇ ਜਾਣਾ। ਇਸ ਨੂੰ ਕਹਿੰਦੇ ਧੁਨ ਮੈਂ ਧਿਆਨ, ਧਿਆਨ ਮੈਂ ਜਾਣੇ, ਧੁਨ ਦੇ ਵਿਚ ਧਿਆਨ ਕਰਨਾ ਔਰ ਧਿਆਨ ਦੇ ਨਾਲ ਉਥੋਂ ਜਿੱਥੋਂ ਸ਼ਬਦ ਪੈਦਾ ਹੈ ਉੱਥੇ ਮੁੜ ਕੇ ਲੈ ਕੇ ਜਾਣਾ। ਐਸੇ ਸ਼ਬਦ ਦੀ ਆਰਾਧਨਾ ਕਰਨੀ ਹੈ। ਕਬੀਰ ਜੀ ਕਹਿੰਦਾ ਕਿਉਂ ਬਹੁਤੇ ਡੰਡਿਆਂ ਚ ਪਾਏ ਹੋ, ਐਸਾ ਗੁਰੂ ਕਰੋ ਜਿਹੜਾ ਮੁੜਕੇ ਨਾ ਕਰਨਾ ਪਵੇ, ਐਸਾ ਸ਼ਬਦ ਲਓ ਜਿਹੜਾ ਮੁੜਕੇ ਨਾ ਲੈਣਾ ਪਵੇ, ਔਰ ਐਸਾ ਧਿਆਨ ਤਰੋ ਜਿਹੜਾ ਮੁੜਕਾ ਧਰਨਾ ਪਵੇ, ਔਰ ਐਸਾ ਮਲ ਜਿਹੜੇ ਮੁੜਕੇ ਨਾ ਭਰਨਾ ਪਵੇ। ਕਹਿੰਦਾ ਇੱਕੋ ਹੀ ਵਾਰੀ ਹੁੰਦਾ ਸਭ ਕੁਛ, ਦੋ ਵਾਰੀ ਨਹੀਂ, ਇੱਕੋ ਹੀ ਵਾਰੀ। ਕਬੀਰ ਭਗਤ ਕਹਿੰਦਾ ਐਸੇ ਸੋ ਧਿਆਨ ਤਰੋ ਜੇ ਬਹੁਤ ਨਾ ਧਰਨਾ, ਸੋ ਪਦ ਰਵੋ ਜੇ ਬਹੁਤ ਨਾ ਲੱਭਣਾ, ਤੇ ਕਹਿੰਦੇ ਫਿਰ ਸੋ ਗੁਣ ਕਰੋ ਜੇ ਬਹੁਤ ਨਾ ਕਰਨਾ, ਸੋ ਪਦ ਰਵੋ ਜੇ ਬਹੁਤ ਨਾ ਰਵਣਾ, ਸੋ ਧਿਆਨ ਤਰੋ ਜੇ ਬਹੁਤ ਨਾ ਧਰਨਾ, ਐਸੇ ਮਰੋ ਜੇ ਬਹੁਤ ਨਾ ਮਰਨਾ। ਕਹਿੰਦੇ ਇੱਕੋ ਹੀ ਵਾਰੀ ਗੁਰੂ ਧਾਰਨ ਕਰੋ, ਕਿਤੇ ਗੁਰੂ ਬਦਲਦੇ ਫਿਰੋ ਕੱਲ ਨੂੰ, ਇਹ ਗੁਰੂ ਧਾਰਿਆ ਸੀ ਪਰ ਪੂਰਾ ਨਹੀਂ ਉਤਰਿਆ, ਕੱਲ ਗੁਰੂ ਬਦਲੋ, ਇਹ ਸ਼ਬਦ ਦਾ ਸਿਮਰਨ ਕੀਤਾ ਸੀ ਪਰ ਗੱਲ ਨਹੀਂ ਬਣੀ, ਖੇਡ ਬਣੀ ਨੀ, ਕੱਲ ਹੋਰ ਸਭ ਲੈਂਦੇ ਫਿਰੋ, ਇੱਕ ਮਸਾਂ ਪਕਾਇਆ ਉਹਨੂੰ ਕੱਢੋ ਬਾਹਰ, ਇੱਕ ਮਕਾਨ ਬਣਾਇਆ ਪਹਿਲਾਂ ਫਿਰ ਉਹਨੂੰ ਢਾਓ ਹੋਰ ਬਣਾਓ, ਕਿੰਨੀ ਮੁਸ਼ਕਿਲ ਹੈ, ਮੈਦਾਨ ਚ ਪਹਿਲੇ ਚੰਗੇ ਮਕਾਨ ਬਣਾ ਲਓ, ਕਹਿੰਦੀ ਪਹਿਲੀ ਵਾਰ ਇੱਕ ਢਾ ਕੇ ਦੂਜਾ ਉਸਾਰਨਾ ਬੜਾ ਔਖਾ ਹੈ। ਕਹਿੰਦੇ ਪਹਿਲਾਂ ਐਸੇ ਹੀ ਨਾ ਬਣਾਓ, ਸਾਨੂੰ ਕਈ ਭੁਲੇਖਾਂ ਚ ਪਾਉਂਦੇ ਨੇ, ਕਹਿੰਦੇ ਧਿਆਨ ਕਰੋ ਪਹਿਲਾਂ ਫੋਟੋ ਦਾ ਧਰ ਲਓ ਜੀ, ਪਹਿਲਾਂ ਫੋਟੋ ਚ ਪਾ ਲਓ, ਤੇ ਤੁਹਾਡੇ ਫੋਟੋ ਦਾ ਧਿਆਨ ਪਾ ਗਿਆ, ਹੁਣ ਫੋਟੋ ਫਿਰ ਅਗਲੀ ਯਾਤਰਾ ਸ਼ੁਰੂ ਕਰ ਲਓ, ਪਹਿਲਾਂ ਇੱਕ ਪੰਗਾ ਛੇੜ ਲਓ ਫਿਰ ਉਸ ਨੂੰ ਮੁਕਾਬਲਾ ਅਗਲੇ ਤਰੋ। ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਧਿਆਨ ਤਰੋ ਤੇ ਕੋ ਮਨ ਮੈਂ, ਇਹ ਗੁਰੂ ਕੋ ਧਿਆਨ ਕੀ ਦਾ ਧਰਨਾ, ਜੇ ਕੋ ਅੰਗ ਤੋਜ ਸਭ ਹੈ ਜਗ ਛਾਇਓ, ਜਿਹੜੇ ਦਾ ਇਮਿਤ ਹੋ ਜਿਹਦਾ ਜੋਰ ਤਾਕਤ ਮਿਲੀ ਨੀ ਜਾਂਦੀ, ਬੇਅਥਾਹ ਤਾਕਤ ਸ਼ਕਤੀ ਹੈ ਜਿਹਨੇ ਸਾਰੇ ਖੰਡਾਂ ਪ੍ਰਮੰਡਾਂ ਨੂੰ ਪਕੜ ਕੇ ਰੱਖਿਆ ਹੋਇਆ, ਉਸ ਅਕਾਲ ਪੁਰਖ ਸਾਰੇ ਵਿਆਪਕ ਹੈ, ਉਹਦਾ ਧਿਆਨ ਕਰੋ। ਅੱਜ ਤੁਹਾਡੇ ਕੋਲ ਫੋਟੋ ਹੈ, ਕੱਲ ਨੂੰ ਭੁੱਲ ਗਏ, ਕਹਿੰਦੇ ਧਿਆਨ ਕਰਦੇ ਫਿਰ ਕਿੱਥੋਂ ਲਈ ਹੁਣ, ਕੱਲ ਨੂੰ ਐਸਾ ਐਸਾ ਸ਼ਬਦ ਕਹਿੰਦੇ ਜਿਹੜਾ ਕਿਤੇ ਵੀ ਨਾ ਮੁੱਕੇ, ਗੁਰੂ ਉਹ ਹੋਵੇ ਜਿਹੜਾ ਹਰ ਥਾਂ ਦੇ ਵਿਆਪਕ ਹੋਵੇ। ਅੱਜ ਗੁਰੂ ਤੁਸੀਂ ਧਾਰ ਲਿਆ ਤਾਂ ਗੁਰੂ ਇੰਡੀਆ ਚਲਿਆ ਗਿਆ, ਫਿਰ ਗੁਰੂ ਭਾਲਦੇ ਫਿਰਾਂਗੇ, ਤੇ ਗੁਰੂ ਇੰਗਲੈਂਡ ਦੀ ਯਾਤਰਾ ਤੇ ਹੈ ਤੇ ਚੇਲੇ ਕੋ ਗੁਰੂ ਨੂੰ ਭਾਲਦੇ ਰਹਿਣ, ਨਹੀਂ ਮਰ ਕਬੀਰ ਭਗਤਾ ਗੁਰੂ ਉਹ ਕਰੋ ਜਿਹੜਾ ਹਰ ਵਕਤ ਹਾਜ਼ਰ ਹੋਵੇ, ਉਹ ਕੀ ਹੈ ਸ਼ਬਦ, ਪਵਨ ਗੁਰੂ, ਪਵਨ ਦਾ ਮਤਲਬ ਕੀ ਹੈ ਕਿ ਪਵਨ ਤੋਂ ਸ਼ਬਦ ਬਣਦਾ, ਪਵਨ ਉੱਠਦੀ ਹੈ ਧੁਨੀ ਚੋਂ ਔਰ ਉਹਦੇ ਨਾਲ ਸ਼ਬਦ ਬਣਦਾ, ਤੇ ਪਵਨ ਗੁਰੂ ਬਾਣੀ ਪਦਾਂ ਦੇ ਮਹਾਰਾਜ ਗਲਤ ਸ਼ਬਦ ਕਹੇ ਨੇ, ਉਹ ਪਵਨ ਗੁਰੂ ਗੁਰੂ ਸ਼ਬਦ ਹੈ, ਭਾਈ ਗੁਰਦਾਸ ਨੇ ਬੋਲਿਆ ਪਵਨ ਗੁਰੂ ਗੁਰ ਸ਼ਬਦ ਹੈ, ਕਹਿੰਦੇ ਪਵਨ ਜਿਹੜਾ ਗੁਰੂ ਹੈ, ਗੁਰੂ ਦਾ ਸ਼ਬਦ ਹੀ ਪਵਨ ਤੋਂ ਪੈਦਾ ਹੁੰਦਾ, ਕਿਉਂਕਿ ਪਵਨ ਤੋਂ ਹੀ ਬਾਜਾ ਵੱਜਦੇ, ਆਵਾਜ਼ ਹੁੰਦੀ ਹੈ, ਹਰਜੀ ਗੁਫਾ ਅੰਦਰ ਰੱਖ ਕੇ ਬਾਜਾ ਪਵਨ ਬਜਾਇਆ, ਬਜਾਇਆ ਬਾਜਾ ਪਾਉਣ ਨੌ ਦੁਆਰੇ ਪ੍ਰਗਟੀ ਦਸਵਾਂ ਗੁਪਤ ਰਖਾਇਆ, ਗੁਰਦੁਆਰੇ ਲਈ ਪਾਵਨਿਕ ਨਾਲ ਦਸਵਾਂ ਦੁਆਰ ਦਿਖਾਇਆ, ਇਹ ਜਿਹੜਾ ਪਵਨ ਨਾਲ ਬਾਜਾ ਵੱਜ ਰਿਹਾ, ਪਾਉਣ ਦੇ ਨਾਲ ਸ਼ਬਦ ਪੈਦਾ ਹੁੰਦਾ, ਉਹ ਸ਼ਬਦ ਨੂੰ ਧਾਰਨ ਕਰੋ ਜਿਹੜਾ ਗੁਰੂ ਦਾ ਸ਼ਬਦ ਹੈ, ਔਰ ਜਿੱਥੇ ਵੀ ਹੋ ਸ਼ਬਦ ਉੱਥੇ ਹੀ ਹੋਵੇ, ਕਿੱਥੇ ਵੀ ਵਾਹਿਗੁਰੂ ਇੱਥੇ ਵੀ ਹੈ, ਪਰ ਕਿੱਥੇ ਵੀ ਕਹਿ ਦਿੰਦਾ ਵਾਹਿਗੁਰੂ ਸ਼ਬਦ, ਜਿੱਥੇ ਮਰਜ਼ੀ ਕਹਿ ਲਓ ਗੁਰੂ ਦਾ ਸ਼ਬਦ ਹੈ, ਮੂਲ ਮੰਤਰ ਤੁਹਾਡੇ ਯਾਦ ਹੈ ਗੁਰੂ ਦਾ ਸ਼ਬਦ ਹੈ, ਇਸੇ ਕਰਕੇ ਬਾਣੀ ਧਿਆਨ ਉਦੋਂ ਧਰਿਆ ਜਾਊਗਾ ਉਸ ਬਾਣੀ ਦਾ ਜਿਹੜੀ ਬਾਣੀ ਸਾਡੇ ਕੰਠ ਹੋਵੇ, ਬਾਣੀ ਕੰਠ ਕਰਨੀ ਜਾਪ ਹੈ, ਬਾਣੀ ਗੁਟਕੇ ਦੇ ਪੜਨੀ ਜਪ ਹੈ, ਜਪ ਤੋਂ ਜਾਪ ਪਹੁੰਚਣਾ, ਕਿਉਂਕਿ ਜਪ ਕਰਨ ਤੋਂ ਸ਼ੁਰੂ ਹੁੰਦਾ, ਯਾਤਰਾ ਕਰਨ ਤੋਂ ਸ਼ੁਰੂ ਹੁੰਦੀ ਹੈ, ਪਰ ਕਰਨ ਤੋਂ ਸ਼ੁਰੂ ਹੋ ਕੇ ਯਾਤਰਾ ਜਿਹੜੀ ਹੈ ਉਹ ਮੰਜ਼ਿਲ ਤੇ ਪਹੁੰਚਦੀ ਹੈ, ਜੈਸੇ ਗੱਡੀ ਚ ਬੈਠਣਾ ਕਰਮ ਹੈ, ਗੱਡੀ ਚਲਾਉਣੀ ਕਰਮ ਹੈ, ਪਰ ਗੱਡੀ ਮੰਜ਼ਿਲ ਨਹੀਂ ਹੈ, ਮੰਜ਼ਿਲ ਤੇ ਚੱਲੇ ਉਹ ਹੈ, ਜੇ ਗੱਡੀ ਚ ਬੈਠ ਕੇ ਸਿਰ ਫੜ ਕੇ ਬੈਠੇ ਵੀ ਉਹੀ ਸਭ ਕੁਛ ਹੈ, ਨਹੀਂ, ਇਹਨੂੰ ਅੱਗੇ ਵੀ ਜਾਣੇ। ਜਾਪ ਕਰਮ ਹੈ, ਜਾਪ ਉਹਦਾ ਹੋਵੇਗਾ ਜਿਹੜਾ ਸਰਬਤਾ ਦੇ ਕੰਠ ਹੈ। ਇਸੇ ਕਰਕੇ ਸਾਰੇ ਧਰਮਾਂ ਨੇ ਇੱਕ ਮਹਾਂਮੰਤਰ ਬਣਾਇਆ ਬਹੁਤ ਛੋਟਾ, ਤਾਂ ਕਿ ਇੱਕ ਸਾਂਝ ਵੀ ਕਿਹਾ ਜਾਵੇ ਉਹਨੂੰ ਭੁੱਲੋ ਨਾ ਤੁਸੀਂ, ਤੁਹਾਡੀ ਜਾਪ ਵੀ ਹੋਵੇ ਵਾਹਿਗੁਰੂ, ਬੜਾ ਛੋਟਾ ਕੋਮਲ ਮੰਤਰ ਹੈ, ਇੱਕ ਸਾਂਝ ਕਿਹਾ ਜਾਂਦਾ। ਪਰ ਇਸਲਾਮ ਧਰਮ ਦਾ ਕਿਹਾ ਅੱਲਾਹੂ ਬੜਾ ਛੋਟਾ ਕਿਹਾ ਜਾਂਦਾ ਇੱਕ ਸਾਂਝ। ਸਨਾਤਨ ਧਰਮ ਦਾ ਮੰਤਰ ਕੀ ਹਰੀ ਓਮ ਕਿਹਾ ਜਾਂਦਾ ਇੱਕ ਸਾਂਝ। ਤੇ ਇਹ ਸਾਰੇ ਸ਼ਬਦ ਨੇ ਆਪੋ ਆਪਣੇ ਧਰਮਾਂ ਦੇ। ਤੋ ਗੁਰਮਤਾ ਕੀ ਸ਼ਬਦ ਹੈ? ਵਾਹਿਗੁਰੂ ਇੱਕ ਸਾਥ ਕਿਹਾ ਜਾਂਦਾ। ਕਬੀਰ ਕਹਿੰਦਾ ਸੋ ਪਦ ਰਵੋ ਜੇ ਬਹੁਰ ਨਾ ਰਵਣਾ, ਇਹ ਵਾਹਿਗੁਰੂ ਮੰਤਰ ਜਪੋ ਜੇ ਮੁੜਕੇ ਨਾ ਜਪਣਾ ਪਵੇ ਕੋਈ। ਜਿਹੜੇ ਮੰਤਰ ਨੂੰ ਭਾਈ ਗੁਰਦਾਸ ਨੇ ਕਿਹਾ, ਮੈਂ ਸਮਾਂ ਨੂੰ ਖੋਲ ਕੇ ਦੱਸਾਂ, ਜੈਸੇ ਅਠਤਰ ਤੀਰਥ ਪਰਸ ਕੀਓ ਜੁਗ ਚਾਰ ਧੜੇ ਕੈਲਾਸ ਰਹੋ, ਜੈਸੇ ਲਾਗ ਬਾਲ ਕੁਲ ਖੇਤਰ ਮੈਂ ਅਸਮੇਤ ਜਗ ਅਭੰਗ ਠਹਿਓ, ਜੈਸੇ ਕੋਟ ਬਸ ਤਾਂ ਬੁਰਧ ਮੁਖੀ ਮੈਂ ਸੰਤਰ ਮੈਂ ਤਨ ਦਾਹ ਦਇਓ, ਹੁਣੇ ਅੰਮ੍ਰਿਤ ਨਾਮ ਵਿਸ਼ੇਸ਼ੀ ਤੀਜਨ ਏਕ ਵਾਰ ਸ੍ਰੀ ਵਾਹਿਗੁਰੂ ਕਹਿਓ। ਇੱਕ ਵਾਰ ਵਾਹਿਗੁਰੂ ਕਹਿਣ ਦਾ ਇਹਨਾਂ ਦਾ ਜ਼ਿਆਦਾ ਫਲ ਹੈ। ਕਬੀਰ ਜੀ ਕਹਿੰਦਾ ਸੋ ਪਦ ਰਵੋ ਜੇ ਬਾਹਰ ਨਾ ਰਵਣਾ, ਉਹ ਪਦ ਉਹ ਸ਼ਬਦ ਯਾਦ ਨਾ ਕਰੋ ਜੇ ਮੁੜ ਕੇ ਨਾ ਬਦਲਣਾ ਪਵੇ, ਕੱਲ ਨੂੰ ਫਿਰ ਬਦਲਣਾ ਪੈ ਜਾਵੇ। ਸੋ ਧਿਆਨ ਕਰੋ ਜੇ ਬਹੁਰ ਨਾ ਧਰਨਾ, ਉਹ ਧਿਆਨ ਕਰੋ ਜਿਹੜਾ ਮੁੜ ਕੇ ਬਦਲਣਾ ਨਾ ਪਵੇ, ਉਸੇ ਦਾ ਧਿਆਨ ਕਰੋ। ਪਰਮਾਤਮਾ ਵਾਹਿਗੁਰੂ ਕਾਲ ਪੁਰਖ ਸਾਰੇ ਵਿਆਪਕ ਹੈ ਜੀ ਦਾ, ਕਹਿੰਦੇ ਐਸੇ ਮਰੋ ਜੇ ਬਹੁਰ ਨਾ ਮਰਨਾ, ਉਹ ਮਰਨਾ ਇਹ ਨਹੀਂ ਤਨ ਦੀ ਮੌਤ ਨੂੰ ਮਰਨਾ ਨੀ ਕਹਿੰਦੇ, ਤਨ ਦੀ ਮੌਤ ਮੌਤ ਨਹੀਂ ਹੈ, ਮਨ ਦੀ ਮੌਤ ਮੌਤ ਹੈ। ਜੈਸੇ ਤਨ ਮਿੱਟੀ ਚੋਂ ਪੈਦਾ ਹੋਇਆ ਮਰ ਕੇ ਮਿੱਟੀ ਬਣ ਜਾਂਦਾ, ਮਨ ਨੂਰ ਚੋਂ ਪੈਦਾ ਹੋਇਆ ਮਰ ਕੇ ਨੂਰ ਬਣ ਜਾਂਦਾ। ਪਹਿਲਾਂ ਤਨ ਅਜੇ ਜਿਉਂਦਾ ਹੋਵੇ ਨੂਰ, ਮਨ ਪਹਿਲਾਂ ਮਰ ਜਾਵੇ, ਮਨ ਮਰੇਗਾ ਕੈਸੇ? ਮਨ ਸ਼ਬਦ ਦੇ ਦੁਆਰਾ ਮਰੇਗਾ, ਮਨ ਸ਼ਬਦ ਦੇ ਦੁਆਰਾ ਮਰੇਗਾ। ਮਨ ਨੂੰ ਹੋਰ ਕੋਈ ਮਰਨ ਦਾ ਢੰਗ ਨਹੀਂ ਹੈ ਕਿ ਮਨ ਸ਼ਬਦ ਦੇ ਦੁਆਰਾ ਵੱਧ ਵਿਚ ਆਵੇਗਾ। ਮੰਮਾ ਮਨ ਸਿਓ ਕਾਜ ਹੈ, ਮਨ ਸਾਧੇ ਸਿੱਧ ਹੋਏ, ਮਨ ਹੀ ਮਨ ਸਿਓ ਕਹਿ ਕਬੀਰਾ, ਮਨ ਸਾਹ ਮਿਲਿਆ ਨਾ ਕੋਈ। ਕਹਿੰਦੇ ਮਨ ਸਾਧਨ ਦੀ ਸਾਧ ਰਹੀ ਭਗਤੀ ਹੈ, ਔਰ ਮਨ ਸਾਧਨ ਦੀ ਸਾਧ ਰਹੀ ਸਿਮਰਨ ਹੈ। ਜਿਨ੍ਹਾਂ ਨੇ ਮਨ ਸਾਧ ਲਿਆ ਉਸੇ ਨੂੰ ਸਾਧ ਕਹਿੰਦੇ ਨੇ। ਕਿਸੇ ਕੋਈ ਵਿਸ਼ੇਸ਼ ਕੋਈ ਲਾਹ ਦਾ ਨਾਮ ਸਾਧ ਨਹੀਂ ਹੈ, ਕੋਈ ਗੱਡੀ ਚਲਾਉਂਦਾ ਸਾਧ ਹੋ ਸਕਦਾ, ਕੋਈ ਦੁਕਾਨ ਤੇ ਬੈਠਾ ਸਾਧ ਹੋ ਸਕਦਾ, ਚੋਟੀ ਦਾ ਸੰਤ ਹੋ ਸਕਦਾ, ਬਲਕਿ ਜੋੜੇ ਗੰਢਣ ਵਾਲਾ ਰਵਦਾਸ ਭਗਤ ਬੜੇ ਪਤੀ ਧੋਣ ਵਾਲਾ ਰਵਦਾਸ ਭਗਤ ਚੋਟੀ ਦਾ ਸੰਤ ਹੈ। ਇਹ ਨੀ ਕਿ ਤੁਸੀਂ ਸਮਝੋ ਕਿ ਕੋਈ ਡੇਰਾ ਚ ਬੈਠਿਆ ਕੋਈ ਬਹੁਤੀਆਂ ਚਿੱਟੇ ਕੱਪੜੇ ਪਾ ਕੇ ਬੜਾ ਸੰਤ ਹੈ, ਚਿੱਟਿਆਂ ਦੇ ਥੱਲੇ ਖੜੀ ਕਿੰਨੀ ਕਾਸ਼ ਲੁਕੀ ਪਈ ਹੈ ਪਤਾ ਨੀ, ਇਹ ਤਾਂ ਪਰਮਾਤਮਾ ਹੀ ਜਾਣੇ। ਔਰ ਇੱਕ ਜਿਮੀਦਾਰ ਆਪਦੇ ਖੇਤੀ ਕਰਦਾ ਧੰਨਾ ਪਰ ਚੋਟੀ ਦਾ ਸੰਤ ਹੈ, ਅਸੀਂ ਕਿੱਥੇ ਮੰਨਾਂਗੇ ਉਹਨੂੰ? ਅਸੀਂ ਸਮਝਾਂਗੇ ਚਾਰ ਗੜਬਈ ਨਾਲ ਚਾਹੀਦੇ ਨੇ, ਪੰਜ ਤਰ੍ਹਾਂ ਦੇ ਵਿੱਚ ਭੱਜਣ ਵਾਲੇ ਚਾਹੀਦੇ ਨੇ, ਔਰ ਦੋ ਚਾਰ ਉਹਦੀ ਹੋਰ ਤਹਿਲ ਕਰਨ ਵਾਲੇ ਚਾਹੀਦੇ, ਇਹ ਸੰਤ ਹੋਵੇ ਆ ਕਿਤੇ, ਗੱਡੀ ਬਹੁਤ ਵਧੀਆ ਹੋਣੀ ਚਾਹੀਦੀ ਹੈ, ਤੁਹਾਨੂੰ ਸਮਝਾਂਗੇ। ਪਰ ਪੜੋ ਜੀਵਨਾਂ ਸੰਤਾਂ ਦਾ, ਕਬੀਰ ਆਪਣੀ ਤਾਣੀ ਬੁਣਦਾ, ਖੱਡੀ ਬੁਣਦਾ, ਤਾਣੀ ਬੁਣਦਾ, ਚੋਟੀ ਦਾ ਸੰਤ ਹੈ। ਰੋਟੀ ਇੱਕ ਟੰਗ ਪਕਦੀ ਹੈ, ਦੂਜੀ ਪਤਾ ਨਹੀਂ ਮਿਲੇਗੀ ਕਿਹਨਾਂ, ਚੋਟੀ ਦਾ ਸੰਤ ਹੈ। ਤੋ ਜਿੰਨੇ ਵੀ ਸੰਤ ਹੋਏ, ਜਿੰਨੇ ਵੀ ਭਗਤ ਹੋਏ, ਚੋਟੀ ਦੇ ਹੋਏ ਨੇ, ਆਪਣੇ ਘਰਾਂ ਚ ਕਿਰਤ ਕਮਾਈ ਕਰਨ ਵਾਲੇ ਵੀ ਸੰਤ ਹੁੰਦੇ ਨੇ, ਆਪਣੇ ਘਰਾਂ ਚ ਕਿਰਤ ਕਮਾਈ ਕਰਨ ਵਾਲੇ ਵੀ, ਜਿਨ੍ਹਾਂ ਨੇ ਸਾਧਨ ਕੀਤਾ। ਸਾਧਨ ਕੀ ਹੈ? ਮਨ ਦੀ ਸਾਧਨਾ। ਧਰਮ ਦੀ ਦੁਨੀਆਂ ਚ ਧਰਮ ਦਾ ਰਸਤਾ ਕੀ ਹੈ? ਮਨ ਦੀ ਸਾਧਨਾ। ਮਨ ਸਾਧੇ ਸਿੱਧ ਹੋਏ, ਜਿਨ੍ਹਾਂ ਨੇ ਮਨ ਨੂੰ ਸਾਧ ਲਿਆ ਉਹ ਸਿੱਧ ਹੋ ਗਏ। ਇਹ ਨਹੀਂ ਕਿ ਐਸੀ ਸਿੱਧ ਹੋ ਗਿਆ ਕੋਈ ਐਵੇਂ ਪਖੰਡ ਕਰੇ ਮਾਇਆ ਛੱਡਦੀ, ਮਾਇਆ ਭਜੀ ਤੋਂ ਕਿਹਾ ਪਿਆ ਜੋ ਮਾਨ ਪਜਿਆ ਨਹੀਂ ਜਾਏ, ਮਾਨ ਮੁਨੀ ਮੁਨਵਰ ਕਦੇ ਮਾਨ ਸਦਾ ਕੋ ਖਾਏ। ਮਾਇਆ ਛੱਡਣੀ ਵੀ ਕੋਈ ਬਹੁਤ ਵੱਡੀ ਭਗਤੀ ਨਹੀਂ, ਕਹਿੰਦਾ ਜੀ ਹੰਕਾਰ ਹੈ, ਮਾਇਆ ਵਾਲਾ ਕੰਮ ਕਿਵੇਂ ਚੱਲੇਗਾ? ਸਭ ਦੁਨੀਆਂ ਹੀ ਮਾਇਆ ਹੈ, ਸਰੀਰ ਵੀ ਮਾਇਆ ਹੈ, ਤਨ ਵੀ ਮਾਇਆ ਹੈ, ਕੱਪੜੇ ਮਾਇਆ ਨੇ, ਘਰ ਮਾਇਆ ਹੈ। ਮਾਇਆ ਦਾ ਤਜਣਾ ਕੀ ਹੈ? ਕਿ ਮਾਇਆ ਵਿਚ ਰਹਿੰਦਾ ਹੋਇਆ ਇਹਦਾ ਰਸ ਲੈਣਾ, ਜੈਸੇ ਬੇੜੇ ਨੇ ਪਾਣੀ ਚ ਚੱਲਣਾ ਪਰ ਡੁੱਬਦਾ ਵੀ ਪਾਣੀ ਚ, ਆ ਜਹਾਜ਼ ਹਵਾ ਚ ਉੱਡਦਾ ਪਰ ਇਹਦਾ ਵੀ ਹਵਾ ਚ ਨਹੀਂ, ਜਦੋਂ ਉਹਦੇ ਵਿਚ ਗ੍ਰਹਿਣ ਕਰੇਗਾ, ਪਾਣੀ ਨੂੰ ਬੇੜਾ ਵਿਚ ਗ੍ਰਹਿਣ ਕਰੇਗਾ, ਡੁੱਬ ਜਾਵੇਗਾ ਤੇ ਉੱਤੇ ਤਰਦਾ ਰਹੇ ਆਨੰਦ ਭੋਗੇਗਾ, ਦੁਨੀਆਂ ਨੂੰ ਵੀ ਤਾਰੇਗਾ। ਇਸੇ ਤਰ੍ਹਾਂ ਮਾਇਆ ਦਾ ਰਸ ਲੈ ਕੇ ਪਦਾਰਥਾਂ ਦੇ ਉੱਤੇ ਤਰਨਾ ਕਿ ਉਹਨਾਂ ਦੇ ਨਾਲ ਆਪਣੇ ਜੀਵਨ ਨੂੰ ਚਲਾਉਣਾ ਤੇ ਉਹਨਾਂ ਦਾ ਲਾਹਾ ਲੈ ਕੇ ਵਾਹਿਗੁਰੂ ਪਰਮੇਸ਼ਰ ਨਾਲ ਜੁੜਨਾ, ਇਹ ਮਨੁੱਖੀ ਜੀਵਨ ਦਾ ਮਨੋਰਥ ਹੈ। ਔਰ ਮਨੁੱਖ ਦਾ ਸਭ ਦਾ ਭਵਿੱਖ ਕੀ ਹੈ? ਪਰਮਾਤਮਾ ਬਣਨਾ, ਨਿਰੰਕਾਰ ਬਣਨਾ। ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ, ਸਾਰਿਆਂ ਦਾ ਭਵਿੱਖ ਹੀ ਹਰ ਬਣਨਾ ਹੈ, ਪਰਮਾਤਮਾ ਬਣਨਾ ਹੈ, ਹੋਰ ਕੋਈ ਭਵਿੱਖ ਨਹੀਂ ਹੈ। ਇਸ ਕਰਕੇ ਗੁਰੂ ਪਿਆਰਿਓ, ਅਸੀਂ ਬਣਨਾ ਪਰਮਾਤਮਾ, ਬਣਾਂਗੇ ਕੈਸੇ? ਸ਼ਬਦ ਦੁਆਰਾ। ਸ਼ਬਦ ਨੂੰ ਜਪ ਕੇ, ਨਿਰੰਕਾਰ ਨੂੰ ਜਪ ਕੇ, ਵਾਹਿਗੁਰੂ ਵਾਹਿਗੁਰੂ ਕਰਕੇ ਬਾਣੀ ਪੜ੍ਹ ਕੇ ਗੁਰੂ ਨਾਲ ਜੁੜਨਾ, ਸੋ ਗੁਰੂ ਕਿਰਪਾ ਕਰੇ ਜੋ ਜਿੰਨੀਆਂ ਸਤਿਗੁਰੂ ਦੇ ਚਰਨਾਂ ਵਿਚ ਆਪਾਂ ਨੇ ਵਿਚਾਰਾਂ ਕੀਤੀਆਂ ਨੇ ਇਹ ਤੁਹਾਡੇ ਮਨ ਚ ਵਸਣ, ਔਰ ਮੇਰਾ ਸੁਣਾਇਆ ਸਬਦਾ ਹੋਵੇ, ਤੁਹਾਡਾ ਸੁਣਿਆ ਸਬਦਾ ਹੋਵੇ, ਤੁਹਾਡੇ ਜੀ ਦੇ ਮਨ ਚ ਵਸ ਜਾਣ। ਕੋਈ ਗੁਰਮੁਖ ਪਿਆਰਾ ਐਸਾ ਹੋਵੇ, ਕੋਈ ਗੁਰਮੁਖ ਪਿਆਰਾ ਹੋਵੇ, ਜਗਿਆਸੂ ਹੋਵੇ, ਕੋਈ ਨਾਮ ਦਾ ਰਸੀਆ ਹੋਵੇ, ਉਹਨੇ ਦਾਸ ਵਰਗੇ ਦੀ ਕਿਰਪਾ ਕਰਨੀ, ਕਿਉਂਕਿ ਬੋਲਣ ਨਾਲ ਕੋਈ ਜ਼ਰੂਰ ਨਹੀਂ, ਬੋਲਣ ਵਾਲਾ ਖਾਲੀ ਹੁੰਦਾ, ਸਭ ਬੋਲਣ ਵਾਲਾ ਖਾਲੀ ਹੁੰਦਾ, ਉਹਦੇ ਕੋਲੇ ਕੁਛ ਨੀ ਹੁੰਦਾ ਹੈ। ਗਿਆਨ ਦੀਆਂ ਗੱਲਾਂ ਕਰਨ ਨੂੰ ਕੋਈ ਗਿਆਨੀ ਨੀ ਹੁੰਦਾ। ਮਹਾਰਾਜ ਕਹਿੰਦੇ ਹਿਰਦੇ ਕਪਟ ਮੁੱਖ ਗਿਆਨੀ, ਝੂਠੇ ਕਹਾਂ ਬਲੋਸ ਪਾਣੀ, ਹਿਰਦੇ ਵਿਚ ਕਪਟ ਹੈ, ਬਾਹਰੋਂ ਗੱਲਾਂ ਗਿਆਨ ਦੀਆਂ ਕਰਦਾ, ਝੂਠਾ ਹੁੰਦਾ। ਸੋ ਉਹ ਗੁਰਮੁਖ ਪਿਆਰਾ ਉਹਦੀ ਅਰਦਾਸ, ਉਹਦੀ ਬੇਨਤੀ ਔਰ ਉਹਦਾ ਸਿਮਰਨ ਦਾਸ ਵਰਗੇ ਦੀ ਕਿਰਪਾ ਕਰ ਦੇਵੇ। ਸੋ ਇੰਨੀ ਇੱਕ ਬੇਨਤੀ ਪ੍ਰਮਾਣ ਕਰਨ ਸਮਾਂ ਹੋ ਗਿਆ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਪੜ੍ਹਦੇ ਸੁਣਦੇ ਸਵਾਗਤ ਲਾਹੇਵੰਦ ਹੋਵੇ, ਲੋਕ ਸੁਣੀਏ ਪ੍ਰਲੋਕ ਸੁਹੇਲੇ, ਨਾਨਕ ਹਰ ਪ੍ਰਗਿਆ ਪਹਿਮੇਲੇ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ। ਰਾਮ ਸਹੀ ਮਹੱਲਾ ਤੀਜਾ, ਅਨੰਤ ਇੱਕ ਓਂਕਾਰ ਗੁਰੂ ਸਾਹਿਬ।